ਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਕੌਫ ਸਾਰਵਰ ਸਟੂਡੀਓ ਤੋਂ ਆਪ ਸਭ ਦਾ ਸਵਾਗਤ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਦਿਲ ਦੀਆਂ ਗਹਿਰਾਈਆਂ ਤੋਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ। ਆਸਟ੍ਰੇਲੀਆ ਦੇ ਵਿੱਚ ਨਾਨਕ ਸ਼ਾਹੀ 1931 ਸੰਮਤ 557 ਤਰੀਕ ਹੋ ਚੁੱਕੀ ਹੈ ਕੈਲੰਡਰ ਦੇ ਉੱਤੇ ਨਾਨਕ ਸ਼ਾਹੀ ਦੇ, ਔਰ ਅੰਗਰੇਜ਼ੀ ਮਹੀਨਾ ਨਵੰਬਰ ਚੜ੍ਹ ਚੁੱਕਾ ਹੈ। 2 ਨਵੰਬਰ ਦੀ ਤਰੀਕ ਹੋ ਚੁੱਕੀ ਹੈ। 2025 ਸਨ ਚੱਲ ਰਿਹਾ, ਮਹੀਨਾ ਰਹਿ ਗਏ 2 ਸਾਲ ਖਤਮ ਹੋਣ ਲਈ। ਬੜੀ ਛੇਤੀ ਸਮਾਂ ਭੱਜਦਾ ਆ ਅਤੇ ਮੈਨੂੰ ਸਮਝ ਨਹੀਂ ਆਉਂਦੀ, ਹਰੇਕ ਸਾਲ ਅਸੀਂ ਨਵਾਂ ਸਾਲ ਮਨਾਉਂਦੇ ਹਾਂ, ਸਾਲ 'ਚ ਖਤਮ ਹੋ ਜਾਂਦਾ। ਖੈਰ ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੇ ਕਲਾ 'ਚੋਂ? ਅਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਆਪ ਸਭ ਨੂੰ ਪਤਾ ਹੀ ਹੈ ਕਿ ਵਟਸਐਪ ਦੋਨੋਂ ਹੀ ਚੱਲਦੇ ਨੇ, ਟੈਲੀਗ੍ਰਾਮ ਚੱਲਦਾ, ਈਮੇਲ ਚੱਲਦੀ ਹੈ, ਫੇਸਬੁੱਕ, ਯੂਟਿਊਬ ਅਤੇ ਉੱਤੇ ਵੀ ਸੁਨੇਹੇ ਤੁਹਾਡੇ ਜਿਹੜੇ ਨੇ ਉਹ ਅੱਪੜਦੇ ਨੇ ਸਾਡੇ ਤੱਕ। ਸੋ ਕਿਸੇ ਵੀ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਕਰਨਾ ਚਾਹੀਦਾ ਵੀ ਆ ਅਗਰ ਸਮਾਂ ਅਤੇ ਹਾਲਾਤ ਜਿਹੜੇ ਨੇ ਉਹ ਅਲਾਓ ਕਰਦੇ ਨੇ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਅੱਜ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਿਲ ਹੋਣਗੇ ਸਿਡਨੀ ਤੋਂ, ਅਤੇ ਅਸੀਂ ਬਹੁਤ ਸਾਰੇ ਮਸਲਿਆਂ 'ਤੇ ਚਿੰਤਨ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਔਰ ਗਹਿਰਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ, ਜਿਨ੍ਹਾਂ ਦੇ ਵਿੱਚ ਸਮਾਜਿਕ ਮਸਲੇ ਵੀ ਹੋਣਗੇ ਅਤੇ ਸਾਡੇ ਰੋਜ਼ਮਰਾ ਜ਼ਿੰਦਗੀ ਨਾਲ ਸੰਬੰਧਿਤ ਫਾਈਨੈਂਸ਼ੀਅਲ ਪੋਲੀਟੀਕਲ ਮੁੱਦੇ ਜਿਹੜੇ ਨੇ ਉਹ ਵੀ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਅੱਜ ਵਰਿੰਦਰ ਮਲਹੋਤਰਾ ਜੀ ਸਾਡੇ ਨਾਲ ਸ਼ਾਮਿਲ ਹੋਣਗੇ। ਸਵੇਰੇ ਅਸੀਂ ਚੈੱਕ ਕਰ ਲਿਆ ਸੀ ਲਿੰਕ ਅਤੇ ਅੱਜ ਫਿਲਹਾਲ ਠੀਕ ਠਾਕ ਚੱਲ ਰਿਹਾ, ਬਾਕੀ ਟੈਕਨੋਲੋਜੀ ਦਾ ਕੋਈ ਪਤਾ ਨਹੀਂ ਹੁੰਦਾ। ਹੁਣ ਮੈਂ ਪ੍ਰੋਗਰਾਮ ਕਰ ਰਿਹਾ ਅਤੇ ਇਹ ਵੀ ਝਮੱਕੇ ਜਿਹੇ ਮਾਰੀ ਜਾ ਰਿਹਾ, ਅੱਜ ਕੋਈ ਟੈਕਨੀਕ ਦਾ ਪਤਾ ਨਹੀਂ ਕਿੱਦਾਂ ਕਿੱਥੇ ਹੋਣਾ, ਪਰ ਇੱਕ ਗੱਲ ਹੈਗੀ ਹੈ ਕਿ ਫਾਇਦਾ ਬਹੁਤ ਟੈਕਨੋਲੋਜੀ ਦਾ ਹੋਇਆ ਹੈ ਕਿ ਸਾਨੂੰ ਦੂਰ ਦੁਰੇਡਿਆਂ ਤੋਂ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ, ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਨ ਦਾ, ਤਸਵੀਰਾਂ ਦੇਖਣ ਦਾ, ਟੈਕਨੋਲੋਜੀ ਸਿੱਖਣ ਦਾ, ਕੋਈ ਨਵਾਂ ਗਿਆਨ ਸਿੱਖਣ ਦਾ ਸਾਧਨ ਪ੍ਰਦਾਨ ਹੋਇਆ ਆ। ਕਿਤੇ ਕਿਤੇ ਗਲਿਚ ਆਉਂਦੀ ਆ ਅਤੇ ਉਹ ਚਲੋ ਇੰਨੇ ਕੁ ਤੁਸੀਂ ਵੀ ਸਮਝਦੇ ਹੋ, ਅਸੀਂ ਵੀ ਸਮਝਦੇ ਹਾਂ। ਅੱਜ ਗਲਿਚਸ ਦੀ ਵੀ ਗੱਲ ਕਰਨੀ ਹੈ, ਮੌਸਮ ਵਿਭਾਗ ਦੀ ਗੱਲ ਕਰਾਂਗੇ ਕਿਉਂਕਿ ਮੌਸਮ ਵਿਭਾਗ ਨਵੀਂ ਨਵਾਂ ਵੈਬਸਾਈਟ ਬਣਾਇਆ ਅਤੇ ਉਸ ਦੇ ਬਾਰੇ ਕਾਫੀ ਜਿਹੜੀ ਕੰਟਰੋਵਰਸੀ ਆ ਉਹ ਚੱਲ ਰਹੀ ਹੈ। ਪਰ ਅੱਜ ਨਾ ਕੁਦਰਤੀ ਮੇਰੇ ਸਾਹਮਣੇ ਇੱਕ ਕਿਤਾਬ ਪਈ ਸੀਗੀ, ਮੈਂ ਕਿਤਾਬ ਤੁਹਾਡੇ ਨਾਲ ਸਾਂਝੀ ਕਰਦਾ, ਭਾਈ ਵੀਰ ਸਿੰਘ ਜੀ ਦੀ ਜੀਵਨ ਸਾਹਿਤ ਅਤੇ ਵਿਰਾਸਤ। ਇਹ ਕਿਤਾਬ ਭਾਈ ਵੀਰ ਸਿੰਘ ਜੀ ਦੇ 150 ਜਨਮ ਵਰ੍ਹੇਗੰਢ ਦੇ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਹਦੀ ਇੱਕ ਹੋਰ ਕੰਟਰੋਵਰਸੀ ਚੱਲ ਰਹੀ ਹੈ, ਉੱਥੋਂ ਦੇ ਡਾਕਟਰ ਹਰਜੋਤ ਸਿੰਘ ਉਹ ਸੰਪਾਦਕ ਨੇ ਅਤੇ ਉਹਨਾਂ ਨੇ ਕਾਨਫਰੰਸ ਕਰਵਾਈ ਸੀ 2 ਸਾਲ ਪਹਿਲਾਂ ਅਤੇ ਉਹਦੇ ਵਿੱਚ ਉਹਦੇ ਸਾਰੇ ਪੇਪਰ ਜਿਹੜੇ ਕੰਪਾਈਲ ਕਰਕੇ ਕਿਤਾਬ ਬਣੀ ਸੀ। ਅਤੇ ਉਹਦੇ ਵਿੱਚੋਂ ਨਾ ਮੈਂ ਵੈਸੇ ਹੀ ਝਾਤੀ ਮਾਰਨ ਲੱਗ ਗਿਆ ਪੜ੍ਹ ਰਿਹਾ ਸੀਗਾ, ਅਤੇ ਇੱਕ ਕਵਿਤਾ ਬੜੀ ਖੂਬਸੂਰਤ ਮੈਨੂੰ ਲੱਗੀ, ਸ਼ਾਇਦ ਲਹਿਰਾਂ ਦੇ ਹਾਰ ਉਹਨਾਂ ਦੀ ਇੱਕ ਕਿਤਾਬ ਹੈ, ਉਹਦੇ ਵਿੱਚੋਂ ਸੀ, ਮੇਰੀ ਜਿੰਦੇ ਤੇਰਾ ਥਾਂ ਕਿਸੇ ਨਦੀ ਦੇ ਕਿਨਾਰੇ, ਤੇਰਾ ਥਾਂ ਕਿਸੇ ਜੰਗਲ ਵੇਲੇ। ਜਿੰਦ ਨੂੰ ਭਾਈ ਵੀਰ ਸਿੰਘ ਜੀ ਕਹਿ ਰਹੇ ਨੇ ਕਿ ਜਿੰਦੇ तेरा जिहड़ा थां है वो किसे नदी दे किनारे है, किसे जंगल बेले है। जंगल दे विच बेला हुंदा है मैदान, जंगल दे नाल लगदा मैदान जिथे मझां गाइयां पशु चारन जांदे असी, जिहनूं बेला कहिंदे आ। असी इत्थों ही अक्खर बनिया बेली, ये मेरा बेली है कि असी कट्ठे ही पशु चारदे रहे हैं बेलियां दे विच। मेरी जिंदे तेरा थाऊं किसे नदी दे किनारे किसे जंगल बेले, तेरे भागां विच अरशां ते उड़ना ते गांदियां फिरना अकेले। ते उडारी जिहड़ी है वह जिंद ने अरशां ते मारनी सी ते गाउंदे फिरना सी, चहकदे फिरना सी अकेले, मतलब कल्ली जिंद आई है ते कल्ली ही जानी है। तेरा जीवन सिगा तेरे ही जोगा, तू आपे आपे नाल खेले। ते जिंदगी जीवन दे लई मिली है, कई कार्च जिहड़े ने असाइंड ने प्री असाइंड ने उहदे वास्ते मिली है, अपने आप नू एक्सप्लोर करन दे वास्ते मिली है। तू किवें रौलियां विच आ खलोती, तेरे चार चफेरे झमेले ना होए ओले लगे, पर तां प्यारड़ा पास वसे, कदे अखियां तो होए ना ओले, कदे अखियां तो जे होए ओले। सो जिहड़ी फितरत है बंदे दी, जां बंदे दा मूल रख लो जां डिफॉल्ट है, वह हैगा कि इस धरती दे उत्ते असीं धर्म कमाउण आए हां। धर्मखंड की बाणी जिहड़ी है वह भी यही कह रही है कि तिस विच धरती थाप रखी धर्मसाल, जिस विच जी जुगत के रंग तिनके नाम अनेक अनंत। ते सानू इत्थे साडी आत्मा नू इस शरीर रूप दे विच दित्ता गया है, शरीर मिलिया है, आत्मा उहदे विच आई है, जीव उहदे विच आया है। जीव ते आत्मा दोनों मित्र ने, बेस्ट फ्रेंड ने, ते उन्होंने एक मिक हो जाना है। आत्मा जीव ने आत्मा दे विच समो जाना है, ते लिबरेशन रख लो, सैलवेशन रख लो, मुक्ति रख लो, मोक्ष रख लो, वह प्राप्त हो जाना है। पर किन्ने झमेले असी पा के बह गए हैं बिना किसी गल तो। सो इस करके जिहड़े झमेलियां ते बारे असैसमेंट आपां करिए कि सानू इन्हां दी लोड़ है, असी इन्हां तो बिना भी रह सकते हैं, पिछे हट जाओ इन्हां झमेलियां तो, कोई चक्कर नहीं हैगा। पर जिंदगी जिहड़ी है वह इंडिपेंडेंट आजादाना उडारी दे लई बनी हुई है, ते साडियां जिम्मेवारियां बनदियां ने, पर इत्थों तक नहीं बनदियां कि सारी सृष्टि असी चलाउणी है। बहुत सारा जिहड़ा कारज है, बहुत सारा कि सारा ही कारज जिहड़ा आ वह प्री प्लैंड है। अकाल पुरख महाराज ने अपने आप वह असाइन किया होया सानू, ते असी उसे ही लहजे दे नाल चलीए। इनू कहिंदे आ भाणे दे विच रहना। सो अगर असी भाणे दे विच रहने आ, सरबत दा भला भी तां ही मंग सकते हैं, वैसे ही नहीं गल्लां बातां नाल नहीं असी कर सकते। खैर प्रोग्राम दे विच सज्जन मित्र प्यारे सवेर तो साडे नाल जुड़े हुए ने, ते सब दा स्वागत है, ते सारयां नू जीआं नू देश विदेश तों जिथे भी जुड़दे, कुछ तस्वीरां भी आ रहीआं ने उह वी मैं सांझीआं करांगा। पर पहला जिहड़ी तस्वीर तुहाडे नाल सांझी करन जा रहे हैं वह हैगी है जी मौसम दी। मौसम की कर रहा है, मौसम हाँ जी की कर रहा, तो ये मैं पहला स्क्रीन नू रिमूव करा तो फिर मैं वो थानू मौसम की जानकारी देवां जी। सिडनी दे विच हल्के बदल 18.4 डिग्री अद्धा घंटा पहला सी, ते मेलबर्न दे विच मीह दस्या गया 13.3 डिग्री, ब्रिस्बेन दे विच गरज नाल छिट्टां जिहड़ियां कल काफ़ी पईआं ने 21 डिग्री तापमान सवेरे सी ते 29 तक पहुँचेगा। पर्थ दे विच आ मेलबर्न दा देख लो 31 डिग्री भी पहुँचेगा, गर्मी काफ़ी होएगी। पर्थ दे विच ठंडा आ 10.8 डिग्री सीगा ते 25 डिग्री तक पहुँचेगा। एडलेड मीह दस्या जा रहा, एडलेड वैसे सोहना मीह पै रहा इस सीजन दे विच 24.7 डिग्री सी। कैनबरा दे विच हवावां ते 9.4 डिग्री सी, होबार्ट दे विच 11.2 सीगा, ते डार्विन दे विच 26.6 डिग्री सी, ते 35 तक जाएगा। ते नक्शे ते देखिए ਤੇ ਪਰਥ ਤੁਸੀਂ ਦੇਖ ਰਹੇ ਹੋਵੋਗੇ ਕਿ 10.8 ਹੈ ਤੇ ਉਧਰ ਠੰਡਕ ਫੇਰ ਇੱਕ ਵਾਰੀ ਕਰਵਟ ਲੈ ਕੇ ਇੱਧਰ ਨੂੰ ਆਏਗੀ। ਇੱਕ ਵਾਰੀ ਮੈਂ ਫੇਰ ਦੱਸਦਾ ਕਿ ਪਰਥ ਵੈਸਟਰਨ ਆਸਟ੍ਰੇਲੀਆ ਤੋਂ ਜਿਹੜਾ ਮੌਸਮ ਹੈ ਆਸਟ੍ਰੇਲੀਆ ਦਾ ਉਹ ਸ਼ੁਰੂ ਹੁੰਦਾ ਹੈ ਤੇ ਸਾਰੇ ਆਸਟ੍ਰੇਲੀਆ ਤੋਂ ਘੁੰਮਦਾ ਘੁੰਮਦਾ ਈਸਟ ਕੋਸਟ ਬ੍ਰਿਸਬਨ ਸਿਡਨੀ ਕੈਨਬਰਾ ਮੈਲਬਨ ਪਹੁੰਚਦਾ ਹੈ। ਸੋ ਨਕਸ਼ੇ 'ਤੇ ਤੁਸੀਂ ਦੇਖ ਰਹੇ ਹੋ ਅਤੇ ਐਕਸਟ੍ਰੀਮ ਤਾਪਮਾਨ ਜਿਹੜੇ ਆ ਉਹਨਾਂ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਕੈਮੋਵੇਲ ਕੁਇਨਜ਼ਲੈਂਡ ਦੇ ਵਿੱਚ 30.7 ਡਿਗਰੀ ਸੀਗਾ ਸਵੇਰੇ 5:40 'ਤੇ, ਔਰ ਘੱਟ ਤੋਂ ਘੱਟ ਬਟਲਰਸ ਗੋਰਜ ਟਸਮੈਨੀਆ ਦੇ ਵਿੱਚ ਸੀਗਾ 1.9 ਡਿਗਰੀ ਤਾਪਮਾਨ। ਅਤੇ ਗ੍ਰਾਫਟਨ ਏਅਰਪੋਰਟ ਜਿਹੜਾ ਕਿ ਸਾਡੇ ਤੋਂ ਇੱਥੋਂ ਤਕਰੀਬਨ 100 ਕਿਲੋਮੀਟਰ ਹੈ, ਵੱਧ ਤੋਂ ਵੱਧ ਮੀਂਹ ਕੱਲ੍ਹ ਦੀ ਦਿਹਾੜੀ ਦੇ ਵਿੱਚ ਉੱਥੇ ਪਿਆ ਆ 85.2 ਡਿਗਰੀ ਤਾਪਮਾਨ। ਅਤੇ ਅਸੀਂ ਇਹਦੀ ਗੱਲ ਕਰ ਲਈਏ ਤਾਂ ਆਹ ਤਸਵੀਰ ਗ੍ਰਾਫਟਨ ਦੀ ਆ ਜਿਹੜੀ ਕਿ ਵੈਦਰ ਬਿਊਰੋ ਨੇ ਛਾਪੀ ਹੈ, ਅਤੇ ਬੱਦਲ ਤੁਸੀਂ ਦੇਖ ਰਹੇ ਹੋਵੋਗੇ ਕਿ ਕਿਸ ਤਰ੍ਹਾਂ ਦੇ ਮਸ਼ਰੂਮ ਸਟਾਈਲ ਬੱਦਲ ਨੇ। ਅਤੇ ਕੱਲ੍ਹ ਇੱਥੇ ਕਾਫੀ ਮੀਂਹ ਪਿਆ, ਗ੍ਰਾਫਟਨ 85 ਮਿਲੀਮੀਟਰ ਮੀਂਹ ਪਿਆ, ਅਤੇ ਤਕਰੀਬਨ ਅੱਧੇ ਘੰਟੇ 'ਚ 30 ਮਿਲੀ ਮੀਂਹ ਪੈ ਗਿਆ, ਜਿਸ ਦੇ ਨਾਲ ਮਤਲਬ ਕਈ ਜਗ੍ਹਾ ਲੀਕੇਜ ਵੀ ਹੋਈ, ਫਲੈਸ਼ ਫਲੱਡਿੰਗ ਵੀ ਹਲਕੀ ਜਿਹੀ ਹੋਈ ਆ, ਅਤੇ ਕੁਈਨਜ਼ਲੈਂਡ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਗੜੇ ਵੀ ਪਏ ਨੇ, ਔਰ ਇੱਥੋਂ ਤੱਕ ਵੀ ਰਿਪੋਰਟ ਆ ਰਹੀ ਹੈ ਕਿ ਕੁਝ ਲੋਕ ਜ਼ਖਮੀ ਵੀ ਹੋਏ ਨੇ ਉਹ ਗੜਿਆਂ ਦੇ ਕਾਰਨ, ਕਿਉਂਕਿ ਬੰਦੇ ਬਾਹਰ ਗਏ ਹੁੰਦੇ ਪਾਰਕਾਂ 'ਚ ਹੁੰਦੇ, ਇੱਕਦਮ ਐਹਣ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਜਿਹੜਾ ਉਹਦਾ ਮਤਲਬ ਕਵਰ ਨਹੀਂ ਲੱਭਦਾ ਅਤੇ ਜ਼ਖਮੀ ਵੀ ਹੋਏ ਆ। ਇੱਕ ਰਿਪੋਰਟ ਆ ਰਹੀ ਹੈ ਇੱਕ ਮਾਂ ਨੇ ਆਪਣੇ ਬੱਚੇ ਬਚਾਉਣ ਵਾਸਤੇ ਉਹਨਾਂ ਨੂੰ ਆਪਣੇ ਹੇਠਾਂ ਲਕੋਇਆ ਅਤੇ ਉਹਦੀ ਪਿੱਠ ਦੇ ਉੱਤੇ ਐਡੇ ਐਡੇ ਨਿਸ਼ਾਨ ਪਏ ਹੋਏ ਨੇ ਗੜਿਆਂ ਦੇ, ਕਿ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਵੀ ਹੋਈ ਆ। ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਤੁਸੀਂ ਇਹਨਾਂ ਤੋਂ ਸੁਚੇਤ ਰਹਿਣਾ ਆ। ਤਾਂ ਹੁਣ ਜਿਹੜੀ ਰਿਪੋਰਟ ਥੋੜ੍ਹੀ ਆਪਾਂ ਸਾਂਝੀ ਕਰਾਂਗੇ ਉਹ ਹੈਗੀ ਆ ਵੈਦਰ ਬਿਊਰੋ ਦੀ, ਅਤੇ ਨਵੀਂ ਵੈਬਸਾਈਟ 'ਤੇ ਵਿਵਾਦਪੂਰਨ ਮੀਂਹ ਦੇ ਰਿਟਾਰ 'ਤੇ BOM ਬਿਊਰੋ ਆਫ ਮੀਟੀਓਰੋਲੋਜੀ ਪਿੱਛੇ ਹਟ ਗਿਆ ਆ, ਇਹ ਖਬਰ ਬਣੀ ਆ। ਹੁਣ ਇਹ ਜਿਹੜਾ BOM ਕੀ ਹੈ ਸਾਨੂੰ ਪਤਾ ਹੋਣਾ ਚਾਹੀਦਾ, ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ, ਆਸਟ੍ਰੇਲੀਆ ਦੇ ਜਿਹੜਾ ਮੌਸਮ ਵਿਭਾਗ ਹੈ ਫੈਡਰਲ ਉਹਨੂੰ ਬੋਮ ਕਹਿੰਦੇ, BOM ਬਿਊਰੋ ਆਫ ਮੀਟੀਓਰੋਲੋਜੀ। ਹੁਣ ਇਹ ਜਿਹੜਾ ਵੈਬਸਾਈਟ ਹੈ ਜਾਂ ਇਹ ਸਿਸਟਮ ਹੈ ਇਹ ਬੜਾ ਹੀ ਕ੍ਰਿਟੀਕਲ ਹੈ ਆਸਟ੍ਰੇਲੀਆ ਦੇ ਵਾਸਤੇ, ਕਿਉਂ? ਕਿਉਂਕਿ ਆਸਟ੍ਰੇਲੀਆ ਬਹੁਤ ਲੰਮਾ ਚੌੜਾ ਦੇਸ਼ ਹੈ, ਔਰ ਇਸ ਦੇ ਉੱਤੇ ਸਰਕਾਰ ਨੇ ਵੱਖ ਵੱਖ ਇਲਾਕਿਆਂ ਦੇ ਵਿੱਚ ਰਡਾਰ ਸਿਸਟਮ ਲਾਇਆ ਹੋਇਆ, ਫਿਰ ਡਾਟਾ ਪੁਆਇੰਟਸ ਲਾਏ ਹੋਏ ਨੇ ਜਿੱਦਾਂ ਏਅਰਪੋਰਟਸ ਦੇ ਉੱਤੇ, ਸ਼ਹਿਰਾਂ ਦੇ ਉੱਤੇ, ਜਿੱਥੇ ਲਗਾਤਾਰ ਤਾਪਮਾਨ, ਮੀਂਹ, ਨਮੀ, ਹਵਾ, ਧੁੱਪ, ਗਰਮੀ ਇਹ ਸਾਰੀ ਮੋਨੀਟਰ ਕੀਤੀ ਜਾਂਦੀ ਹੈ ਹਰੇਕ 10 ਸੈਕਿੰਡ 'ਤੇ, ਔਰ ਇਹ ਜਿਹੜਾ ਡਾਟਾ ਆ ਇਹ ਸਾਰਾ ਇਕੱਠਾ ਹੋ ਕੇ ਇੱਕ ਥਾਂ ਜਾਂਦਾ ਆ ਅਤੇ ਫਿਰ ਇਹ ਨਕਸ਼ੇ ਦੇ ਉੱਤੇ ਪਲੋਟ ਹੁੰਦਾ ਆ, ਔਰ ਉਸ ਦੇ ਉੱਤੋਂ ਫਿਰ ਜਿਹੜਾ ਸੁਪਰ ਕੰਪਿਊਟਰ ਹੈ ਜਿਹੜਾ ਇਹਨਾਂ ਦਾ ਸੈਂਟਰਲ ਪ੍ਰੋਸੈਸਰ ਹੈ ਉਹ ਮਾਡਲਿੰਗ ਕਰਦਾ ਆ, ਫਿਰ ਸੈਟੇਲਾਈਟ ਇਮੇਜਿਸ ਆਉਂਦੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਮੌਸਮੀ ਸੈਟੇਲਾਈਟ ਛੱਡੀਆਂ ਹੋਈਆਂ ਨੇ ਉਹਨਾਂ ਦੀਆਂ ਤਸਵੀਰਾਂ ਆਉਂਦੀਆਂ, ਉਹਨਾਂ ਦਾ ਡਾਟਾ ਆਉਂਦਾ ਆ, ਫਿਰ ਸਮੁੰਦਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਟਾਪੂ, ਇਹੋ ਜਿਹੇ ਜਿਹੜੇ ਭੂੰਬੜੇ ਫਲੋਟ ਕਰਦੇ ਹੁੰਦੇ ਬੋਇਜ਼ ਕਹਿੰਦੇ ਆ ਉਹਨਾਂ ਨੂੰ, ਉਹ ਵੀ ਵੈਦਰ ਬਿਊਰੋ ਨੇ ਰੱਖੇ ਹੋਏ ਨੇ, ਫਲੋਟ ਕਰ ਰਹੇ ਨੇ, ਜਿਹੜੇ ਕਿ ਸਮੁੰਦਰ ਦਾ ਤਾਪਮਾਨ, ਸਮੁੰਦਰ ਦੇ ਹਾਲਾਤ ਜਿਹੜੇ ਨੇ ਉਹ ਲਗਾਤਾਰ ਸੈਟੇਲਾਈਟ ਦੇ ਰਾਹੀਂ ਬ੍ਰੌਡਕਾਸਟ ਹੋ ਰਹੇ ਨੇ, ਬ੍ਰੌਡਕਾਸਟ ਨਹੀਂ ਹੋ ਰਹੇ, ਕਾਸਟ ਹੋ ਰਹੇ ਨੇ, ਅਤੇ ਉਹ ਵੈਦਰ ਬਿਊਰੋ ਨੂੰ ਜਾ ਰਹੇ ਨੇ ਅਤੇ ਉੱਥੇ ਉਹਨਾਂ ਦੀ ਅਸੈਸਮੈਂਟ ਕੀਤੀ ਜਾਂਦੀ ਹੈ, ਮਾਡਲਿੰਗ ਤਿਆਰ ਕੀਤੀ ਜਾਂਦੀ ਹੈ ਕਿ ਸਮੁੰਦਰ ਦੇ ਵਿੱਚ ਕਿੰਨਾ ਕੁ ਕਿੰਨੀ ਕੁ ਨਮੀ ਹੈ, ਕਿੰਨਾ ਕੁ ਉਹਦੇ ਵਿੱਚ ਧੁੱਪ ਹੈ, ਔਰ ਧਰਤੀ 'ਤੇ ਕਿੰਨੀ ਹੈ, ਹਵਾ ਕਿੱਧਰਲੀ ਚੱਲ ਰਹੀ ਹੈ। ਸੋ ਇਸ ਹਿਸਾਬ ਨਾਲ ਵੈਦਰ ਜਿਹੜਾ ਪ੍ਰਡਿਕਟ ਕੀਤਾ ਜਾਂਦਾ ਆ ਕਿ ਕਦੋਂ ਕਿੱਥੇ ਕਿੰਨਾ ਮੀਂਹ ਪੈਣਾ ਆ। ਹੁਣ ਇਹਦੇ ਸੰਬੰਧ ਦੇ ਵਿੱਚ ਜਿਹੜਾ BOM ਦਾ ਵੈਬਸਾਈਟ ਹੈ ਉਹ ਬੜਾ ਕ੍ਰਿਟੀਕਲ ਹੈ। ਤੁਸੀਂ ਜਿੰਨੀਆਂ ਵੀ ਐਪਸ ਦੇਖ ਰਹੇ ਹੋ ਵੈਦਰ ਦੀਆਂ, ਵੈਦਰ ਜ਼ੋਨ ਹੈ ਜਾਂ ਹੋਰ ਐਕਿਊ ਵੈਦਰ ਹੈ, ਉਹ ਸਾਰਾ ਜਿਹੜਾ ਮੂਲ ਡਾਟਾ ਆ ਉਹ BOM ਤੋਂ ਚੱਕਦੇ ਨੇ। ਤੇ ਖੈਰ ਅਸੀਂ ਬਹੁਤ ਦੇਰ ਤੋਂ ਹੀ ਇਸ ਵੈਬਸਾਈਟ ਦੀਆਂ ਸਰਵਿਸਿਜ਼ ਜਿਹੜੀਆਂ ਲੈਂਦੇ ਹਾਂ, ਖੇਤੀਬਾੜੀ ਦਾ ਸਾਡਾ ਕੰਮ ਹੈ। ਤੇ ਇੱਥੇ ਇੱਕ ਬਹੁਤ ਵਧੀਆ ਤੇ ਵੱਡਾ ਫੀਚਰ ਹੈਗਾ ਰਡਾਰ ਦਾ, ਮੀਂਹ ਦਾ, ਕਿ ਮੀਂਹ ਕਿੱਥੇ ਪੈ ਰਿਹਾ ਹੈ। ਸਾਡਾ ਲਾਗੇ ਦਾ ਜਿਹੜਾ ਰਡਾਰ ਏਰੀਆ ਹੈ ਸਰਵਰ ਦਾ, ਉਹ ਹੈਗਾ ਹੈ ਗ੍ਰਾਫਟਨ। ਸੋ ਗ੍ਰਾਫਟਨ ਦਾ 128 ਕਿਲੋਮੀਟਰ, 256 ਕਿਲੋਮੀਟਰ, 512 ਕਿਲੋਮੀਟਰ ਦਾ ਜਿਹੜਾ ਆ ਰੇਂਜ ਹੈ, ਅਤੇ ਉਹ ਦੱਸ ਦਿੰਦਾ ਆ ਕਿ ਮੀਂਹ ਕਿੱਥੇ ਪੈ ਰਿਹਾ ਹੈ। ਸਿਰਫ 5 ਮਿੰਟ ਦਾ ਡਿਲੇ ਆ, ਮਤਲਬ ਹੁਣ ਇੱਥੇ ਮੀਂਹ ਸ਼ੁਰੂ ਹੋਇਆ ਅਤੇ 5 ਮਿੰਟ ਬਾਅਦ ਇਹਦੇ ਰਡਾਰ ਦੇ ਉੱਤੇ ਪਲੋਟ ਕਰ ਦੇਣਾ ਵੀ ਇੱਥੇ ਮੀਂਹ ਪੈ ਰਿਹਾ, ਜਿੱਦਾਂ ਤੁਸੀਂ ਸਕਰੀਨ 'ਤੇ ਉਹ ਦੇਖ ਰਹੇ ਹੋ ਕਿ ਸੱਜੇ ਹੱਥ, ਕਿ ਜਿੱਥੇ ਜਿੱਥੇ ਲਾਲ ਹੈ ਉੱਥੇ ਜ਼ਿਆਦਾ ਸੰਘਣਾ ਮੀਂਹ ਪੈ ਰਿਹਾ, ਜਿੱਥੇ ਸੰਗਤਰੀ ਆ ਉੱਥੇ ਘੱਟ ਪੈ ਰਿਹਾ, ਜਿੱਥੇ ਹਰਾ ਆ ਹਲਕਾ ਹਲਕਾ ਉੱਥੇ ਹੋਰ ਘੱਟ ਪੈ ਰਿਹਾ, ਨੀਲੇ ਦੇ ਵਿੱਚ ਹੋਰ ਘੱਟ ਪੈ ਰਿਹਾ। ਸੋ ਜਿੰਨਾ ਲਾਲ ਹੈ ਉਨਾ ਜ਼ਿਆਦਾ ਮੀਂਹ ਪੈ ਰਿਹਾ। ਸੋ ਤਕਰੀਬਨ ਜਿਹੜਾ ਕਾਲਾ ਹੋ ਜਾਂਦਾ ਹੈ ਜਾਂ ਲਾਲ ਐਕਸਟ੍ਰੀਮ ਲਾਲ ਹੋ ਜਾਂਦਾ, ਉੱਥੇ ਤਕਰੀਬਨ ਗੜੇ ਪੈ ਰਹੇ ਹੁੰਦੇ ਨੇ। ਸੋ ਇਹ ਜਿਹੜਾ ਨਕਸ਼ਾ ਆ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਅਤੇ ਸਾਨੂੰ ਪਤਾ ਲੱਗ ਜਾਂਦਾ ਅੱਧਾ ਪੌਣਾ ਘੰਟਾ ਪਹਿਲਾਂ ਹੀ ਕਿ ਮੀਂਹ ਹੁਣ ਪੈਣ ਲੱਗਾ ਆ ਅਤੇ ਇੰਨੀ ਤੇਜ਼ ਆ ਰਿਹਾ, ਇਹ ਲੰਘ ਜਾਣਾ ਜਾਂ ਨਹੀਂ ਲੰਘ ਜਾਣਾ, ਕਿਉਂਕਿ ਇਹਦੇ 'ਤੇ ਸੜਕਾਂ ਦਾ ਵੀ ਡਾਟਾ ਹੁੰਦਾ, ਤੁਸੀਂ ਸੜਕਾਂ ਵੀ ਪਲੋਟ ਕਰ ਸਕਦੇ ਹੋ ਅਤੇ ਤੁਹਾਨੂੰ ਪਤਾ ਲੱਗ ਜਾਂਦਾ ਡਾਇਰੈਕਸ਼ਨ ਕਿੱਧਰ ਨੂੰ ਜਾ ਰਿਹਾ। ਉਸ ਹਿਸਾਬ ਨਾਲ ਖੇਤੀਬਾੜੀ ਦਾ ਕੰਮ ਅਸੀਂ ਸਮੇਟ ਲਈਦਾ। ਅਗਰ ਮੀਂਹ ਆਉਣਾ ਤਾਂ ਅਸੀਂ ਬੰਦ ਕਰਨਾ ਸ਼ੁਰੂ ਕਰ ਦਈਦਾ ਅਤੇ ਆਪਣਾ ਫਰੂਟ ਹੈ ਉਹ ਗਿੱਲਾ ਹੋਣ ਤੋਂ ਜਾਂ ਹੋਰ ਚੀਜ਼ਾਂ ਗਿੱਲੀਆਂ ਹੋਣ ਤੋਂ ਅਸੀਂ ਬਚਾ ਲਈਦੀਆਂ। ਗੱਡੀਆਂ ਜਿਹੜੀਆਂ ਬਾਹਰ ਖੜ੍ਹੀਆਂ ਹੁੰਦੀਆਂ ਅਸੀਂ ਅੰਦਰ ਕਰ ਦਈਦੀਆਂ, ਅਤੇ ਫਾਰਮਰਾਂ ਵਾਸਤੇ ਬੜਾ ਲਾਹੇਵੰਦ ਹੈ। ਇੱਦਾਂ ਹੀ ਮਾਈਨਰਸ ਜਿਹੜੇ ਮਾਈਨਿੰਗ ਕਰਦੇ ਨੇ ਉਹਨਾਂ ਵਾਸਤੇ ਬੜਾ ਲਾਹੇਵੰਦ ਹੈ। ਜਿਹੜੀਆਂ ਟਰਾਂਸਪੋਰਟ ਕੰਪਨੀਆਂ ਲੋਡਿੰਗ ਕਰਦੀਆਂ ਨੇ ਉਹਨਾਂ ਵਾਸਤੇ ਬਹੁਤ ਲਾਹੇਵੰਦ ਹੈ। ਅਤੇ ਮੈਂ ਤਾਂ ਇਹ ਕਹਿੰਦਾ ਕਿ ਅਗਰ ਤੁਸੀਂ ਇੱਕ ਦਿਨ, ਮੈਨੂੰ ਫੋਨ ਆਇਆ ਧਾਲੀਵਾਲ ਸਾਹਿਬ ਦਾ, ਪਰਮਜੀਤ ਦਾ, ਕਿ ਅਸੀਂ ਪਿਕਨਿਕ 'ਤੇ ਗਏ ਹੋਏ, ਇੱਕਦਮ ਮੀਂਹ ਲੱਗ ਗਿਆ ਅਤੇ ਪਤਾ ਨਹੀਂ ਕਦੋਂ ਹਟਣਾ। ਮੈਂ ਕਿਹਾ ਤੁਸੀਂ ਰਡਾਰ ਦੇਖੋ, ਅਤੇ ਉਹਨਾਂ ਨੂੰ ਮੈਂ ਲਿੰਕ ਭੇਜਿਆ। ਮੈਂ ਕਿਹਾ ਤੁਸੀਂ ਉੱਤੇ ਐਸਟੀਮੇਟ, ਮੈਂ ਕਿਹਾ ਤੁਹਾਡਾ ਅੱਧੇ ਘੰਟੇ 'ਚ ਮੀਂਹ ਹਟ ਜਾਣਾ, ਤੁਸੀਂ ਪਿਕਨਿਕ 'ਤੇ ਜਾਰੀ ਰਹੋ। ਅਤੇ ਮੈਨੂੰ ਲੱਗਦਾ ਉਸੇ ਤਰ੍ਹਾਂ ਹੀ ਹੋਇਆ, ਫਿਰ ਉਹਨਾਂ ਨੇ ਰਡਾਰ ਦੇਖਿਆ। ਸੋ ਮੈਨੂੰ ਲੱਗਦਾ ਇਹ ਹਰ ਬੰਦੇ ਨੂੰ ਇਹ ਵੈਬਸਾਈਟ ਜਿਹੜਾ ਵਰਤਣਾ ਚਾਹੀਦਾ ਹੈ, ਇਹ ਬਹੁਤ ਵੱਡਾ ਵੱਡਾ ਟੂਲ ਹੈ। ਹੁਣ ਇਸ ਨੂੰ ਲੈ ਕੇ ਹੁਣ ਇੱਕ ਕੰਟਰੋਵਰਸੀ ਚੱਲ ਰਹੀ ਆ ਕਿ ਇਸ ਵੈਬਸਾਈਟ ਨੂੰ ਜਾਂ ਇਸ ਸਿਸਟਮ ਨੂੰ ਨਾ ਦੁਬਾਰਾ ਮਾਡਰਨ ਕਰਨ ਦੇ ਲਈ ਕਾਫੀ ਦੇਰ ਤੋਂ ਡਿਲੇ ਚੱਲ ਰਹੇ ਨੇ, ਅਤੇ ਇਹਦਾ ਬਜਟ 750 ਮਿਲੀਅਨ ਡਾਲਰ, 750 ਮਿਲੀਅਨ, ਬਿਲੀਅਨ ਡਾਲਰ ਦੇ ਕਰੀਬ, ਅਤੇ ਇਹਦਾ ਜਿਹੜਾ ਬਜਟ ਹੈ ਓਵਰ ਬਲੋ ਹੋਇਆ, 70 ਮਿਲੀਅਨ ਡਾਲਰ ਐਕਸਟਰਾ ਲਾ ਕੇ ਅਤੇ ਇਹ ਸਾਈਟ ਹੋਇਆ, ਅਤੇ ਲੋਕਾਂ ਨੂੰ ਪਸੰਦ ਨਹੀਂ ਆਇਆ। ਕੁਛ MPਾਂ ਨੂੰ ਨਹੀਂ ਪਸੰਦ ਆਇਆ ਕਿਉਂਕਿ ਪੁਰਾਣਾ ਜਿਹੜਾ ਡਾਟਾ ਸੀਗਾ ਉਹ ਲੋਕ ਯੂਜ਼ ਟੂ ਸੀਗੇ। ਇੱਕ ਨਾ ਚੇਂਜ ਦੇ ਲਈ ਵੀ ਲੋਕ ਚੇਂਜ ਤੋਂ ਚੱਲਦੇ ਨੇ, ਕਿ ਦੂਜੀ ਗੱਲ ਇਹ ਆ ਵੀ ਜੇ ਅਗਰ ਚੱਲ ਰਿਹਾ ਸਿਸਟਮ ਅਤੇ ਉਹ ਲੋਕ ਪਸੰਦ ਕਰ ਰਹੇ ਨੇ ਤਾਂ ਉਹਨੂੰ ਚੱਲਣ ਦੇਣਾ ਚਾਹੀਦਾ ਆ, ਅਤੇ ਬਦਲ ਸਿਰਫ ਬਦਲ ਦੇਣਾ ਜੀ, ਇੱਕ ਹੁਣ ਆਪਾਂ ਨਵਾਂ ਕਰ ਦੇਣਾ ਆ, ਉਹਦੇ ਨਾਲ ਫਿਰ ਹੁਣ ਬੈਕਲੈਸ਼ ਹੋਈ ਆ। ਅਤੇ ਆਹ ਜਿਹੜੀ ਵਿਵਾਦਪੂਰਨ ਮੀਂਹ ਦੇ ਰਡਾਰ ਅਤੇ BOM ਪਿੱਛੇ ਹਟ ਗਿਆ ਕਿ ਹੁਣ ਆਪਾਂ ਦੁਬਾਰਾ ਰੀਇੰਸਟੇਟ ਕਰਾਂਗੇ ਜਿਹੜਾ ਪਹਿਲਾ ਸਿਸਟਮ ਹੈ, ਸਿਸਟਮ ਨਹੀਂ ਮਤਲਬ ਲੁੱਕ ਜਿਹੜੀ ਆ ਰਡਾਰ ਦੀ, ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਅਸੀਂ ਆਪਣਾ ਗ੍ਰਾਫਟਨ ਦਾ ਹੀ ਦੇਖਣਾ, ਹੰਟਰ ਵਾਲਿਆਂ ਨੇ ਨਿਊ ਕਾਸਲ ਵਾਲਾ ਦੇਖਣਾ, ਸਿਡਨੀ ਵਾਲਿਆਂ ਨੇ ਆਪਣਾ ਦੇਖਣਾ, ਅਤੇ ਸਿਡਨੀ ਦੇ ਵਿੱਚ ਜ਼ਿਆਦਾ ਫੈਸਿਲਿਟੀ ਵੀ, ਉੱਥੇ 56 ਕਿਲੋਮੀਟਰ ਵਾਲਾ ਵੀ ਹੈਗਾ ਆ ਵੱਡੇ ਸ਼ਹਿਰਾਂ ਦੇ ਵਿੱਚ। ਅਤੇ ਇਸ ਕਰਕੇ ਇਹ ਜਿਹੜੀ ਵੈਬਸਾਈਟ ਦੀ ਇਹ ਕੰਟਰੋਵਰਸੀ ਚੱਲ ਰਹੀ ਹੈ, ਤਾਂ ਬਜਟ ਬਹੁਤ ਜ਼ਿਆਦਾ ਬਲੋ ਹੋ ਗਿਆ, 4 ਮਿਲੀਅਨ ਡਾਲਰ ਤਾਂ ਇਸ ਵੈਬਸਾਈਟ 'ਤੇ ਲੱਗਾ। ਖੈਰ ਬੰਦੇ ਕਹਿੰਦੇ ਵੈਬਸਾਈਟ ਯਾਰ ਕਿੱਦਾਂ, ਉਹ ਤਾਂ ਯਾਰ 50-100 ਡਾਲਰ 'ਚ ਵੈਬਸਾਈਟ ਬਣ ਜਾਂਦਾ ਆ, ਠੀਕ ਹੈ, ਉਹ ਵੈਬਸਾਈਟ ਬਣ ਜਾਂਦਾ ਇੱਕ ਅੱਧੀ ਤਸਵੀਰ ਲਾਉਣੀ ਹੋਵੇ। ਅਤੇ ਜੇ ਹੁਣ ਤੁਸੀਂ ਸਾਰੇ ਗਲੋਬ ਤੋਂ ਡਾਟਾ ਲੈ ਰਹੇ ਆ, ਡਾਟਾ ਆ ਰਿਹਾ ਆ, ਉਹਨਾਂ ਨੂੰ ਇਕੱਠੇ ਕਰਨਾ, ਉਹਨਾਂ ਨੂੰ ਕੰਪੋਜ਼ਿਟ ਕਰਨਾ, ਉਹਨਾਂ ਨੂੰ ਬਣਾਉਣਾ, ਉਹਨਾਂ ਨੂੰ ਨਕਸ਼ਿਆਂ 'ਤੇ ਪਲਾਟ ਕਰਨਾ, ਇਟਸ ਵੈਰੀ ਡਿਫੀਕਲਟ ਜੋਬ, ਬਹੁਤ ਹਾਈ ਲੈਵਲ ਦੀ ਗੱਲ ਹੈ। ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਪੈਸਾ ਥੋੜ੍ਹੇ ਜਿਹੇ ਜ਼ਿਆਦਾ ਖਰਚ ਦਿੱਤੇ ਆ, ਅਤੇ ਇੱਕ ਕੰਪਨੀ ਨੇ ਇਕੱਲੇ ਨੇ ਮੇਰੇ ਖਿਆਲ 70-80 ਮਿਲੀਅਨ ਡਾਲਰ ਤਾਂ ਕੰਸਲਟਿੰਗ ਦਾ ਲਿਆ ਆ ਵੀ ਕੀ ਕਰਨਾ ਕੀ ਨਹੀਂ ਕਰਨਾ। ਖੈਰ ਮੈਂ ਇੰਨਾ ਐਕਸਪਰਟ ਨਹੀਂ, ਮੈਨੂੰ ਥੋੜ੍ਹੀ ਬਹੁਤੀ ਨੌਲੇਜ ਤਾਂ ਹੈ ਪਰ ਇੰਨਾ ਵੀ ਐਕਸਪਰਟ ਨਹੀਂ ਹੈਗਾ ਕਿ ਮੈਂ ਜ਼ਿਆਦਾ ਟਿੱਪਣੀਆਂ ਕਰ ਸਕਾਂ ਬੋਮ 'ਤੇ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਕਿ ਫਾਰਮਰਸ ਵਾਸਤੇ ਇਹ ਸਾਈਟ ਜਿਹੜਾ ਆ ਉਹ ਲਾਈਫ ਲਾਈਨ ਹੈ ਔਰ ਬਹੁਤ ਵਧੀਆ ਫੈਸਿਲਿਟੀ ਹੈ। ਹੁਣ ਸ਼ਾਇਦ ਇੰਡੀਆ ਦੇ ਵਿੱਚ ਰਡਾਰ ਆਏ ਨੇ ਪਿਛਲੇ 1-2 ਸਾਲਾਂ ਦੇ ਵਿੱਚ, ਪਰ ਅਸੀਂ ਇਹ ਰਡਾਰ ਪਿਛਲੇ 20 ਸਾਲ ਤੋਂ ਵਰਤ ਰਹੇ ਹਾਂ ਫਾਰਮਿੰਗ ਸੈਕਟਰ ਦੇ ਵਿੱਚ। ਖੈਰ, ਆਪ ਸਭ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ, ਅਤੇ ਖਬਰਾਂ ਤੁਸੀਂ ਦੇਖ ਹੀ ਰਹੋਗੇ ਕਿ ਅੱਜ ਆਪਾਂ ਅਮਰੀਕ ਭਾਅ ਜੀ ਨੂੰ ਆਲਣ ਦਿਓ, ਇਹ ਖਬਰਾਂ ਆਪਾਂ ਕਵਰ ਕਰਨੀਆਂ ਹੈ। ਤਾਂ ਚਲੋ, ਅਤੇ ਨਾਲ ਦੀ ਨਾਲ ਅੱਜ ਵਰਿੰਦਰ ਮਲਹੋਤਰਾ ਜੀ ਵੀ ਆਉਣਗੇ। ਅਗਰ ਤੁਸੀਂ ਹੁਣੇ ਹੀ ਪ੍ਰੋਗਰਾਮ 'ਚ ਜੁੜੇ ਹੋ ਤਾਂ ਦੱਸ ਦਈਏ ਕਿ ਬਾਲੀਵੁੱਡ ਦੀਆਂ ਗੱਲਾਂ ਤੁਹਾਨੂੰ ਸੁਣਾਵਾਂਗੇ ਇਨਸਾਈਡ। ਬਾਲੀਵੁੱਡ ਨੂੰ ਨਾ ਮਾਇਆ ਨਗਰੀ ਕਹਿੰਦੇ ਆ, ਕਿ ਜੋ ਦਿਸਦਾ ਉਹ ਹੈ ਨਹੀਂ, ਜੋ ਹੈ ਉਹ ਦਿਸਦਾ ਨਹੀਂ। ਅਤੇ ਉਹ ਆਪਾਂ ਦੇਖਾਂਗੇ ਕਿ ਉਹਨਾਂ ਨੇ ਕੀ ਦੇਖਿਆ ਜਿਹੜਾ ਸਾਨੂੰ ਨਹੀਂ ਦਿਖਾਈ ਦਿੰਦਾ। ਹੁਣ ਇੱਕ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਉਹ ਹੈਗੀ ਹੈ ਕਿ ਹਸਰਤ, ਇੱਕ ਬਹੁਤ ਹੀ ਹੋਣਹਾਰ ਨੌਜਵਾਨ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਆਇਆ ਹੋਇਆ ਹੈ, ਅਤੇ ਸਾਡੇ ਆਪਣੇ ਹੀ ਪ੍ਰਜੈਂਟਰ ਸਰਦਾਰ ਨਿਰਮਲ ਸਿੰਘ ਅਤੇ ਉਹਨਾਂ ਦੇ ਛੋਟੇ ਬੇਟੇ ਮਨੀ, ਜੋ ਕਿ ਟੀਨੇਜਰ ਸੀ ਜਦੋਂ ਹਰਮਨ ਰੇਡੀਓ 'ਤੇ 20 ਸਾਲ ਪਹਿਲਾਂ ਪ੍ਰੋਗਰਾਮ ਕਰਦੇ ਹੁੰਦੇ ਸੀ, ਉਹਨਾਂ ਨੇ ਅਰੇਂਜ ਕੀਤਾ ਆ। ਅਤੇ ਹਸਰਤ ਨਾਲ ਉਹ ਕਾਫੀ ਦੇਰ ਤੋਂ ਮਨੀ ਕੰਮ ਕਰਦਾ, ਉਹ ਬਹੁਤ ਅੱਛਾ ਲਿਖਾਰੀ ਵੀ ਆ ਅਤੇ ਲਿਖਦਾ ਆ ਗੀਤ। ਅਤੇ ਉਹਨੇ ਅਤੇ ਹਸਰਤ ਨੇ ਇਕੱਠੇ ਹੋ ਕੇ ਇਹ ਸਿਡਨੀ ਦੇ ਵਿੱਚ ਜਿਹੜਾ ਇੱਕ ਮਹਿਫਲ ਸ਼ੋਅ ਰੱਖਿਆ ਆ ਪਾਇਓਨੀਅਰ ਥੀਏਟਰ ਕਾਸਲ ਹਿੱਲ ਦੇ ਵਿੱਚ, ਅਤੇ ਫਰਾਈਡੇ 7 ਨਵੰਬਰ, ਯਾਨੀ ਕਿ ਆ ਜਿਹੜਾ ਹੁਣ ਅੱਜ ਸੰਡੇ ਹੋ ਗਿਆ, ਅਤੇ ਅਗਲੇ ਫਰਾਈਡੇ ਨੂੰ 7 ਨਵੰਬਰ ਨੂੰ ਸ਼ਾਮ ਦੇ 7 ਵਜੇ ਪਾਇਓਨੀਅਰ ਥੀਏਟਰ ਕਾਸਲ ਹਿੱਲ ਦੇ ਵਿੱਚ ਇਹ ਗਾਇਕੀ ਦਾ ਮੁਜੱਸਮਾ ਲੱਗੇਗਾ। ਅਤੇ ਬਹੁਤ ਸੋਹਣਾ ਗਾਇਕ ਹੈ ਮੁੰਡਾ, ਆਪ ਮਿਊਜ਼ੀਸ਼ੀਅਨ ਹੈ ਔਰ ਟ੍ਰੇਨਡ ਸਿੰਗਰ ਨੇ ਇਹ ਸਾਰੇ, ਅਤੇ ਮੈਨੂੰ ਲੱਗਦਾ ਇਹਦਾ ਕਾਫੀ ਫਿਊਚਰ ਹੈ। ਇੱਕ ਗੀਤ ਇਹਦਾ ਘੁੰਗਰੂ ਜਿਹੜਾ ਬੜਾ ਚੱਲਿਆ ਸੀਗਾ, ਅਤੇ ਹਜੇ ਵੀ ਹਰਮਨ ਰੇਡੀਓ 'ਤੇ ਉਹ ਚੱਲ ਰਿਹਾ। ਸੋ ਮੌਕਾ ਮਿਲਿਆ ਤਾਂ ਜ਼ਰੂਰ ਇਸ ਮਹਿਫਲ ਦੇ ਵਿੱਚ ਜਾਣਾ, ਜਿੰਨੇ ਵੀ ਸਿਡਨੀ ਵਾਲੇ ਮਿੱਤਰ ਪਿਆਰੇ ਨੇ। ਅਤੇ ਇਨਫੋਰਮੇਸ਼ਨ ਹਰਮਨ ਰੇਡੀਓ ਦੇ ਫੇਸਬੁੱਕ ਪੇਜ 'ਤੇ ਵੀ ਪਈ ਆ, ਹੋਰ ਵੀ ਮੀਡੀਆ ਜਿਹੜੇ ਕਾਫੀ ਪ੍ਰਮੋਟ ਕਰ ਰਹੇ ਨੇ, ਅਤੇ ਚੰਗਾ ਲੱਗੇਗਾ। ਹਰਮਨ ਰੇਡੀਓ 'ਤੇ ਇੰਟਰਵਿਊ ਵੀ ਪਈ ਆ, ਤੁਸੀਂ ਇਸ ਨੌਜਵਾਨ ਦੀ ਇੰਟਰਵਿਊ ਵੀ ਬਲਪੁਰੇਵਾਲ ਨਾਲ ਸੁਣ ਸਕਦੇ ਹੋ। ਸੋ ਪਿਆਰੇ, ਉਸ ਤੋਂ ਬਾਅਦ ਹੁਣ ਆਪਾਂ ਥੋੜ੍ਹੇ ਜਿਹੇ ਸੁਨੇਹੇ ਲੈ ਲਈਏ। ਤਾਂ ਰਾਜਨਦੀਪ ਕੈਨਬਰਾ ਵਾਲੇ ਸਾਡੇ ਨਾਲ ਜੁੜ ਗਏ ਨੇ, ਫਤਿਹ ਦੀ ਸਾਂਝ ਪਾ ਰਹੇ ਨੇ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਰਾਜਨਦੀਪ ਜੀ? ਠੀਕ ਠਾਕ ਹੋ? ਅਤੇ ਰਾਜ ਕੈਲੀਫੋਰਨੀਆ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਉਹਨਾਂ ਨੇ ਇੱਕ ਵੀਡੀਓ ਭੇਜਿਆ, ਅਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਅਗਰ ਉਹ ਵੀਡੀਓ ਜਿਹੜਾ ਆ ਉਹ ਤੁਹਾਡੇ ਤੱਕ ਪੜਦਾ ਹੋ ਜਾਵੇ, ਦੇਖ ਲਈਏ। ਅਤੇ ਗੂਸ ਫਲਾਇੰਗ ਓਵਰ ਟਾਊਨ ਔਨ ਅਵਰ ਟਾਊਨ, ਜਿਹੜੇ ਕਿ ਪੰਛੀ ਜਿਹੜੇ ਨੇ ਉਹ ਉੱਡ ਰਹੇ ਨੇ ਉਹਨਾਂ ਦੇ ਟਾਊਨ ਦੇ ਉੱਤੇ। ਬੱਤਕਾਂ, ਗੂਸ ਨੂੰ ਮੈਨੂੰ ਲੱਗਦਾ ਬੱਤਕਾਂ ਕਹਿੰਦੇ ਆ, ਅਤੇ ਬੱਤਕਾਂ ਜਿਹੜੀਆਂ ਨੇ ਇਹ ਵਰਜੀਨੀਆ ਤੋਂ ਸਾਡੇ ਨਾਲ, ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਨੇ। ਅਤੇ ਬਾਕੀ ਉਹਨਾਂ ਨੇ ਇੱਕ ਤਸਵੀਰ ਆਪਣੇ ਗ੍ਰੈਂਡਸਨ ਦੀ ਵੀ ਵੀਡੀਓ ਭੇਜਿਆ, ਖੈਰ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਹੀ ਦੇਵਾਂ, ਕਿਉਂਕਿ ਜਿੰਨੇ ਕੁ ਮੈਂ ਪਹਿਲਾਂ ਵੀ ਦੱਸਦਾ ਹੁੰਦਾ ਕਿ ਵੀਡੀਓ ਤਸਵੀਰਾਂ ਜ਼ਰੂਰ ਭੇਜਿਆ ਕਰੋ, ਪਰ ਮੈਂ ਬੇਨਤੀ ਕਰਦਾ ਕਿ ਤੁਸੀਂ ਇਹ ਜਿਹੜੇ ਨਾ ਵੀਡੀਓ ਹੈ ਜਾਂ ਫੋਟੋ ਜੇ ਪ੍ਰੋਗਰਾਮ ਤੋਂ ਪਹਿਲਾਂ ਭੇਜ ਦਿਓ ਅੱਧਾ ਘੰਟਾ, ਤਾਂ ਉਹ ਜ਼ਿਆਦਾ ਬੈਟਰ ਹੋ ਜਾਂਦਾ, ਕਿਉਂਕਿ ਹੁਣ ਮੈਨੂੰ ਲਾਈਵ ਕਰਨਾ ਪੈਂਦਾ ਆ। ਸੋ ਜੀ, ਉਹੀ ਆ ਰਿਹਾ ਨਾ, ਮੈਨੂੰ ਥੋੜ੍ਹੀ ਸਮੱਸਿਆ ਆ ਰਹੀ ਹੈ। ਖੈਰ, ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੇ ਤੱਕ ਇਹ ਅੱਪੜਦੀ ਕਰਾਂ, ਕਿਉਂਕਿ ਬੱਚੇ ਹੈਲੋਵੀਨ ਮਨਾ ਰਹੇ ਨੇ, ਹੈਲੋਵੀਨ ਦੀ ਵੀ ਆਪਾਂ ਗੱਲ ਕਰਨੀ ਹੈ, ਅਤੇ ਅਮਰੀਕ ਭਾਅ ਜੀ ਨੂੰ ਆਲਣ ਦੇ ਉਹ ਵੀ ਕਰਾਂਗੇ। ਅਤੇ ਲਓ ਜੀ, ਇੱਕ ਦੂਜੇ ਨੂੰ ਬੱਚੇ ਡਰਾਉਂਦੇ ਨੇ, ਲੈਣ ਆਉਂਦੇ ਨੇ ਚੀਜ਼ਾਂ। ਓ ਕਰ, ਇਹ ਕਿਉਂ ਮਨਾਇਆ ਜਾਂਦਾ ਹੈਲੋਵੀਨ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਅਮਰੀਕ ਭਾਅ ਜੀ ਨੂੰ ਆਲਣ ਦਿਓ ਅਤੇ ਚੰਗਾ ਲੱਗੇਗਾ ਇਹ ਗੱਲਾਂ ਸਾਰੀਆਂ, ਕਿਉਂਕਿ ਕਈ ਵਾਰੀ ਨਾ ਸਾਨੂੰ ਪਤਾ ਨਹੀਂ ਹੁੰਦਾ ਵੀ ਆਹ ਕੀ ਕਰੀ ਜਾ ਰਿਹਾ, ਆਹ ਕੀ ਕਿੱਦਾਂ ਦੀਆਂ ਸ਼ਕਲਾਂ ਬਣਾਈਆਂ ਨੇ, ਕਿਉਂ ਕੀਤਾ ਹੋਇਆ। ਖੈਰ ਇਹਦੇ ਪਿੱਛੇ ਇੱਕ ਰੀਜ਼ਨ ਹੁੰਦਾ ਅਤੇ ਲੌਜਿਕ ਹੁੰਦਾ, ਲੌਜਿਕ ਦੀ ਬਾਰੇ ਤੁਹਾਨੂੰ ਦੱਸਦੇ ਹਾਂ। ਜਸਵੰਤ ਰਾਏ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ। ਭੁਪਿੰਦਰ ਸਿੰਘ ਧਾਲੀਵਾਲ ਜੀ ਸਾਡੇ ਨਾਲ ਜੁੜੇ ਨੇ, ਇਹਨਾਂ ਦੀ ਇੰਟਰਵਿਊ ਅਗਲੇ ਹਫ਼ਤੇ ਆਪਾਂ 2 ਹਫ਼ਤੇ ਬਾਅਦ ਕਰਾਂਗੇ, ਅਤੇ ਇਹ ਵੀ ਬੜੇ ਮਤਲਬ ਬਹੁਤ ਵਧੀਆ ਲਿਖਾਰੀ ਨੇ, ਚਿੰਤਕ ਨੇ। ਅਤੇ ਅਗਲੀ ਵਾਰੀ ਵਾਲੀਆ ਸਾਹਿਬ ਦੀ ਅਪੁਆਇੰਟਮੈਂਟ ਅਸੀਂ ਲੈਣੀ ਹੈ ਅਤੇ ਉਸ ਤੋਂ ਬਾਅਦ ਧਾਲੀਵਾਲ ਸਾਹਿਬ ਦੀ ਗੱਲਬਾਤ ਕਰਨੀ ਆ। ਅਤੇ ਉਹ ਕਹਿੰਦੇ ਨੇ ਕਿ ਸਵੇਰੇ ਜੋ ਗੁਰਬਾਣੀ ਦੀ ਵਿਆਖਿਆ ਕੀਤੀ ਜਾਂਦੀ ਆ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਆਧਾਰਿਤ ਸਮਾਜ ਵਿੱਚ ਭਰਮ, ਵਹਿਮ ਅਤੇ ਅਣਜਾਣੇ ਦੇ ਡਰ ਦੂਰ ਹੋ ਕੇ ਇੱਕ ਆਤਮਕ ਭਰੋਸਾ ਪੈਦਾ ਕੀਤਾ ਜਾ ਰਿਹਾ। ਬਹੁਤ ਬਹੁਤ ਧੰਨਵਾਦ। ਅਤੇ ਆਪਾਂ ਹੈਲੋਵੀਨ ਦਾ ਵੀ ਇੱਦਾਂ ਇਹੀ ਥੀਮ ਹੈ ਆਪਾਂ ਕਰਾਂਗੇ ਗੱਲ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਸੁਖਵਿੰਦਰ ਸੌਂਦ ਭਾਅ ਜੀ ਕੁਇਕਰ ਸਿੱਲ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਹਰਪਾਲ ਸੰਧੂ ਸਾਡੇ ਨਾਲ ਜੁੜੇ ਨੇ ਅਤੇ ਗ੍ਰਿਫਿਥ ਤੋਂ, ਅਤੇ ਕੀ ਹਾਲ ਚਾਲ ਹੈ ਜੀ ਹਰਪਾਲ ਜੀ? ਠੀਕ ਠਾਕ ਚੜ੍ਹਦੀ ਕਲਾ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ। ਅਕਾਲ ਪੁਰਖ ਸਦਕਾ ਸਭ ਚੜ੍ਹਦੀ ਕਲਾ 'ਚ ਹੋਣਗੇ। ਅਕਾਲ ਪੁਰਖ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਸਿਹਤ ਤੰਦਰੁਸਤੀ ਬਖਸ਼ਣ, ਬਸ ਇਹੀ ਅਰਦਾਸ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਰਵਿੰਦਰ ਸਿੰਘ ਸਿਡਨੀ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਫਤਿਹ ਦੀ ਸਾਂਝ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਠਾਕ ਹੋ? ਫੇਸਬੁੱਕ ਅਤੇ ਯੂਟਿਊਬ ਕੀ ਕਹਿ ਰਿਹਾ? ਯੂਟਿਊਬ 'ਤੇ ਪਰਮਿੰਦਰਜੀਤ ਸਿੰਘ ਭੱਟੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਧਰਮਜੀਤ ਹੁਣੀ ਸਾਡੇ ਨਾਲ ਜੁੜੇ ਨੇ ਮਲਡੂਰੇ ਤੋਂ, ਇਹ ਵੀ ਫਤਿਹ ਬੁਲਾ ਰਹੇ ਨੇ। ਭੁਪਿੰਦਰ ਸਿੰਘ ਭੁੱਲਰ ਸਾਡੇ ਨਾਲ ਐਡਲੇਟ ਤੋਂ ਜੁੜੇ ਨੇ, ਇਹ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਵੈਲਕਮ ਕਰ ਰਹੇ ਨੇ ਆਪਣੇ ਉਸਤਾਦ ਜੀ, ਗੁਰੂ ਜੀ ਵਰਿੰਦਰ ਮਲਹੋਤਰਾ ਜੀ ਦਾ, ਜਿਹੜੇ ਸਾਡੇ ਨਾਲ ਸ਼ਾਮਿਲ ਹੋਣਗੇ। ਨਿਸ਼ਾਨ ਅਮਰਕੋਟ ਮੈਲਬਨ ਵਾਲੇ, ਕੀ ਹਾਲ ਚਾਲ ਹੈ ਪਿਆਰੇ, ਹੋ ਠੀਕ ਠਾਕ ਹੋ ਜੀ ਆਇਆਂ ਨੂੰ? ਨਰਵਿੰਦਰ ਬਾਸੀ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਬੜੇ ਹੀ ਸਤਿਕਾਰਤ ਤਰਲੋਚਨ ਸਿੰਘ ਦੁਪਾਲਪੁਰੀ ਜੀ, ਇਹ ਵੀ ਸਾਡੇ ਨਾਲ ਜੁੜੇ ਨੇ ਅਤੇ ਇਹ ਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹਨਾਂ ਦੀ ਵੀ ਆਪਾਂ ਅਪੁਆਇੰਟਮੈਂਟ ਲੈਣੀ ਆ, ਸੋ 2 ਹਫ਼ਤੇ ਬਾਅਦ ਤੀਜੇ ਹਫ਼ਤੇ ਇਹਨਾਂ ਦੀ ਆਪਾਂ ਅਪੁਆਇੰਟਮੈਂਟ ਲੈਣੀ ਆ ਅਤੇ ਇਹਨਾਂ ਨਾਲ ਤੁਹਾਡੇ ਰੂਬਰੂ ਕਰਾਂਗੇ, ਗੱਲਾਂ ਬਾਤਾਂ ਕਰਾਂਗੇ। ਵਰਿੰਦਰ ਜੀ ਵੀ ਐਡਵਾਂਸ 'ਚ ਆ ਗਏ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਆਪ ਸਭ ਦਾ। ਅੰਮ੍ਰਿਤਪਾਲ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਿ ਕਹਿੰਦੇ ਮੈਂ ਇੰਡੀਆ ਜਾ ਰਿਹਾ ਜੀ ਅਗਲੇ ਹਫ਼ਤੇ 7 ਸਾਲ ਬਾਅਦ। 7 ਸਾਲ ਕਾਫ਼ੀ ਲੱਗ ਰਿਹਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਜਦੋਂ ਹੁਣ ਤਾਂ ਕਈ ਵਾਰੀ ਮੈਂ ਦੇਖਿਆ ਕਿ ਇੰਡੀਆ ਨੂੰ ਜਾਣ ਦੇ ਲਈ ਸਾਲ 'ਚ 3-3 ਵੀ ਗੇੜੇ ਲੱਗਦੇ ਨੇ। ਇੱਕ ਸਮਾਂ ਹੁੰਦਾ ਸੀ ਜਦੋਂ ਇੱਥੇ ਬਲਗੁਲਗੇ ਤੋਂ ਜਾਂਦੇ ਹੁੰਦੇ ਸੀ ਕਿ 20 ਸਾਲ ਬਾਅਦ ਗਿਆ ਜੀ, ਇਹ 25 ਸਾਲ ਬਾਅਦ ਗਿਆ ਜੀ, ਅਤੇ ਲੋਕ ਚੜ੍ਹਾਉਣ ਜਾਂਦੇ ਹੁੰਦੇ ਸੀ, ਮਹੀਨਾ ਪਹਿਲਾਂ ਡਿਨਰ ਹੁੰਦੇ ਹੁੰਦੇ ਸੀ, ਆ ਕੇ ਫਿਰ ਡਿਨਰ ਹੁੰਦੇ ਹੁੰਦੇ ਸੀ, ਅਤੇ ਜਾਣ ਲੱਗਿਆਂ ਨੂੰ ਪੈਸੇ ਵੀ ਦਿੰਦੇ ਹੁੰਦੇ ਸੀ, ਜਿੱਦਾਂ ਸ਼ਗਨ $5-5, ਅਤੇ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ। ਅਤੇ ਹੁਣ ਤੱਕ ਉਹ ਪਤਾ ਨਹੀਂ ਲੱਗਦਾ, ਪਰ ਤੁਸੀਂ 7 ਸਾਲ ਬਾਅਦ ਜਾ ਰਹੇ ਹੋ ਅਤੇ ਤੁਹਾਡੀਆਂ ਕਾਫੀ ਆਸਾਂ ਉਮੰਗਾਂ ਹੋਣਗੀਆਂ, ਪਰਮਾਤਮਾ ਉਹਨਾਂ ਨੂੰ ਪੂਰੀਆਂ ਕਰੇ। ਅਤੇ ਉੱਥੇ ਜਾ ਕੇ ਵੀ ਕਹਿੰਦੇ ਸੁਣਾਂਗੇ ਜੀ ਤੁਹਾਡਾ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰਾਨਾ, ਕਿਉਂਕਿ ਇੰਡੀਆ ਜਾ ਕੇ ਸੁਣਨਾ ਬੜਾ ਮੁਸ਼ਕਲ ਹੈ, ਉੱਥੇ 2-2.5 ਵਜੇ ਹੁੰਦੇ ਆ ਤੜਕੇ ਦੇ, ਪਰ ਚੰਗੀ ਗੱਲ ਹੈ ਅਗਰ ਤੁਸੀਂ ਸੁਣ ਸਕਦੇ ਹੋ ਤਾਂ ਜ਼ਰੂਰ ਮੈਸੇਜ, ਸੁਨੇਹਾ, ਕੋਈ ਤਸਵੀਰਾਂ, ਵੀਡੀਓ ਜ਼ਰੂਰ ਸਾਡੇ ਨਾਲ ਤੁਸੀਂ ਸਾਂਝੀਆਂ ਕਰਦੇ ਰਹਿਣਾ ਜੀ। ਸੋ ਅਮਰੀਕ ਭਾਅ ਜੀ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਅਤੇ ਉਹਨਾਂ ਨਾਲ ਆਪਾਂ ਗੱਲਬਾਤ ਸ਼ੁਰੂ ਕਰਨੀ ਹੈ ਅਤੇ ਬਹੁਤ ਸਾਰਾ ਚਿੰਤਨ, ਬਹੁਤ ਸਾਰਾ ਜਿਹੜਾ ਮਾਹੌਲ ਹੈ ਕੀ ਕਰ ਰਿਹਾ, ਕਿੱਧਰ ਨੂੰ ਜਾ ਰਿਹਾ, ਉੱਥੇ ਆਪਾਂ ਗੱਲਬਾਤ ਕਰੀਏ। ਸੋ ਮੈਂ ਕੋਸ਼ਿਸ਼ ਕਰਦਾ ਕਿ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਆਓ ਫਿਰ ਆਪਾਂ ਉਹਨਾਂ ਨਾਲ ਗੱਲਾਂ ਕਰੀਏ। ਭਾਅ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ ਆਇਆਂ ਨੂੰ ਪ੍ਰੋਗਰਾਮ 'ਚ, ਕੀ ਹਾਲ ਹੈ?
ਅਮਨਦੀਪ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਦਾ ਦਿਨ ਸਿਡਨੀ ਦੇ ਵਿੱਚ ਕਾਫੀ ਸ਼ਾਨਦਾਰ ਚੜ੍ਹਿਆ ਆ, ਕਾਫੀ ਧੁੱਪ ਦਿਖਾਈ ਦੇ ਰਹੀ ਆ
ਜੀ,
ਹਵਾ ਦੇ ਵਿੱਚ ਥੋੜੀ ਥੋੜੀ ਠੰਡਕ ਵੀ ਆ, ਤੇ ਏਦਾਂ ਲੱਗਦਾ ਵੀ ਜਿੱਦਾਂ ਸਿਆਲੇ ਹੀ ਆ ਹਲੇ, ਲੇਕਿਨ ਹੈ ਨੀ ਹੈ ਏਦਾਂ, ਗਰਮੀਆਂ ਦੇ ਦਿਨ ਆ, ਲੇਕਿਨ ਸੋਹਣਾ ਮੌਸਮ ਸਵੇਰੇ ਸਵੇਰੇ ਲੱਗਾ ਬਾਹਰ ਜਾਣ ਦੇ ਵਿੱਚ ਖੁਸ਼ੀ ਪ੍ਰਾਪਤ ਹੋਈ ਅਤੇ ਹਵਾਵਾਂ ਦੇ ਵਿੱਚ ਰੌਣਕ ਵੀ ਰਹੀ ਹੈ ਅਤੇ ਸੂਰਜ ਵੀ ਅੱਜ ਚੜ੍ਹਿਆ ਹੈ ਅਤੇ ਕਾਫੀ ਚਮਕਦਾਰ ਵੀ ਹੈ। ਅਤੇ ਇਸ ਤੋਂ ਪਹਿਲਾਂ ਕਿ ਹੋਰ ਗੱਲਾਂ ਕਰੀਏ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਆਸ ਕਰਦੇ ਹਾਂ ਕਿ ਉਹਨਾਂ ਦਾ ਇਹ ਦਿਨ ਮੁਸਰਤ ਭਰਿਆ ਚੜ੍ਹਿਆ ਹੋਵੇਗਾ, ਚਾਹੇ ਉਹ ਦਿਨ ਹੋਵੇ ਜਾਂ ਰਾਤ ਹੋਵੇ, ਚਾਹੇ ਲੋਡਾ ਵੇਲਾ ਹੋਵੇ, ਚਾਹੇ ਸ਼ਾਹ ਵੇਲਾ ਹੋਵੇ, ਚਾਹੇ ਈਵਨਿੰਗ ਹੋਵੇ। ਕਈ ਦੇਸ਼ਾਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਿਆ ਜਾਂਦਾ ਆ ਅਤੇ ਇੱਦਾਂ ਦਾ ਕਹਿੰਦੇ ਸਾਡੇ ਗੁੱਡ ਮਾਰਨਿੰਗ ਸਾਰਿਆਂ ਨੂੰ। ਕਈਆਂ ਦਾ ਸ਼ਾਹ ਵੇਲਾ ਵੀ ਲੱਸੀ ਪੀ ਰਹੇ ਹੋਣਗੇ, ਕਈਆਂ ਦਾ ਜਿੱਦਾਂ ਦੁਪਹਿਰ ਦੀ ਰੋਟੀ ਅਸੀਂ ਉਹਨੂੰ ਲੰਚ ਕਹਿੰਦੇ ਨਹੀਂ ਹੈ,
ਉਹਦੇ ਨਾਲ ਇਕੱਲਾ ਪਾਣੀ ਪੀ ਰਹੇ ਹੋਣਗੇ,
ਪਾਣੀ ਪੀ ਰਹੇ ਹੋਣਗੇ।
ਹੁਣ ਡਿਨਰ ਵਾਲੀ ਗੱਲ ਨਾ ਕਰ ਦਿਓ, ਉਹ ਡਿਨਰ ਵਾਲੀ ਗੱਲ ਨਾ ਕਰ ਦਿਓ ਹੁਣ, ਉਹਦੇ ਨਾਲ ਕੀ ਪੀ ਰਹੇ ਹੋਣਗੇ
ਗੱਲ ਰਹਿਣ ਦਿੰਦੇ ਆ। ਤੇ ਸਾਰੇ ਸਰੋਤੇ ਜਿਹੜੇ ਇਸ ਵੇਲੇ ਸਾਨੂੰ ਬੜਾ ਪਿਆਰ ਕਰਦੇ ਆ, ਬੜਾ ਸਨੇਹ ਦਿੰਦੇ ਆ, ਬੜਾ ਸਤਿਕਾਰ ਕਰਦੇ ਆ ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹਾਂ, ਤੇ ਬਹੁਤ ਚੰਗਾ ਲੱਗਦਾ ਆ। ਕਈ ਸੈਸ਼ਨ ਵੀ ਸਾਡੇ ਹੋਏ ਆ, ਐਡੀਲੇਡ ਵਿੱਚ ਵੀ ਹੋਏ ਆ, ਮੈਲਬੋਰਨ ਦੇ ਵਿੱਚ ਵੀ ਹੋਇਆ। ਤੁਸੀਂ ਮੈਲਬੋਰਨ ਗਏ ਸੀਗੇ, ਮੈਂ ਨਹੀਂ ਗਿਆ, ਐਡੀਲੇਡ ਮੈਂ ਤੁਹਾਡੇ ਨਾਲ ਗਿਆ ਸੀ। ਸਿਡਨੀ ਦੇ ਵਿੱਚ ਹੋਏ ਤਾਂ ਬ੍ਰਿਸਬੇਨ ਦੇ ਵਿੱਚ ਵੀ ਤੁਸੀਂ ਕਾਫੀ ਰੌਣਕਾਂ ਉੱਥੇ ਜਾ ਕੇ ਲਾਈਆਂ। ਉਸ ਤੋਂ ਇਲਾਵਾ ਪਰਥ ਰਹਿ ਗਿਆ, ਉੱਥੇ ਵੀ ਤੁਸੀਂ ਗਏ ਆ। ਤੇ ਹੋਰ ਹੁਣ ਇਹ ਜਿਹੜਾ ਸਾਡਾ ਇੰਟਰਨੈਸ਼ਨਲ, ਸਾਡਾ ਜਿਹੜਾ ਨੈਸ਼ਨਲ ਪ੍ਰੋਗਰਾਮ ਸੀ, ਹੁਣ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਚੱਲੂਗਾ। ਅਸੀਂ ਕੈਨੇਡਾ ਤੇ ਵੀ ਜਾਵਾਂਗੇ, ਅਸੀਂ ਇੰਗਲੈਂਡ ਵੀ ਜਾਵਾਂਗੇ, ਅਸੀਂ ਅਮੈਰੀਕਾ ਵੀ ਜਾਵਾਂਗੇ, ਅਸੀਂ ਇੰਡੀਆ ਵੀ ਜਾਵਾਂਗੇ, ਅਸੀਂ ਹੋਰ ਪਤਾ ਨਹੀਂ ਕਿੱਥੇ ਕਿੱਥੇ ਜਾਵਾਂਗੇ। ਜੇ ਸਾਡੇ ਵਾਅਦੇ ਪੂਰੇ ਹੋ ਗਏ ਤਾਂ ਜ਼ਰੂਰ ਜਾਵਾਂਗੇ, ਉੱਥੇ ਵੀ ਆਪਣੇ ਹਰਮਨ ਰੇਡੀਓ ਦੀਆਂ ਮਹਿਫਲਾਂ ਜਿਹੜੀਆਂ ਉੱਥੇ ਲਾਵਾਂਗੇ ਜਾ ਕੇ, ਤੇ ਉੱਥੇ ਗਾਣੇ ਵੀ ਹੋ ਸਕਦਾ ਗਾਵਾਂਗੇ। ਜਿੱਦਾਂ ਅੱਜ ਮਲਹੋਤਰਾ ਸਾਹਿਬ ਆ ਰਹੇ ਆ, ਉਹ ਬਾਲੀਵੁੱਡ ਦੀਆਂ ਗੱਲਾਂ ਦੱਸਣਗੇ, ਤੇ ਹੋਰ ਵੀ ਗੱਲਾਂ ਅਮਨਦੀਪ ਜਿਹੜੀਆਂ ਅੱਜ ਅਸੀਂ ਮੇਨ ਕਰਨੀਆਂ ਆ, ਉਹਦੇ ਵਿੱਚ ਸਮਾਜਿਕ ਤੇ ਰਾਜਨੀਤਿਕ ਕਦਰਾਂ ਕੀਮਤਾਂ ਦਾ ਸੁਮੇਲ ਜਾਂ ਅਸਮੇਲ, ਇਹਦੇ ਤੇ ਗੱਲ ਕਰਨਾ ਕਿ ਸੁਮੇਲ ਹੋ ਰਿਹਾ ਜਾਂ ਅਸਮੇਲ ਹੋ ਰਿਹਾ, ਇਹਦੇ ਤੇ ਡਿਸਕਸ਼ਨ ਕਰਾਂਗੇ। ਉਸ ਤੋਂ ਇਲਾਵਾ ਧਰਮ ਦਾ ਰਾਜਨੀਤੀ ਵਿੱਚ ਪ੍ਰਵੇਸ਼ ਹੋਣਾ ਚਾਹੀਦਾ ਆ ਜਾਂ ਨਹੀਂ ਚਾਹੀਦਾ ਆ, ਸਿੱਖ ਪਰੰਪਰਾਵਾਂ ਕੀ ਕਹਿੰਦੀਆਂ ਆ, ਸਾਡੇ ਜਿਹੜੇ ਰਾਜਨੀਤਿਕ ਸਾਡੇ ਜਿਹੜੇ ਧਾਰਮਿਕ ਗ੍ਰੰਥ ਆ ਉਹ ਕੀ ਕਹਿੰਦੇ ਆ, ਤੇ ਚਾਣਕੀਆ ਨੀਤੀ ਕੀ ਕਹਿੰਦੀ ਆ, ਇਸ ਤੇ ਵੀ ਗੱਲ ਕਰਾਂਗੇ। ਇੱਕ ਜਿਹੜੀ ਹੋਰ ਬਹੁਤ ਵੱਡੀ ਅਮਨਦੀਪ ਗੱਲ ਹੋ ਰਹੀ ਹੈ ਕਿ ਪਾਰਟੀਆਂ ਦਾ, ਵੱਖ ਵੱਖ ਪਾਰਟੀਆਂ ਦਾ ਪੰਜਾਬ ਦੇ ਵਿੱਚ ਨਹੀਂ ਸਾਰੇ ਦੇਸ਼ ਦੇ ਵਿੱਚ ਹੀ ਹਮਲਾ ਹੋ ਰਿਹਾ ਆ, ਉਸ ਹਮਲੇ ਬਾਰੇ ਵੀ ਗੱਲ ਕਰਨੀ ਆ। ਥੋੜਾ ਜਿਹਾ ਅਲੱਗ ਆ, ਪਾਰਟੀਆਂ ਦੀ ਗੱਲ ਅਸੀਂ ਅਲੱਗ ਕਰਾਂਗੇ। ਇਸ ਤੋਂ ਇਲਾਵਾ ਹਾਊਸ ਪ੍ਰਾਈਸਿਸ ਜਿਹੜੀਆਂ ਵੱਧ ਰਹੀਆਂ ਨੇ, ਸਾਰੀ ਦੁਨੀਆਂ 'ਚ ਵੱਧ ਰਹੀਆਂ, ਲੇਕਿਨ ਆਸਟ੍ਰੇਲੀਆ ਵਿੱਚ ਕੁਛ ਜ਼ਿਆਦਾ ਹੀ ਵੱਧ ਰਹੀਆਂ ਕੁਛ ਸ਼ਹਿਰਾਂ ਦੇ ਵਿੱਚ, ਉਹਦੇ 'ਤੇ ਅਨੈਲਿਸਿਸ ਕਰਾਂਗੇ। ਅਤੇ ਇੰਟਰਸਟ ਰੇਟ ਜਿਹੜੇ ਕਿ ਕੱਟ ਹੋਣ ਦੀ ਸੰਭਾਵਨਾ ਆ, ਅਤੇ ਹੁਣ ਥੋੜ੍ਹੀ ਜਿਹੀ ਠੱਲ ਪੈ ਰਹੀ ਹੈ ਸ਼ਾਇਦ ਕੱਟ ਨਾ ਹੋਣ ਜਾਂ ਹੋਣ, ਪਤਾ ਨਹੀਂ ਹੈ, ਉਹਦੇ ਬਾਰੇ ਅਸੀਂ ਗੱਲ ਜ਼ਰੂਰ ਕਰਾਂਗੇ ਅੱਜ। ਅਤੇ ਅਮਨਦੀਪ, ਹੋਰ ਤੁਹਾਡੇ ਮਨ ਦੇ ਵਿਹੜੇ ਵਿੱਚ ਹੋਰ ਕਿਹੜੀ ਕਿਹੜੀ ਗੱਲਾਂ, ਉਹ ਵੀ ਦੋ ਚਾਰ ਗੱਲਾਂ ਕਰ ਹੀ ਲੈਂਦੇ ਹਾਂ।
ਮੇਰੇ ਮਨ ਦੇ ਵਿਹੜੇ ਵਿੱਚ ਇਹ ਹੈ ਕਿ ਸਕਰੀਨ ਦੇ ਉੱਤੇ ਭਾਰ ਬਰਾਬਰ ਕਰਨ ਦੇ ਲਈ, ਠੀਕ ਹੈ, ਅਤੇ ਮੇਰੇ ਐਨਕਾਂ ਨਹੀਂ ਸੀ ਲੱਗੀਆਂ ਤੁਹਾਡੇ ਸਿਰ 'ਤੇ, ਪੱਗ ਹੈ ਨਹੀਂ ਸੀ। ਸੋ
ਬਿਲਕੁਲ
ਪਰਮਾਤਮਾ ਨੇ ਇਹੋ ਜਿਹੀ ਵਿਧਨਾ ਬਣਾਈ ਕਿ ਮੇਰੇ ਐਨਕਾਂ ਲੱਗ ਗਈਆਂ ਅਤੇ ਤੁਸੀਂ ਹੁਣ ਸਿਰ ਵੀ ਢੱਕ ਲਿਆ। ਸੋ ਬਰਾਬਰ ਹਿਸਾਬ ਬਰਾਬਰ, ਪਿਛਲੀ ਵਾਰੀ ਬਹੁਤ
ਕਿਸੇ ਮਹਿਫਿਲ ਵਿੱਚ ਵੀ ਜਾਣਾ, ਕਿਸੇ ਮਹਿਫਿਲ ਦੇ ਵਿੱਚ ਵੀ ਜਾਣਾ, ਤੁਹਾਨੂੰ ਸਿਰ ਢੱਕ ਕੇ ਜਾਣਾ ਚਾਹੀਦਾ, ਚਾਹੇ ਤੁਸੀਂ ਪੱਗ ਬੰਨ ਲਓ, ਚਾਹੇ ਰੁਮਾਲਾ ਬੰਨ ਲਓ, ਚਾਹੇ ਕਿਸੇ ਤਰ੍ਹਾਂ ਦਾ ਹੋਰ ਕੋਈ ਉਪਰਾਲਾ ਕਰੋ, ਹੈਟ ਲੈ ਲਓ, ਨੰਗੇ ਸਿਰ ਜਾਣਾ ਪਰੰਪਰਾਵਾਂ ਦੇ ਖਿਲਾਫ ਹੈ। ਲੇਕਿਨ ਆਸਟ੍ਰੇਲੀਆ ਦੇ ਵਿੱਚ ਸੰਬੰਧੀ, ਜੇ ਤੁਸੀਂ ਕਿਸੇ ਪਾਰਟੀ ਦੇ ਵਿੱਚ ਜਾਓ ਨਾ ਟੋਪੀ ਲੈ ਕੇ, ਜੇ ਤੁਸੀਂ ਟੋਪੀ ਲੈ ਕੇ ਅੰਦਰ ਚੱਲੋ, ਬੁਰਾ ਸਮਝਦੇ ਆ। ਆਪਣੇ ਆਪਣੇ ਕਲਚਰ ਦੇ ਵਿੱਚ ਅਲੱਗ ਅਲੱਗ ਜਿਹੜੀਆਂ ਪਰੰਪਰਾਵਾਂ ਆ, ਉਹਨਾਂ ਦਾ ਜਿਹੜਾ ਬੋਲਬਾਲਾ ਹੁੰਦਾ ਹੈ ਤੇ ਉਹ ਫੋਲੋ ਕਰਨੀਆਂ ਚਾਹੀਦੀਆਂ ਸਾਨੂੰ, ਤੇ ਅਸੀਂ ਕਰਦੇ ਵੀ ਹਾਂ ਫੋਲੋ ਉਹਨੂੰ। ਤੇ ਇਸ ਤਰ੍ਹਾਂ ਦੇ ਨਾਲ ਮਨਦੀਪ, ਜਿਹੜਾ ਭਾਰਤੀ ਕਲਚਰ ਆ ਉਹਦੇ ਵਿੱਚ ਸਿਰ ਢੱਕਣਾ, ਚਾਹੇ ਉਹ ਨਾਰੀ ਹੋਵੇ ਜਾਂ ਪੁਰਸ਼ ਹੋਵੇ, ਉਹ ਬਹੁਤ ਜ਼ਰੂਰੀ ਆ। ਤੇ ਇਹਦੇ ਨਾਲ ਕੀ ਹੁੰਦਾ, ਕਿਹੜੇ ਸਾਹਮਣੇ ਤੁਹਾਡੇ ਸਿਆਣੇ ਬੰਦੇ ਬੈਠੇ ਹੁੰਦੇ ਆ, ਉਹਨਾਂ ਨੂੰ ਇੱਜ਼ਤ ਦੇਣ ਦਾ ਇੱਕ ਸੰਕੇਤ ਆ, ਇੱਕ ਪ੍ਰਤੀਕ ਆ।
ਭਾਜੀ, ਇੱਜ਼ਤ ਦੇਣ ਦਾ ਹੀ ਸੰਕੇਤ ਨਹੀਂ ਹੈਗਾ, ਇੱਜ਼ਤ ਲੈਣ ਦਾ ਵੀ ਸੰਕੇਤ ਹੈ, ਕਿਉਂਕਿ ਜ਼ਿਆਦਾਤਰ ਇੱਜ਼ਤ ਲੈਣ ਦਾ ਸੰਕੇਤ ਹੈ, ਕਿਉਂਕਿ ਜਿਹੜਾ ਬੰਦਾ ਨਾ ਆਪਣਾ ਸਿਰ ਢੱਕਦਾ ਆ ਆਪਣੇ ਵਾਲ, ਉਹਦਾ ਮਤਲਬ ਇਹ ਹੈ ਕਿ ਉਹ ਆਪਣੇ ਸਿਰ ਦੇ, ਆਪਣੇ ਵਾਲਾਂ ਦੀ ਉਹ ਕਦਰ ਕਰਦਾ ਆ, ਉਹਨੂੰ ਸੰਭਾਲਦਾ ਆ, ਉਹਨਾਂ ਨੂੰ ਸੰਭਾਲਣ ਦੇ ਲਈ। ਉਹ ਤੋਂ ਬਾਅਦ ਇਹ ਚਲੋ ਆਪਾਂ ਇਹਨੂੰ ਐਜ਼ ਏ ਕੱਪੜਾ ਵੀ ਮੰਨ ਲਈਏ ਕਿ ਪੱਗ ਜਾਂ ਜਿਹੜਾ ਚੁੰਨੀ ਆ ਉਹ ਕੱਪੜਾ ਆ, ਉਹ ਆਪਣੇ ਆਪ ਨੂੰ ਬਾਹਰਲੀ ਗੰਦਗੀ ਤੋਂ ਬਚਾਉਣ ਦੇ ਲਈ ਆ। ਉਹਦੇ ਨਾਲ ਇੱਕ ਸਿਗਨਲ ਜਾਂਦਾ ਆ ਕਿ ਮਤਲਬ ਆਪਾਂ ਕਿਤੇ ਜਾਂਦੇ ਹਾਂ ਕਿ ਰਾਹ 'ਚ ਜਾਂਦੇ ਜਾਂਦੇ ਧੂੜ ਪੈ ਗਈ ਤੁਹਾਡੇ ਵਾਲਾਂ 'ਚ ਵੀ ਚਲੇ ਗਈ, ਫਿਰ ਜਾ ਕੇ ਫਿਰ ਨਹਾਉਣਾ ਪਏਗਾ, ਧੂੜ ਕੱਢਣੀ ਪਏਗੀ, ਜੂਆਂ ਪੈਣਗੀਆਂ, ਮਾਹੌਲ ਇਹੋ ਜਿਹਾ ਬਣ ਗਿਆ। ਜਦੋਂ ਅਸੀਂ ਢੱਕ ਕੇ ਜਾਂਦੇ ਹਾਂ ਤਾਂ ਉਹ ਇੱਕ ਸੱਭਿਅਕ ਹੋਣ ਦੀ ਨਿਸ਼ਾਨੀ ਹੈ ਕਿ ਐਡਵਾਂਸ, ਕਿ ਮੈਂ ਇਹ ਸਿਰ ਢੱਕ ਲਿਆ, ਹੁਣ ਮੈਂ ਬਾਹਰਲੀ ਜਿਹੜੀ ਗੰਦਗੀ ਆ ਉਹ ਤੋਂ ਆਪਣਾ ਸਿਰ ਬਚਾ ਕੇ ਰੱਖਣਾ ਆ। ਸੋ ਇੱਕ ਸਿੰਬਲ ਹੈ, ਇੱਕ ਨਿਸ਼ਾਨੀ ਹੈ ਕਿ ਅਸੀਂ ਇੱਕ ਮਹਿਫਿਲ ਦੇ ਵਿੱਚ ਜਾਂਦੇ ਹਾਂ, ਇੱਕ ਇਕੱਠ ਦੇ ਵਿੱਚ ਜਾਂਦੇ ਹਾਂ, ਤਾਂ ਅਸੀਂ ਇਹ ਦੱਸਦੇ ਹਾਂ ਕਿ ਇਹ ਸਾਡਾ ਜਿਹੜਾ ਸਿਰ ਢੱਕਿਆ ਹੋਇਆ ਆ, ਮੈਂ ਆਪਣੀ ਭਾਰਤੀ ਪਰੰਪਰਾ ਦੀ ਗੱਲ ਕਰ ਰਿਹਾ ਕਿ ਸਾਡਾ ਸਿਰ ਢੱਕਿਆ ਹੋਇਆ, ਅਸੀਂ ਬਾਹਰਲੇ ਕੂੜੇ ਤੋਂ ਬਚਣਾ ਆ। ਇੱਦਾਂ ਹੀ ਜਿਹੜੇ ਇਹ ਮਹਿਫਿਲ ਹੈ, ਜਿਹੜੇ ਇਹ ਲੋਕ ਨੇ, ਅਸੀਂ ਸਿਰ ਢੱਕਿਆ ਹੋਇਆ, ਇੱਜ਼ਤ ਹਿਆ ਅਸੀਂ ਲਈ ਹੋਈ ਆ, ਅਤੇ ਅਸੀਂ ਜਿਹੜਾ ਕੂੜਾ ਗੁਬਾਰ ਸੁਸਾਇਟੀ ਦਾ, ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਅਸੀਂ ਉਹ ਐਕਸੈਪਟ ਨਹੀਂ ਕਰਨਾ। ਤੁਸੀਂ ਦੇਖਿਆ ਹੋਏਗਾ ਕਿ ਜਦੋਂ ਵੀ ਕੋਈ ਔਰਤ ਚੁੰਨੀ ਲੈ ਕੇ ਕਿਤੇ ਐਂਟਰ ਹੋ ਜਾਂਦੀ ਆ ਤਾਂ ਲੋਕ ਉਹਦਾ ਬੜਾ ਸਤਿਕਾਰ ਕਰਦੇ ਨੇ। ਕੋਈ ਬੰਦਾ ਪੱਗ ਬੰਨ ਕੇ ਆਉਂਦਾ ਆ ਬਾਣੇ 'ਚ ਆਉਂਦਾ ਤਾਂ ਉਹਦਾ ਬੜਾ ਸਤਿਕਾਰ ਹੁੰਦਾ ਆ। ਜਿਹੜੀਆਂ ਲੜਕੀਆਂ ਔਰਤਾਂ ਵਾਲ ਖਿਲਾਰ ਕੇ ਫਿਰਦੀਆਂ ਨੇ ਜਾਂ ਬੰਦੇ ਵੀ ਜਿਹੜੇ ਨੇ ਉਹ ਲੂਸ ਲੂਸ ਕਰਦੇ ਫਿਰਦੇ ਨੇ, ਉਹਨਾਂ ਨੂੰ ਬਹੁਤੀ ਉਸ ਇੰਨੀ ਇੱਜ਼ਤ ਦੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ। ਈਵਨ ਕਿ ਆਪਾਂ ਬਾਕੀ ਸਾਰੇ ਭਾਰਤ ਦੇ ਹਿੱਸਿਆਂ ਦੀ ਵੀ ਗੱਲ ਕਰੀਏ ਤਾਂ ਉੱਥੇ ਵੀ ਜੇ ਤੁਸੀਂ ਵਾਲ ਖਿਲਾਰ ਕੇ ਚਲੇ ਗਏ, ਡਰੈਸ ਗਲਤ ਪਾ ਕੇ ਚਲੇ ਗਏ ਹੋ ਤਾਂ ਉਹ ਨੋਰਮਲ ਹੀ ਕਹਿੰਦੇ ਵੀ ਇਹ ਤਾਂ ਨੋਰਮਲ ਹੀ ਆ। ਪਰ ਅਗਰ ਲੇਡੀਜ਼ ਤੁਸੀਂ ਪਾਕਿਸਤਾਨ ਚਲ ਜਾਓ, ਹੈ ਨਾ, ਉੱਥੇ ਵੀ ਅਸੀਂ ਦੇਖਿਆ, ਭਾਰਤ ਦੇ ਦੂਜੇ ਹਿੱਸਿਆਂ ਦੇਖੋ, ਸਾੜੀ ਬੰਨ ਕੇ ਜਾਂਦੀ ਆ, ਸਾੜੀ ਦਾ ਪੱਲਾ ਜਿਹੜਾ ਸਿਰ ਦੇ ਉੱਤੋਂ ਲੈ ਕੇ ਐਂਟਰ ਹੋ ਜਾਂਦੀ ਆ, ਉਹਦੀ ਰਿਸਪੈਕਟ 10 ਗੁਣਾ ਹੋਰ ਵੱਧ ਜਾਂਦੀ ਆ। ਤੁਹਾਡਾ ਕੀ ਖਿਆਲ ਹੈ ਭਾਜੀ?
ਬਿਲਕੁਲ ਅਮਨਦੀਪ, 10 ਗੁਣਾ ਨਹੀਂ, ਇਹ ਤੋਂ ਵੀ ਜ਼ਿਆਦਾ ਰਿਸਪੈਕਟ ਵੱਧ ਜਾਂਦੀ ਆ ਉਸਨੂੰ, ਜਿਹੜੇ ਆਪਣੇ ਦੇਖਣ ਵਾਲੇ ਹੁੰਦੇ ਲੋਕ ਬੜੇ ਸਤਿਕਾਰ ਅਤੇ ਮਾਣ ਦੇ ਨਾਲ ਦੇਖਦੇ ਆ। ਹੁਣ ਅਸੀਂ ਦੇਖਿਆ ਕਿ ਜਿਹੜੀ ਡਰੈਸ ਆ, ਹਰ ਦੇਸ਼ ਦੀ ਅਲੱਗ ਅਲੱਗ ਡਰੈਸ ਹੁੰਦੀ। ਜੇ ਤੁਸੀਂ ਆਸਟ੍ਰੇਲੀਅਨ ਡਰੈਸ ਵੀ ਦੇਖੋ 20s ਦੇ ਵਿੱਚ, 30s ਦੇ ਵਿੱਚ ਜਾਂ 40s ਦੇ ਵਿੱਚ, ਉਹ ਵੀ ਬੜੀ ਬੜੀ ਇੱਦਾਂ ਦੀ ਡਰੈਸ ਹੁੰਦੀ ਸੀ, ਭਾਰਤੀ ਡਰੈਸ ਹੀ ਲੱਗਦੀ ਸੀ, ਜਿਹਨੂੰ ਕਵਰ ਕਰਕੇ ਰੱਖਦੇ ਸਾਰੇ ਸਰੀਰ ਨੂੰ। ਤੁਸੀਂ ਪੜ੍ਹਿਆ ਹੋਵੇਗਾ ਉਸ ਬੁੱਕ ਦੇ ਵਿੱਚ ਕਿ 100 ਸਾਲ ਵਿੱਚ ਆਸਟ੍ਰੇਲੀਆ ਕਿੱਦਾਂ ਬਦਲਿਆ। ਅਤੇ ਉਹ ਇਹ ਤਾਂ ਜਿਹੜਾ ਭਾਰਤੀ ਕਲਚਰ ਆ ਇਹਦੇ ਵਿੱਚ, ਜਾਂ ਜਿਹੜੇ ਸਬ ਕੌਂਟੀਨੈਂਟ ਦਾ ਕਲਚਰ ਆ ਸਾਡਾ, ਬਰੇ ਸਗੀਰ ਦਾ ਕਲਚਰ ਆ, ਉਹਦੇ ਵਿੱਚ ਇਹ ਦੇਖਿਆ ਗਿਆ ਕਿ ਸਰੀਰ ਜਿਹੜਾ ਤੁਹਾਡਾ ਆ, ਜਦੋਂ ਤੁਸੀਂ ਉੱਥੇ ਸੋਹਣੇ ਕੱਪੜੇ ਪਾਉਂਦੇ ਆ ਤਾਂ ਉਹ ਢੱਕ ਕੇ ਰੱਖਦੇ ਆ ਤਾਂ ਉਹਦੀ ਸੁੰਦਰਤਾ ਜਿਹੜੀ ਆ ਕਈ ਗੁਣਾ ਹੋਰ ਵੱਧ ਜਾਂਦੀ ਆ। ਉਹ ਸੁੰਦਰਤਾ ਦੇਖਣ ਵਾਲੀ ਨਹੀਂ, ਲੋਕਾਂ ਦੇ ਮਨਾਂ ਵਿੱਚ ਵੀ ਉਹਦੀ ਸੁੰਦਰਤਾ ਜਿਹੜੀ ਬਹਿ ਜਾਂਦੀ ਕਾਫੀ ਗਹਿਰਾਈ ਦੇ ਨਾਲ। ਤੇ ਜੇ ਤੁਸੀਂ ਦੇਖੋ ਸੂਟ, ਜਿਹੜਾ ਪੰਜਾਬੀ ਸੂਟ ਆ, ਜਿਸ ਵੇਲੇ ਸਾਡੀਆਂ ਮੁਟਿਆਰਾਂ ਸੂਟ ਪਾਉਣੀਆਂ ਤੇ ਆਪਣੇ ਵਾਲ ਢੱਕ ਕੇ ਰੱਖਦੀਆਂ, ਉਹ ਬਹੁਤ ਸੋਹਣੀਆਂ ਲੱਗਦੀਆਂ। ਲੇਕਿਨ ਕਈ ਵਾਰੀ ਦੇਖਿਆ ਗਿਆ ਆ ਕਿ ਉਹ ਜਿਹੜੇ ਹੁਣ ਨਾ ਸੂਟ ਆ ਉਹ ਤੰਗ ਹੋ ਰਹੇ ਆ, ਜਾਂ ਉਹਨਾਂ 'ਤੇ ਕੱਪੜਾ ਘੱਟ ਲੱਗ ਰਿਹਾ ਆ, ਜਾਂ ਉਹਨਾਂ ਥੋੜ੍ਹਾ ਨੰਗੇਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹਦੇ ਕਈ ਫੈਕਟਰਸ ਹੈਗੇ ਆ ਜਿਹੜੇ ਕਿ ਕੰਮ ਕਰਦੇ ਆ
ਭਾਜੀ
ਇਹਦੇ ਪਿੱਛੇ।
ਭਾਜੀ ਮੈਂ
ਫੈਸ਼ਨ
ਹਾਂਜੀ ਮੈਂ ਨੋਟ ਕੀਤੀਆਂ ਹੁਣ ਵਿਆਹਾਂ ਸ਼ਾਦੀਆਂ 'ਚ ਆਪਾਂ ਜਾਈਦਾ, ਫੰਕਸ਼ਨਾਂ 'ਚ ਜਾਈਦਾ ਆ, ਅਤੇ ਚਲੋ ਜਿਹੜੀਆਂ ਇੰਗਲਿਸ਼ ਡਰੈਸਿਸ ਆ ਉਹ ਵੀ ਬਹੁਤ ਡੀਸੈਂਟ ਡਰੈਸਿਸ ਨੇ, ਅਤੇ ਮਤਲਬ ਤੁਸੀਂ ਜੇ ਇੰਗਲਿਸ਼ ਡਰੈਸ ਹੀ ਪਾਉਣੀ ਆ ਤਾਂ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਵੀ ਆਏ ਸੀ ਤਾਂ ਉਦੋਂ ਪਹਿਲਾਂ ਛੋਟੇ ਛੋਟੇ ਹੁੰਦੇ ਤਾਂ ਲੌਂਗ ਜਿੱਦਾਂ ਘੱਗਰਾ ਸਟਾਈਲ ਨਹੀਂ, ਜਿੱਦਾਂ ਗਿੱਟਿਆਂ ਅਤੇ ਗੋਡਿਆਂ ਦੇ ਵਿਚਾਲੇ ਤੱਕ ਸਕਰਟਾਂ ਜਿਹੜੀਆਂ ਗੋਰੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ, ਹੈ ਨਾ, ਅਤੇ ਜਿਹੜੀਆਂ ਉਹ ਤੋਂ ਵੀ ਪੁਰਾਣੀਆਂ ਸੀਗੀਆਂ ਸਾਡੀਆਂ ਆਂਟੀਆਂ ਗੋਰੀਆਂ ਵੀ ਸੀਗੀਆਂ ਇੱਥੇ, ਹੈ ਨਾ, ਅਤੇ ਉਹ ਵੀ ਲੌਂਗ ਡਰੈਸਿਸ ਢੱਕ ਕੇ ਰੱਖਦੀਆਂ ਹੁੰਦੀਆਂ ਸੀ ਆਪਣੇ ਆਪ ਨੂੰ, ਅਤੇ ਉਹ ਬਿਲਕੁਲ ਵਲਗਰ ਨਹੀਂ ਸੀ ਹੁੰਦੀਆਂ, ਠੀਕ ਹੈ। ਅਤੇ ਗੋਰਿਆਂ ਦੇ ਵਿੱਚ ਵੀ ਇਹ ਮਤਲਬ ਇੱਕ ਸ਼ਿਕਾਇਤ ਹੈ ਕਿ ਅਮਰੀਕਾ ਦਾ ਜਿਹੜਾ ਕਲਚਰ ਆਇਆ, ਕੱਪੜੇ ਛੋਟੇ ਹੋਣ ਦਾ ਜਿਹੜਾ ਕਲਚਰ ਆਇਆ, ਇਹ ਅਮਰੀਕਾ ਦਾ ਕਲਚਰ ਹੈ ਅਤੇ ਇਹਨੇ ਸਾਡੇ ਕਲਚਰ ਨੂੰ ਖਰਾਬ ਕੀਤਾ। ਸੋ ਇਹ ਆਪਣੇ ਕਲਚਰ ਨੂੰ ਅਮਰੀਕਾ ਦੇ ਕਲਚਰ ਨੂੰ ਕਹਿੰਦੇ ਨੇ ਕਿ ਇਹ ਵੱਖਰਾ ਆ, ਅਤੇ ਇਹਨਾਂ ਨੇ ਸਾਡੀਆਂ ਜ਼ਿੰਮੇਵਾਰ ਹੈ ਵੀ ਸਾਡੀਆਂ ਕੁੜੀਆਂ ਨੂੰ ਛੋਟੇ ਕੱਪੜੇ ਨੰਗੇਜ਼ ਵੱਲ ਨੂੰ ਅਮਰੀਕਾ ਵਾਲਿਆਂ ਨੇ ਧੱਕਿਆ, ਜਿਹੜਾ ਮਤਲਬ ਉਹਨਾਂ ਨੂੰ ਇਹ ਵਾਈਲਡ ਮੰਨਦੇ ਆ।
1920 ਦੇ ਵਿੱਚ ਇਹ ਸ਼ੁਰੂ ਹੋਇਆ, ਤੁਸੀਂ ਇਹਦੇ ਬਾਰੇ ਤੁਸੀਂ ਕਿਤਾਬ ਜੀ ਵਿੱਚ ਪੜ੍ਹਿਆ ਹੋਊਗਾ ਕਿੱਦਾਂ ਇਨਵੇਡ ਹੋਈ ਅਮੈਰੀਕਨ
ਕਲਚਰ ਇਨਵੇਜਨ ਕਹਿੰਦੇ ਆ,
ਇਨਵੇਡ ਹੋਇਆ ਕਲਚਰ ਇਨਵੇਜਨ ਜਿਹੜੀ ਹੋਈ।
ਤੇ ਦੂਜੇ ਪਾਸੇ ਹੁਣ ਆਪਣੇ ਵਿਆਹ ਸ਼ਾਦੀਆਂ ਦੀ ਗੱਲ ਕਰ ਲਈਏ, ਆਪਣੇ ਫੰਕਸ਼ਨਾਂ ਦੀ ਗੱਲ ਕਰ ਲਈਏ, ਕਿ ਆਪਣੇ ਫੰਕਸ਼ਨਾਂ ਦੇ ਵਿੱਚ ਵੀ ਮੈਂ ਕਈ ਵਾਰੀ ਦੇਖਿਆ ਕਿ ਸਾਡੇ ਜਿਹੜੇ ਮੁੰਡੇ ਨੇ ਉਹ ਤਾਂ ਹੁਣ ਚਲੋ ਡੀਸੈਂਟ ਸ਼ਰਟਾਂ ਸ਼ੂਟਾਂ ਪਾ ਕੇ ਆਉਂਦੇ ਨੇ, ਵਲਗਰ ਬਹੁਤ ਘੱਟ ਹੁੰਦੇ ਨੇ, ਚਲੋ ਵਾਲਾਂ ਵੂਲਾਂ ਮੁੰਡਿਆਂ ਦਾ ਕੋਈ ਐਡੀ ਪ੍ਰੋਬਲਮ ਨਹੀਂ,
ਮੁੰਡਿਆਂ ਦਾ ਕੋਈ ਐਡਾ ਇੰਪੈਕਟ ਨਹੀਂ ਪਿਆ ਮੁੰਡਿਆਂ ਦੀ ਡਰੈਸ ਤੇ।
ਤੇ ਦੂਜੇ ਪਾਸੇ ਜਿਹੜੀਆਂ ਲੜਕੀਆਂ ਨੇ ਨਾ, ਉਹ ਥੋੜ੍ਹੀ ਜਿਹੀ ਫੈਸ਼ਨ ਵੱਲ ਨੂੰ ਓਰੀਐਂਟਡ ਹੋਣ ਕਰਕੇ ਨਾ, ਕਈ ਵਾਰੀ ਮਤਲਬ ਫੰਕਸ਼ਨ ਹੁੰਦਾ, ਫਾਰਮਲ ਫੰਕਸ਼ਨ ਹੁੰਦਾ, ਅਤੇ ਉਹਦੇ ਵਿੱਚ ਉਹ ਮਤਲਬ ਜੀਨ ਪਾ ਕੇ ਚਲੇ ਜਾਂਦੀਆਂ ਆ। ਜਿੱਦਾਂ ਹੁਣ ਮਤਲਬ ਕਹਿ ਲਓ ਕੋਈ ਜਾਗੋ ਹੀ ਆ ਜਾਂ ਵਿਆਹ ਆ, ਵਿਆਹ ਦਾ ਫੰਕਸ਼ਨ, ਉਹਦੇ ਵਿੱਚ ਉਹ ਜੀਨ ਪਾ ਕੇ ਚਲੇ ਗਈਆਂ, ਟਾਈਟ ਟੋਪ ਪਾ ਕੇ ਚਲੇ ਜਾਂਦੇ, ਉਹ ਆਡ ਵਨਸ ਆਊਟ ਲੱਗਦੀਆਂ ਨੇ, ਠੀਕ ਹੈ। ਅਤੇ ਆਪਣੀਆਂ ਜਿਹੜੀਆਂ ਈਵਨ ਕਿ ਸੂਟ ਨੇ, ਕਈ ਸੂਟ ਬਹੁਤ ਚਲੋ ਕੁੜੀਆਂ ਚਿੜੀਆਂ ਨੂੰ ਬਹੂਆਂ ਨੂੰ ਠੀਕ ਹੈ ਜਿੱਦਾਂ ਹੈਗਾ, ਪਰ ਜਿਹੜੀਆਂ ਮਿਡ ਏਜ ਦੀਆਂ ਲੇਡੀਜ਼ ਹੈ ਉਹ ਵੀ ਕਈ ਵਾਰੀ ਕੁੜੀਆਂ ਚਿੜੀਆਂ ਬਣਨ ਦੀ ਕੋਸ਼ਿਸ਼ ਕਰਦੀਆਂ ਨੇ, ਪਰ ਜ਼ਿਆਦਾ ਜਿਹੜੇ ਕੱਪੜਾ ਜੱਚਦਾ ਆ ਹੈ ਨਾ, ਜਿਨ੍ਹਾਂ ਨੇ ਜੈਨੂਅਨ ਆਪਣਾ ਸੈੱਟ ਕੀਤਾ ਆ, ਜਿੱਦਾਂ ਹੁਣ ਪਟਿਆਲਾ ਸਲਵਾਰ ਕਿਸੇ ਨੇ ਪਾਈ ਹੈ, ਉਹਦੇ ਕੱਪੜਾ ਬਹੁਤ ਲੱਗਦਾ ਆ, ਅਤੇ ਉਹ ਬੜੀ ਡੀਸੈਂਟ ਡੀਸੈਂਟ ਲੇਡੀਜ਼ ਲੱਗਦੀਆਂ ਨੇ, ਠੀਕ ਹੈ, ਉਹਨਾਂ ਦੀ ਹਾਂ ਉਹਨਾਂ ਦੀ ਰਿਸਪੈਕਟ ਵੀ ਵੱਧਦੀ ਆ। ਸੋ ਸਾਨੂੰ
ਆਕਰਸ਼ਕ ਵੀ ਲੱਗਦਾ ਆ ਤੇ ਰਿਸਪੈਕਟਫੁਲ ਵੀ ਲੱਗਦਾ, ਡੀਸੈਂਟ ਵੀ ਲੱਗਦਾ।
ਹੁਣ ਇਹ ਆਪਣਾ ਚਲੋ ਲੋਕਾਂ ਮਤਲਬ ਹੁਣ ਸਾਡੇ ਸਰੋਤੇ ਕਹਿਣ ਵੀ ਜੀ ਜਨਾਨੀਆਂ ਦੀਆਂ ਗੱਲਾਂ ਕਰੀ ਜਾਂਦੇ ਆ, ਪਰ ਇਹ ਇੱਕ ਆਪਾਂ ਸਮਾਜਿਕ ਇਸ਼ੂ ਜਾਂ ਰਿਸਪੈਕਟ ਦਾ ਇਸ਼ੂ ਕਰ ਰਹੇ ਹਾਂ ਕਿ ਇਹ ਗੱਲਾਂ ਆਪਣੇ ਆਪਣੇ ਘਰ ਡਿਸਕਸ ਕਰੋ, ਆਪਣੇ ਪਰਿਵਾਰ 'ਚ ਡਿਸਕਸ ਕਰੋ ਕਿ ਅਸੀਂ ਖਾਣਾ ਮਨ ਪਾਉਂਦਾ ਆ ਜੋ ਸਾਡੇ ਮਨ ਨੂੰ ਚੰਗਾ ਲੱਗਦਾ ਆ, ਮਤਲਬ ਸਾਡੇ ਮਨ ਨੂੰ ਵਧੀਆ ਲੱਗਦਾ ਉਹ ਖਾਣਾ ਚਾਹੀਦਾ, ਪਹਿਨਣਾ ਜੱਗ ਪਾਉਂਦਾ, ਇਹਨੂੰ ਪੁੱਠਾ ਲੈ ਲਿਆ ਅਖੇ, ਜੱਗ ਨੂੰ ਤਾਂ ਜੀ ਨੰਗੇਜ ਪਾਉਂਦਾ ਆ, ਉਹ ਉਹਨੂੰ ਪਾਉਂਦਾ ਨਹੀਂ ਕਹਿੰਦੇ, ਉਹ ਉਹਨੂੰ ਹੋਰ ਕਹਿੰਦੇ ਆ, ਪਾਉਣ ਦਾ ਮਤਲਬ ਹੁੰਦਾ ਜਿਹੜਾ ਸੋਹਣਾ ਲੱਗੇ, ਜਿਹੜਾ ਜਚੇ, ਠੀਕ ਹੈ,
ਹੁੰਦਾ ਆਵੇ।
ਹਾਂ, ਇੱਕ ਹੁੰਦਾ ਭੈ, ਇੱਕ ਹੁੰਦਾ ਭਾਓ, ਭਾਓ ਹੁੰਦਾ ਸਤਿਕਾਰ, ਜਿਹਦੇ ਪਹਿਨਣ ਦੇ ਨਾਲ ਜੱਗ ਦੇ ਵਿੱਚ ਸਤਿਕਾਰ ਮਿਲੇ ਇਹਦਾ ਮਤਲਬ ਉਹ ਹੈ, ਨਾ ਕਿ ਨੰਗੇਜ ਚੰਗਾ ਲੱਗਦਾ ਆ। ਜਿਹੜੇ ਪਹਿਨਣ ਦੇ ਨਾਲ ਜੱਗ ਦੇ ਵਿੱਚ ਲੋਕਾਂ ਦੇ ਵਿੱਚ ਤੁਹਾਨੂੰ ਸਤਿਕਾਰ ਮਿਲੇ ਉਹ ਚੀਜ਼ ਪਾਣੀ ਚਾਹੀਦੀ ਹੈ। ਸਤਿਕਾਰ ਕਿਹਦੇ ਨਾਲ ਮਿਲਦਾ ਆ? ਸਤਿਕਾਰ ਡੀਸੈਂਟ ਬਣ ਕੇ ਕੱਪੜੇ ਪਾਉਣ ਨਾਲ ਸਤਿਕਾਰ ਮਿਲਦਾ ਆ ਪਹਿਲਾਂ ਤਾਂ, ਪਰ ਚਲੋ ਅੰਦਰ ਵਿਚਾਰਾਂ ਨਾਲ ਤਾਂ ਮਿਲਦਾ ਹੀ ਮਿਲਦਾ ਆ, ਪਰ ਜੇ ਅਸੀਂ ਕੱਪੜੇ ਵੀ ਸਤਿਕਾਰਤ ਪਾਈਏ ਤਾਂ ਬਹੁਤ ਕੁਛ ਉਹ ਸਾਡੀ ਪਰਸਨੈਲਿਟੀ ਨੂੰ ਰਿਫਲੈਕਟ ਕਰ ਜਾਂਦੇ ਨੇ ਕੱਪੜੇ, ਵੀ ਬੰਦੇ ਦੀ ਸੋਚਣੀ ਕਿੱਦਾਂ ਦੀ ਆ, ਹੈ ਨਾ। ਸੋ ਇਸ ਕਰਕੇ ਸਾਨੂੰ ਬੜਾ ਧਿਆਨ ਰੱਖਣਾ ਚਾਹੀਦਾ ਸੱਭਿਅਤਾ ਨੂੰ। ਤੇ ਅਮਰੀਕ ਭਾਜੀ ਆਪਾਂ ਟੌਪਿਕ ਜਾਰੀ ਰੱਖਾਂਗੇ।
ਇੱਥੇ ਮੈਂ ਥੋੜ੍ਹੀ ਜਿਹੀ ਇੱਕ ਹੋਰ ਗੱਲ ਕਰਨੀ ਚਾਹੁੰਦਾ, ਕੁਦਰਤ ਨੇ ਵੀ ਨਾ ਇਨਸਾਨ ਨੂੰ ਢੱਕ ਕੇ ਰੱਖਿਆ ਆ, ਵਾਲਾਂ ਨਾਲ ਢੱਕ ਕੇ ਰੱਖਿਆ, ਸਿਰ ਤੇ ਵਾਲ ਹੁੰਦੇ ਆ, ਤੁਹਾਡੀ ਦਾੜੀ ਕਿੰਨੀ ਸੋਹਣੀ ਅੱਜ ਲੱਗ ਰਹੀ ਆ, ਪ੍ਰਕਾਸ਼ ਕੀਤਾ ਹੈ ਦਾੜੀ ਦਾ ਤੁਸੀਂ ਨਾ ਆਪਣੇ, ਤੇ ਬਹੁਤ ਸੋਹਣੇ ਇਹਦਾ ਲੱਗ ਰਿਹਾ। ਪਹਿਲੀ ਤੁਸੀਂ ਫੋਟੋ ਦੇਖੋ ਆਪਣੀ, ਉਹ ਜਿਹੜੀ ਫੋਟੋ ਸਾਡੇ ਵਰਗੀ ਸੀ ਮੋਨਿਆਂ ਦੀ, ਤੇ ਹੋਣ ਵਾਲੀ ਦੇਖੋ, ਉਹ 'ਚ ਜ਼ਮੀਨ ਅਸਮਾਨ ਦਾ ਫਰਕ ਹੈ, ਤਾਂ ਪਰਸਨੈਲਿਟੀ ਰਿਫਲੈਕਸ਼ਨ ਜਿਹੜੀ ਆ ਉਹਦੀ ਤੀਬਰਤਾ ਜਿਹੜੀ ਆ ਉਹ ਦੇਖਣ ਵਾਲੀ ਹੁੰਦੀ ਆ। ਹੁਣ ਸਾਡੀ ਅਤੇ ਤੁਹਾਡੀ ਪਰਸਨੈਲਿਟੀ ਦੀ ਤੀਬਰਤਾ ਵਿੱਚ ਕਾਫ਼ੀ, ਇਹਦੇ ਰਿਫਲੈਕਸ਼ਨ ਵਿੱਚ ਕਾਫ਼ੀ ਡਿਫਰੈਂਸ ਆ। ਅਮਨਦੀਪ, ਜਦੋਂ ਅਸੀਂ ਥੋੜ੍ਹੇ ਜਿਹੇ ਠੀਕ ਠਾਕ ਹੁੰਦੇ ਸੀ, ਉਮਰ ਘੱਟ ਸੀ, ਉਦੋਂ ਮੇਰੇ ਵੀ ਤੁਹਾਡੇ ਵਰਗੇ ਵਾਲ ਹੁੰਦੇ ਸੀ, ਕੇਸ ਦੇ ਉੱਪਰ ਸਿਰ ਦੇ ਉੱਪਰ ਕਾਫ਼ੀ ਵਾਲ ਹੁੰਦੇ ਸੀਗੇ, ਤੇ ਉਦੋਂ ਦੀਆਂ ਕੁਛ ਫੋਟੋਆਂ ਵਾਲਾਂ ਵਾਲੀਆਂ ਵੀ ਹੈਗੀਆਂ, ਹੁਣ ਤਾਂ ਸ਼ਾਇਦ ਠੀਕ ਹੀ ਠੀਕ ਆ। ਤਾਂ ਉਹ ਤੁਹਾਨੂੰ ਇੱਕ ਮੈਂ ਫੋਟੋ ਭੇਜੀ ਸੀ, ਤੇ ਕਿਸੇ ਸਮੇਂ ਪ੍ਰੋਗਰਾਮ ਦੇ ਵਿੱਚ ਉਹ ਤੁਸੀਂ ਦਿਖਾ ਦਿਓ ਵੀ ਏਦਾਂ ਅਸੀਂ ਵੀ ਲੱਗਦੇ ਹੁੰਦੇ ਸੀ। ਉਹ ਕਈ ਵਾਰੀ ਇਹ ਉਹ ਦੇਖ ਕੇ ਨਾ ਬੰਦੇ ਨੂੰ ਆਪਣੇ ਆਪ ਤੇ ਜਿੱਦਾਂ ਲੱਗੀ ਜਾਂਦਾ ਵੀ ਮੈਂ ਹੀ ਸੀਗਾ ਜਾਂ ਕੋਈ ਹੋਰ ਹੀ ਕੋਈ ਇਹ ਆ, ਜਿੱਦਾਂ ਹੁਣ ਏਦਾਂ ਲੱਗਦਾ ਆ। ਚਲੋ ਉਹਦੀ ਗੱਲ ਬਾਅਦ ਚ ਕਰਾਂਗੇ, ਤੇ ਇਹ ਗੱਲ ਪਹਿਲੀ ਮੰਦੀ ਤੁਸੀਂ ਛੇੜੋ, ਸਮਾਜਿਕ ਤੇ ਰਾਜਨੀਤਿਕ ਕਦਰਾਂ ਦਾ ਸੁਮੇਲ ਆ ਜਾਂ ਅਸਮੇਲ ਹੋ ਰਿਹਾ ਇਸ ਵੇਲੇ, ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਜਿਹੜੀਆਂ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਆ ਉਹਦਾ ਰਾਜਨੀਤੀ ਤੇ ਕਿਆ ਪ੍ਰਭਾਵ ਪੈ ਰਿਹਾ ਆ, ਜਾਂ ਅਸੀਂ ਇੱਦਾਂ ਦਾ ਕਹਿੰਦੇ ਹਾਂ ਸਾਡੇ ਲੀਡਰ ਜਿਹੜੇ ਬੜੇ ਖੱਜਲ ਕਰਦੇ ਆ, ਬੜੇ ਖਰਾਬ ਆ, ਉਹ ਚੰਗੇ ਨਹੀਂ ਹੈ, ਝੂਠ ਬੋਲਦੇ ਆ, ਉਹ ਆਪਣੇ ਗੱਲ 'ਤੇ ਪੂਰਾ ਉਤਰਦੇ ਨਹੀਂ ਹੈ। ਮੈਂ ਤਾਂ ਇੱਦਾਂ ਅੱਗੇ ਵੀ ਕਹਿੰਦਾ ਹੁੰਦਾ ਵੀ ਇਹ ਜਿਹੜੇ ਲੀਡਰ ਅਸੀਂ ਰਸ਼ੀਆ ਤੋਂ ਥੋੜ੍ਹਾ ਮੰਗਾਏ ਹੋ ਆ, ਇਹ ਜਿਹੜੇ ਲੀਡਰ ਅਸੀਂ ਬ੍ਰਾਜ਼ੀਲ ਤੋਂ ਥੋੜ੍ਹਾ ਮੰਗਾਏ ਆ, ਇਹ ਲੀਡਰ ਅਸੀਂ ਇੰਗਲੈਂਡ ਤੋਂ ਥੋੜ੍ਹਾ ਮੰਗਾਏ ਆ, ਇਹ ਲੀਡਰ ਸਾਡੇ ਸਮਾਜ ਵਿੱਚੋਂ ਹੀ ਪੈਦਾ ਹੋਏ ਆ,
ਬਿਲਕੁਲ ਬਿਲਕੁਲ,
ਜੋ ਅਸੀਂ ਉਹਨਾਂ ਨੂੰ ਸਿਖਾ ਲਿਆ ਉਹੀ ਉਹ ਕਰ ਰਹੇ ਆ।
ਬਿਲਕੁਲ, ਆਪਾਂ ਇਹ ਟੌਪਿਕ ਸ਼ੁਰੂ ਕਰਨਾ, ਪਰ ਪਿਛਲੇ ਟੌਪਿਕ ਦੇ ਉੱਤੇ ਕਾਫ਼ੀ ਗੱਲਾਂ ਬਾਤਾਂ ਜਿਹੜੀਆਂ ਸਾਡੇ ਨਾਲ ਸਾਂਝ ਪਾਈ ਆ ਸਾਡੇ ਸਰੋਤਿਆਂ ਨੇ। ਕਰਨਵੀਰ ਛਪਟਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀਆਂ ਨੂੰ। ਕਰਨਵੀਰ ਕੀ ਹਾਲ ਚਾਲ ਹੈ? ਤੇ ਕਹਿੰਦੇ ਕਿ ਫਲੋਰਾ ਭਾਅ ਜੀ ਸਹਿਮਤ ਆ ਤੁਹਾਡੇ ਨਾਲ ਕਿਉਂਕਿ ਘੁੰਡ ਓਹਲਾ ਹੈ, ਰਹੱਸ ਹੈ ਅਣਦਿਸੇ ਦੀ ਭਾਲ ਦਾ। ਤੇ ਬਿਲਕੁਲ ਜੀ,
ਬਿਲਕੁਲ, ਇਹਦੀ ਸ਼ਬਦਾਵਲੀ ਬਹੁਤ ਵਧੀਆ ਵਰਤੀ ਆ,
ਇਹ
ਅਣਦਿਖੇ ਦੀ ਭਾਲ।
ਹਾਂ, ਇਹ ਵੀ ਲਿਖਾਰੀ ਨੇ। ਇਹ ਤਾਂ ਵੈਸੇ ਹੀ ਮਕੈਨਿਕ ਦੇ ਨਾਂ ਤੇ ਬਦਨਾਮ ਹੋ ਗਏ, ਤੇ ਜਾਤ ਦੇ,
ਅੱਛਾ ਜੀ,
ਹਾਂ ਜਾਤ ਦੇ ਤਾਂ ਇਹ ਲਿਖਾਰੀ ਆ।
ਇਹਦਾ ਮੁੰਡ ਲਿਖਾਰੀ ਪਣੀ ਆ।
ਹਾਂ, ਹਰ ਬੰਦੇ 'ਚ ਕਹਿੰਦੇ ਇੱਕ ਲਿਖਾਰੀ ਹੁੰਦਾ ਹੈ, ਅਤੇ ਇਹ ਲਿਖਾਰੀ ਵੀ ਹੈ। ਅਤੇ ਸਾਡੇ ਨਾਲ ਲਾਡੀ ਬੈਂਸ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬੈਂਸ ਸਾਹਿਬ। ਅਤੇ ਦੀਪਜੋਤ ਸੋਈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਨੇ ਕਿ ਇਟਸ ਕਲਾਊਡੀ ਇਨ ਸਿਡਨੀ, ਰਿਵਜ਼ ਵੀ ਸਾਈਡ, ਡੋਂਟ ਨੋ ਵੇਅਰ ਫਲੋਰਾ ਜੀ ਲਿਵਸ। ਫਲੋਰਾ ਜੀ ਲਿਵਸ ਇਨ ਡੈਨਮ ਕੋਟ, ਲਿਵਰਪੂਲ ਸਾਈਡ 'ਤੇ। ਤੇ
ਡੈਨਮ ਕੋਟ ਤਾਂ ਮੈਂ ਬਾਹਰ ਗਿਆ ਸੀ ਤਾਂ ਜਿੱਦਾਂ ਥੋੜਾ ਥੋੜਾ ਸਨੀ ਸੀਗਾ, ਤੇ ਇਹ ਕਹਿੰਦੇ ਨੋਟ ਇਨ, ਇਹ ਕਿੱਥੇ ਰਹਿੰਦੇ ਜਿਹੜਾ ਦੱਸ ਦੇਣਾ ਸੀ ਉੱਥੇ ਵੀ ਜਾ ਆਵਾਂਗੇ।
ਰਹਿੰਦੇ ਤੁਹਾਡੇ ਕੋਲੇ ਹੀ ਆ ਭਾਅ ਜੀ, ਮੈਨੂੰ ਲੱਗਦਾ ਤੁਸੀਂ ਬਾਹਰ ਗਏ ਹੀ ਨਹੀਂ, ਤੁਸੀਂ ਰਜਾਈ 'ਚੋਂ ਬੈਠ ਕੇ ਮੌਸਮ ਦੇਖੇ।
ਮੈਂ ਟਾਕੀ ਖੋਲ ਕੇ ਦਾਮਨ ਦੀ ਕਮਰੇ ਦੀ ਦੇਖਿਆ ਸੀ ਤੇ ਬਾਹਰ ਰੋਸ਼ਨੀ ਸੀ,
ਰੋਸ਼ਨੀ ਤਾਂ ਹੋਣੀ ਹੈ, ਰੋਸ਼ਨੀ ਤਾਂ, ਰੋਸ਼ਨੀ ਤਾਂ ਦਿਨ ਚੜ੍ਹੇ ਤੇ ਹੁੰਦੀ ਹੈ।
ਰੋਸ਼ਨੀ ਤਾਂ ਮੈਂ ਅੰਦਾਜ਼ੇ ਲਾ ਲਿਆ ਵੀ ਮੌਸਮ ਬੜਾ ਵਧੀਆ ਹੈ ਅੱਜ, ਗੱਲ ਕਰ ਹੀ ਲੈਂਦੇ ਹਾਂ।
ਇੱਕ ਵਾਰੀ ਇੱਦਾਂ ਹੋਈ ਤੇ ਭਾਜੀ ਕਹਿੰਦੇ ਮੌਸਮ ਬਹੁਤ ਸੋਹਣਾ ਜੀ, ਏਦਾਂ ਦਾ, ਉਹ ਉੱਤੇ ਮੀਂਹ ਪਵੇ। ਬਾਅਦ ਚੋ
ਇਹ ਸਾਡੇ ਜਿਹੜੇ ਸੋਤੇ ਆ ਨਾ, ਦੀਪਕ ਸਿੰਘ ਸੋਹਣ ਸਾਹਿਬ,
ਦੀਪਜੋਤ,
ਇਹ ਬੜੇ ਪਾਰਕੂ ਜਗ੍ਹਾ ਰੱਖਦੇ ਆ ਸਾਡੇ ਗੱਲਾਂ ਤੇ, ਸਾਡੇ ਬਿਹੇਵ ਤੇ, ਸਾਡੇ ਕਿਰਿਆ ਤੇ। ਤੇ ਏਦਾਂ ਦੇ ਜੇ ਸਰੋਤੇ ਸਾਡੇ ਹੋਣ ਤਾਂ ਸਾਨੂੰ ਫਿਰ ਕਿਸੇ ਚੀਜ਼ ਦੀ ਡਰ ਨਹੀਂ, ਵੀ ਸਾਨੂੰ ਇਹ ਡਰ ਵੀ ਰਹਿੰਦਾ ਵੀ ਜਿਹੜੀ ਗੱਲ ਕਰਨੀ ਆ ਸੋਚ ਸਮਝ ਕੇ ਕਰਨੀ ਚਾਹੀਦੀ ਆ, ਜੇ ਅਸੀਂ ਇਨਫੈਕਟ ਫੈਕਟ ਠੀਕ ਨਹੀਂ ਦੱਸਾਂਗੇ, ਸਾਡੇ ਸਰੋਤਿਆਂ ਦੀਆਂ ਨਿਗਾਹਾਂ ਉੱਥੇ ਲੱਗੀਆਂ ਹੋਈਆਂ, ਸਾਨੂੰ ਕਿਸੇ ਵੇਲੇ ਵੀ ਫੜ ਸਕਦੇ, ਇਹਨਾਂ ਦੀ ਗੱਲ ਠੀਕ ਆ, ਹੋ ਸਕਦਾ ਸਨੀ ਨਾ ਹੋਇਆ।
ਹਾਂਜੀ, ਜੀ ਐਸ ਰਾਣੂ ਲੰਗੇਰੀ ਵਾਲੇ ਕੇਂਜ ਤੋਂ ਕਹਿ ਰਹੇ ਨੇ, ਸਿੱਧੂ ਸਾਹਿਬ ਦੀ ਆਵਾਜ਼ ਦੀ ਗੁਣਵੱਤਾ ਘੱਟ ਹੈ ਜੀ, ਆਡੀਓ ਕੁਆਲਿਟੀ ਲੋਅ ਟੂਡੇ। ਮੈਨੂੰ ਲੱਗਦਾ ਥੋੜ੍ਹੀ ਸਮੱਸਿਆ ਹੈਗੀ ਆ, ਅਤੇ ਆਪਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਜੀ ਸੈੱਟ ਕਰਨ ਦੀ। ਤੁਹਾਨੂੰ ਦੱਸਿਆ ਸੀ ਗਲਿਚਿਜ ਆ ਰਹੇ ਨੇ ਨੈਟਵਰਕ ਦੇ ਵਿੱਚ, ਅਤੇ ਸਾਡੇ ਦੇਖੋ ਭਾਅ ਜੀ, ਲੈ ਆਹ ਹੁਣ ਪਤਾ ਨਹੀਂ ਤੁਸੀਂ ਵਿੱਚ, ਮੈਂ ਵੀ ਲਿਆਉਣਾ ਇੱਦਾਂ ਦਾ ਕੱਪ ਇੱਕ, ਵਧੀਆ ਲੱਗਦਾ। ਤੇ
ਨਹੀਂ ਇਹ ਪੁਰਾਣੀ ਹੋਂਦ, ਇਹ ਤੁਹਾਨੂੰ ਇਹਨੂੰ ਇਹਨੂੰ ਕੀ ਕਹਿੰਦੇ ਹੁੰਦੇ, ਕੱਪ,
ਕਮੰਡਲ, ਕਮੰਡਲ
ਨਹੀਂ, ਕਮੰਡਲ ਨਹੀਂ ਹੈ, ਕਮੰਡਲ ਦਾ ਬੋਰ ਹੁੰਦਾ, ਇਹ ਤਾਂ ਹੈਗਾ ਤਾਂ ਕੱਪ ਹੀ, ਇਹਨੂੰ ਕਹਿੰਦੇ ਜਿੱਤ ਦਾਰੂ ਪੀ ਕੇ ਪਾਉਂਦੇ ਹੁੰਦੇ ਆ, ਪੀ ਪੀਂਦੇ ਹੁੰਦੇ ਆ, ਇੱਕ ਹੁੰਦਾ ਕੱਚ ਦਾ ਗਲਾਸ,
ਮੱਗ
ਹੁੰਦਾ ਦੂਜਾ ਏਦਾਂ ਦਾ,
ਮੱਗ ਮੱਗ
ਮੱਗ ਨਹੀਂ, ਤੁਹਾਨੂੰ ਬਾਅਦ ਚ ਦੱਸਦੇ ਆ ਤੁਹਾਨੂੰ।
ਆ ਦੱਸਿਓ ਜੀ ਸਾਡੇ ਸਰੋਤਿਆਂ ਨੂੰ, ਪੁੱਛ ਲੈਣ ਇਹਨੂੰ ਕੀ ਕਹਿੰਦੇ ਆ। ਅਤੇ ਸਾਡੇ ਸਤਿਕਾਰਤ ਹਰਮੋਨ ਵਾਲੀਆ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਇਹਨਾਂ ਤੋਂ ਔਨ ਏਅਰ ਹੀ ਅਪੁਆਇੰਟਮੈਂਟ ਲੈਣੀ ਆ ਅਗਲੇ ਹਫ਼ਤੇ ਦੀ 9:30 ਵਜੇ, ਅਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਲੰਗੇਰੀ ਸਾਹਿਬ ਕਹਿੰਦੇ ਨੇ ਕੀਨਸ ਦੇ ਵਿੱਚ ਸਨੀ ਆ ਜੀ, ਧੁੱਪ ਖਿੜੀ ਹੋਈ ਆ। ਅਤੇ ਦੀਪਜੋਤ ਸੋਈ ਕਹਿੰਦੇ ਮੰਨ ਗਿਆ ਭਾਅ ਜੀ, ਚੋਰੀ ਫੜੀ ਗਈ। ਠੀਕ ਹੈ, ਠੀਕ ਹੈ। ਅਤੇ ਭੁਪਿੰਦਰ ਜੰਡੂ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਇਆਂ ਨੂੰ, ਭੁਪਿੰਦਰ ਜੀ। ਅਤੇ ਕੁਲਵੀਰ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ ਐਡਮਿੰਟਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਆਪਣਾ ਪੋਡਕਾਸਟ ਵਿੱਚ ਚੱਲਦਾ ਨਹੀਂ ਹੈਗਾ ਕਿਉਂਕਿ ਸਾਊਂਡ, ਹਾਂਜੀ ਪੋਡਕਾਸਟ ਕੱਲ੍ਹ ਥੋੜ੍ਹਾ ਲੇਟ ਪਿਆ ਕਿਉਂਕਿ ਇੱਕ ਹੋਰ ਪ੍ਰੋਗਰਾਮ ਚੱਲ ਰਿਹਾ ਸੀ, ਇਸ ਕਰਕੇ ਨਾ ਮਤਲਬ ਉਹ ਆਪਾਂ ਟਾਈਮ ਸਿਰ ਨਹੀਂ ਚੜ੍ਹਾ ਸਕੇ, ਪਰ ਪੋਡਕਾਸਟ ਦੇ ਵਿੱਚ ਹੈ। ਅਤੇ ਰੂਪਰਾ ਸਾਹਿਬ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵੁੱਡਕ੍ਰਾਫਟ ਤੋਂ, ਅਤੇ ਕਹਿੰਦੇ ਕਿ ਮੈਂ ਸ਼ੁਰੂ ਤੋਂ ਹੀ ਪ੍ਰੋਗਰਾਮ ਸੁਣ ਰਿਹਾ ਸੀ, ਨਾਲੇ ਬ੍ਰੇਕਫਾਸਟ ਕਰ ਰਿਹਾ ਸੀ, ਦੈਟਸ ਬਾਏ ਮੈਸੇਜ ਨਾ, ਉਹ ਕਹਿੰਦੇ ਗੁਰਬਾਣੀ ਵਿਚਾਰ ਜਿਹੜਾ ਆ ਸਾਨੂੰ ਐਨਰਜੀ ਦਿੰਦਾ ਆ, ਵੈਰੀ ਨਾਈਸ ਇਨਫੋਰਮੇਸ਼ਨ, ਬਹੁਤ ਬਹੁਤ ਧੰਨਵਾਦ। ਦਲਜੀਤ ਸਿੰਘ ਮਹਿਤਾ ਚੌਂਕ ਪ੍ਰੋਗਰਾਮ ਨੂੰ ਚਲਾਉਂਦੇ ਨੇ। ਅਤੇ ਭਾਅ ਜੀ ਰਵੀ ਵੀ ਆ ਗਏ ਪ੍ਰੋਗਰਾਮ 'ਚ, ਹਰਵਿੰਦਰ ਸਿੰਘ, ਅਤੇ
ਅੱਛਾ
ਹਾਂ ਇਹਨੂੰ ਮਿਲਕ ਪਿਕਚਰ ਕਹਿੰਦੇ ਆ, ਦੁੱਧ ਪਾਣੀ ਜਿਹੜਾ ਕਾਫੀ 'ਚ
ਮਿਲਕ
ਪਿਕਚਰ, ਪਿਕਚਰ
ਇਸ ਕਾਲਡ ਏ ਮਿਲਕ ਪਿਕਚਰ, ਪਿਕਚਰ ਮਿਲਕ ਪਿਕਚਰ, ਅੱਛਾ
ਹਾਂ ਮਿਲਕ ਪਿਕਚਰ,
ਇਹਨੂੰ ਅੱਜ ਮਿਲਕ ਪਿਕਚਰ ਦਾ ਕਹਿੰਦੇ, ਹੁਣ ਮੈਨੂੰ ਯਾਦ ਆ ਗਿਆ ਪੰਜਾਬੀ 'ਚ ਕੀ ਕਹਿੰਦੇ ਇਹਨੂੰ, ਖੱਦਰ ਦਾ ਗਲਾਸ ਕਹਿੰਦੇ।
ਨਹੀਂ 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 ਖੱਦਰ ਦਾ ਵੀ ਨਹੀਂ ਕਹਿੰਦੇ, ਨਾ 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 ਨਾ, ਉਹ ਖੱਦਰ ਦਾ ਗਲਾਸ ਹੁੰਦਾ ਜਿਹੜਾ ਤਾਂਬੇ ਦਾ ਹੁੰਦਾ ਆ, ਉਹਨੂੰ ਉਹਨੂੰ ਕਹਿੰਦੇ ਖੱਦਰ ਦਾ ਗਲਾਸ, ਇਹ ਤਾਂ ਸਟੀਲ ਦਾ ਆ।
ਠੀਕ ਹੈ,
ਹਾਂ
ਚੱਲ ਰਵਿੰਦਰ ਸਿੰਘ ਨੇ ਫਿਰ ਸੱਚੀ ਗੱਲ ਦੱਸਤੀ ਵੀ ਇਹਨੂੰ ਕਹਿੰਦੇ ਆ ਮਿਲਕ ਪਿਕਚਰ।
ਹਾਂ ਤੇ ਲੰਗੇਰੀ ਸਾਹਿਬ ਕਹਿੰਦੇ ਭਾਅ ਜੀ ਕੱਚ ਦੇ ਗਲਾਸ ਤੇ ਸਟੀਲ ਦੇ ਗਲਾਸ ਵਿੱਚ ਕੀ ਫਰਕ ਹੁੰਦਾ,
ਜਿਹੜੇ ਕੱਚ ਦੇ ਗਲਾਸ ਚ ਜਿਹੜੇ ਦਾਰੂ ਪੀਂਦੇ ਉਹਨਾਂ ਪਤਾ ਲੱਗ ਜਾਂਦਾ ਦਾਰੂ ਪਈ ਹੈ ਵਿੱਚ, ਜਿਹੜਾ ਸਟੀਲ ਦਾ ਗਲਾਸ ਹੈ ਉਹ ਚ ਪਤਾ ਨਹੀਂ ਲੱਗਦਾ ਵੀ ਦਾਰੂ ਪੀ ਰਹੇ ਜਾਂ ਪਾਣੀ ਪੀ ਰਹੇ ਆ, ਇਹ ਆ ਫਰਕ।
ਮੈਂ ਤਾਂ ਇਹ ਕਹਿੰਦਾ ਕਿ ਇਹ ਸਵੇਰੇ ਸ਼ਾਮ ਦਾ ਹੀ ਫਰਕ ਆ, ਸਵੇਰ ਨੂੰ ਸਟੀਲ ਦਾ ਗਲਾਸ ਤੇ ਸ਼ਾਮ ਨੂੰ ਜਿਹੜਾ ਆ ਉਹ ਕੱਚ ਦਾ ਗਲਾਸ। ਦੇਖੋ ਤੁਸੀਂ ਕਹਿੰਦੇ ਸ਼ੋਅ ਆਫ ਨਹੀਂ ਕਰਨੀ ਚਾਹੀਦੀ, ਜੇ ਸ਼ੋਅ ਆਫ ਨਹੀਂ ਕਰਨੀ ਚਾਹੀਦੀ ਤਾਂ ਮੇਰਾ ਸਵਾਲ ਸ਼ਰਾਬ ਪੀਣ ਵਾਲਿਆਂ ਨੂੰ ਇਹ ਆ ਕਿ ਉਹ ਸ਼ਾਮ ਨੂੰ ਫਿਰ ਸਟੀਲ ਦੇ ਗਲਾਸ 'ਚ ਕਿਉਂ ਨਹੀਂ ਪੀਂਦੇ, ਉਹ ਕੱਚ ਦੇ ਗਲਾਸ 'ਚ ਕਿਉਂ ਪੀਂਦੇ ਆ? ਕਿਉਂਕਿ ਉਹ ਸ਼ੋਅ ਆਫ ਕਰਨਾ ਚਾਹੁੰਦੇ ਆ, ਦਿਖਾਉਣਾ ਚਾਹੁੰਦੇ।
ਇਹ ਕਹਿੰਦੇ ਨਾ ਮੈਨੂੰ ਲੁਕੇ ਰਹਿਣ ਦੀ ਚਾਹ, ਭਾਈ ਵੀਰ ਸਿੰਘ ਨੇ ਵੀ ਲਿਖਿਆ ਆ ਮੈਨੂੰ ਲੁਕੇ ਰਹਿਣ ਦੀ ਚਾਹ। ਕਈ ਵਾਰੀ ਜਿਹੜੀ ਦਾਰੂ ਹੁੰਦੀ ਆ ਉਹਨੂੰ ਲੁਕੇ ਲੈਣ ਦੀ ਚਾਹ ਹੁੰਦੀ ਆ, ਉਹ ਲੁਕੋ ਕੇ ਪੀਤੀ ਜਾਂਦੀ ਆ ਵੀ ਪਤਾ ਨਾ ਲੱਗੇ। ਲੱਗਦਾ ਬੰਦਾ ਜਿੱਦਾਂ ਵੀ ਇਹ ਪਾਣੀ ਪੀ ਰਿਹਾ ਹੁੰਦਾ ਤੇ ਉਹ ਉਦਾਂ ਉਹ ਸ਼ਰਬਤ ਪੀ ਰਿਹਾ ਹੁੰਦਾ, ਜਿਹਨੂੰ ਕਹਿੰਦੇ ਸ਼ਰਾਰਤੀ ਸ਼ਰਬਤ ਵੀ ਕਹਿ ਸਕਦੇ, ਐਨਰਜੀ ਸ਼ਰਬਤ ਵੀ ਕਹਿ ਸਕਦੇ।
ਭਾਜੀ ਅੱਗੇ ਜਿੱਦਾਂ ਹੁਣ ਵੀ ਆ ਸ਼ੋਅ ਹੁੰਦੇ ਆ ਤੇ ਤੁਹਾਨੂੰ ਪਤਾ ਉੱਥੇ ਦਾਰੂ ਲੈ ਕੇ ਜਾਣਾ ਅੰਦਰ ਬੰਦ ਹੈ, ਲੋਕੀ ਕੀ ਕਰਦੇ ਹੁੰਦੇ ਦਾਰੂ ਲੈ ਜਾਂਦੇ ਹੁੰਦੇ ਸੀ ਪਾ ਕੇ ਬੋਤਲਾਂ ਬੋਤਲਾਂ 'ਚ ਉੱਥੇ ਪੀ ਲੈਣੀ। ਫਿਰ ਇੱਕ ਟ੍ਰੈਂਡ ਚੱਲਿਆ ਵੀ ਕੋਕ ਦੇ ਵਿੱਚ ਨਾ ਕੇਨ ਇੱਦਾਂ ਲੈ ਜਾਣੀ, ਕੇਨ ਅੱਧੀ ਦਾਰੂ ਨਾਲ ਭਰ ਲੈਣੀ ਅੱਧੀ ਕੋਕ ਨਾਲ, ਮਤਲਬ ਉੱਥੇ ਉਹ ਪੀ ਲੈਣਾ ਹੈ ਨਾ, ਅਤੇ ਉਹ ਵੀ ਪਤਾ ਲੱਗ ਗਿਆ ਫਿਰ ਕੋਕ ਬੰਦ ਕਰਨ ਲੱਗ ਗਏ। ਇੱਕ ਵਾਰੀ ਅਸੀਂ ਜੈਜ਼ੀ ਬੈਂਸ ਦਾ ਸ਼ੋਅ ਦੇਖਣ ਗਏ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ, ਅਤੇ ਉੱਥੇ ਨਾ ਸਾਨੂੰ ਪਤਾ ਲੱਗਿਆ ਨਵੀਂ ਟੈਕਨੋਲੋਜੀ, ਅਤੇ ਉਹ ਫਿਰ ਸਿਕਿਉਰਿਟੀ ਵਾਲਿਆਂ ਨੂੰ ਨਹੀਂ ਪਤਾ ਲੱਗੀ ਕਿਉਂਕਿ ਕੋਕ ਦੀਆਂ ਕੇਨਾਂ ਵੀ ਬੰਦ, ਸਾਰਾ ਕੁਝ ਬੰਦ। ਉਹ ਨਾ ਹਾਂ ਪਤਾ ਕੀ ਹੋਇਆ, ਉਹ ਬੰਦਾ ਅਸੀਂ ਸ਼ੋਅ ਦੇਖੀਏ ਤਾਂ ਉਹ ਪੂਰਾ ਟੱਲੀ ਹੋਇਆ ਹੈ ਨਾ, ਉਹ ਸਾਡੇ ਨਾਲ ਬੜਾ ਸੋਹਣਾ ਅੰਦਰ ਗਿਆ, ਇੱਕ ਦੋ ਪੈਗ ਲਾ ਲਏ ਹੋਗੇ ਬਾਹਰ, ਤੇ ਉਹ ਠੀਕ ਠਾਕ ਹੀ ਗਿਆ, ਤੇ ਉਹ ਜਦ ਅੰਦਰ ਅੱਧੇ ਪੌਣੇ ਘੰਟੇ ਬਾਅਦ ਉਹ ਪੂਰਾ ਝੂਮੇ, ਤੇ ਅਸੀਂ ਕਿਹਾ ਯਾਰ ਤੂੰ ਮਤਲਬ ਸ਼ਰਾਬ ਤਾਂ ਬੰਦ ਹੈ, ਕਿਉਂਕਿ ਉਦੋਂ ਕਾਫੀ ਰੌਲਾ ਪਿਆ ਸੀਗਾ ਵੀ ਅਸੀਂ ਆਉਣ ਨਹੀਂ ਦੇਣੀ, ਤੇ ਅਸੀਂ ਕਿਹਾ ਵੀ ਤੂੰ ਯਾਰ ਤੈਨੂੰ ਕਿੱਥੋਂ ਮਿਲ ਗਈ? ਕਹਿੰਦਾ ਪੀਣ ਵਾਲੇ ਪੀ ਜਗਾੜ ਲਾ ਹੀ ਲੈਂਦੇ ਆ ਪੀਣ ਦਾ, ਤੇ ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਆਪਣਾ ਉਹ ਫਲਾਨਾ ਆਇਆ ਹੋਇਆ ਨਾ, ਉਹਦੇ ਛੋਟਾ ਜਿਹਾ ਬੱਚਾ ਆਇਆ ਨਾਲ, ਉਹ ਪ੍ਰੈਮ 'ਚ ਆਇਆ, ਕਹਿੰਦਾ ਮੈਂ ਨਾ ਦੁੱਧ ਉਹਦੇ ਕਹਿੰਦਾ ਮੈਂ ਦੁੱਧ ਵਾਲੀਆਂ ਬੋਤਲਾਂ ਲੈ ਕੇ ਨਾ 3 ਭਰ ਲਈਆਂ ਸੀਗੀਆਂ, ਦੁੱਧ ਵਾਲੀ ਜਿਹੜੀ ਬੋਤਲ ਪੀਣ ਵਾਲੀ ਦੁੱਧ ਵਾਲੀਆਂ 'ਚ ਲੈ ਗਏ ਹੈ ਨਾ। ਮੈਂ ਕਿਹਾ ਵੀ ਕਿੱਦਾਂ ਨਿਆਣਿਆਂ ਮੰਗਰ ਦੁੱਧ? ਕਹਿੰਦਾ ਨਾ। ਫਿਰ ਕਹਿੰਦਾ ਆਪਾਂ ਉਹਨੂੰ ਢੱਕਣ ਖੋਲ ਕੇ ਏਦਾਂ ਹੌਲੀ ਹੌਲੀ ਪੀ ਗਏ। ਮੈਂ ਕਿਹਾ ਉਹ ਸਮਝਦੇ ਹੁਣ ਨਿਆਣਿਆਂ ਦਾ ਦੁੱਧ ਪੀ ਗਿਆ ਇਹ ਬੰਦਾ ਹੈ ਨਾ ਸਾਰਾ ਹੀ, ਪਰ ਅਸਲ ਦੇ ਵਿੱਚ ਉਹ ਪਾਈ ਹੋਈ ਸੀ ਹੈ ਨਾ। ਤੇ ਲੰਗੇਰੀ ਸਾਹਿਬ ਕਹਿੰਦੇ ਨੇ ਕਹਿੰਦੇ ਇਹਨੂੰ ਭਵਕਾ ਵੀ ਕਹਿੰਦੇ ਆ। ਹਾਂਜੀ ਭਵਕਾ ਹੋਰ ਹੁੰਦਾ ਜੀ, ਉਹ ਵੀ ਹੁੰਦਾ ਤਾਂ ਖੱਦਰ ਦਾ ਹੀ ਆ, ਪਰ ਉਹ ਹੋਰ ਹੁੰਦਾ। ਮਹਿੰਦਰ ਸਿੰਘ JP ਵੀ ਸਾਡੇ ਨਾਲ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਵਾਲੀਆ ਸਾਹਿਬ ਕਹਿੰਦੇ ਇਟ ਵਿਲ ਬੀ ਪਲੇਜ਼ਰ ਟੂ ਟਾਕ ਟੂ ਯੂ ਨੈਕਸਟ ਵੀਕ। 9:30 ਵਜੇ ਜੀ ਆਪਾਂ ਤੁਹਾਨੂੰ ਕਰਾਂਗੇ, ਪਰ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਵੀ ਕਰਾਂਗਾ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਤੇ ਰਾਜ
ਕੈਲੀਫੋਰਨੀਆ ਹੁਣ ਪਰਸਨੈਲਿਟੀ ਦੀ ਗੱਲ ਕਰੇ ਲਈ ਆ, ਕਰਦੇ ਹੀ ਆ
ਆਡੀਓ, ਕਹਿੰਦੇ ਆਡੀਓ ਕਹਿੰਦੇ ਠੀਕ ਹੈ, ਰਾਜ ਕੈਲੀਫੋਰਨੀਆ ਵਾਲੇ ਕਹਿੰਦੇ ਆਡੀਓ ਠੀਕ ਹੋ ਗਿਆ, ਚੱਲ ਰਿਹਾ ਵਧੀਆ। ਤੇ ਭਾਜੀ ਆਪਾਂ ਜੋਗੀ ਹੁਣਾਂ ਦਾ ਵੀ ਮੈਸੇਜ ਲੈਣਾ, ਇਹਨਾਂ ਨੂੰ ਮਿਸ ਕਰ ਗਏ ਐਡਲੇਡ, ਆਪਾਂ ਤੇ ਮਿਲ ਨਹੀਂ ਹੋਇਆ। ਤੇ ਕਹਿੰਦੇ ਫੈਸ਼ਨ ਦੀਵਾਨੀਆਂ ਨੰਗੇਜ਼ ਕੱਜ ਨਹੀਂ, ਲੋਕੀ ਤੇਰਾ ਵੇਖਦੇ ਤਮਾਸ਼ਾ ਅੱਜ ਨਹੀਂ, ਤੂੰ ਰੰਗ ਰਲੀਆਂ ਮਾਣੇ ਉਹ ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਨੰਗੇਜ਼ ਨੂੰ ਫੈਸ਼ਨ ਬਣਾ ਲਿਆ ਆ। ਤੇ ਚਲੋ ਭਾਜੀ ਹੁਣ ਆਪਾਂ ਟੌਪਿਕ ਅਗਲਾ ਤੋਰਦੇ ਹਾਂ, ਅੱਜ ਨਾ ਇੰਟਰਸਟ ਰੇਟ ਦੀ ਵੀ ਗੱਲ ਕਰਨੀ, ਘਰਾਂ ਦੀ ਵੀ ਗੱਲ ਕਰਨੀ ਹੈ, ਅਤੇ ਥੋੜ੍ਹੀ ਜਿਹੀ ਆਪਾਂ ਐਥਿਕਸ ਦੀ, ਪੋਲੀਟੀਕਲ ਦੀ ਆਪਾਂ ਗੱਲ ਕਰ ਲਈਏ ਕਿ ਜਿਹੜਾ ਪੋਲੀਟੀਕਲ ਸੱਭਿਆਚਾਰ ਅਤੇ ਸਾਡਾ ਰਹਿਣ ਦਾ ਰਿਹਾਇਸ਼ੀ ਸੱਭਿਆਚਾਰ ਹੈ ਉਹ, ਉਹਦੇ ਬਾਰੇ ਤੁਸੀਂ ਕੁਛ ਗੱਲ ਕਰਨਾ ਸ਼ੁਰੂ ਚਾਹੁੰਦੇ ਸੀਗੇ ਹੈ ਨਾ।
ਅਮਨਜੀਤ ਆਮ ਤੌਰ 'ਤੇ ਸ਼ਿਕਾਇਤ ਇਹ ਮਿਲਦੀ ਆ ਸਾਨੂੰ ਕਿ ਸਾਡੇ ਜਿਹੜੇ ਲੀਡਰ ਆ, ਸਾਡੇ ਜਿਹੜੇ ਬਿਊਰੋਕਰੈਟਿਕ ਆ, ਸਾਡੇ ਜਿਹੜੇ ਹੋਰ ਕਲਾਕਾਰ ਆ, ਉਹਨਾਂ ਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਘੱਟ ਹੁੰਦੀਆਂ, ਸਟੇਜ 'ਤੇ ਹੁੰਦੀਆਂ ਲੇਕਿਨ ਬਾਹਰ ਨਹੀਂ ਹੁੰਦੀਆਂ। ਪਰ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਕਦਰਾਂ ਕੀਮਤਾਂ ਦਾ ਜਿਹੜਾ ਸੰਗ੍ਰਹਿ ਆ, ਜਿਹੜਾ ਸਰੋਤ ਆ, ਉਹ ਸਾਡਾ ਸਮਾਜ ਆ। ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਤੁਸੀਂ ਡਿਵੈਲਪ ਕਰਦੇ ਆ, ਉਹੀ ਕਦਰਾਂ ਕੀਮਤਾਂ ਅੱਗੇ ਜਾ ਕੇ ਪ੍ਰੋਫੈਸ਼ਨ ਦੇ ਵਿੱਚ ਪ੍ਰਫੁੱਲਤ ਹੋਣੀਆਂ, ਪ੍ਰੋਫੈਸ਼ਨ ਦੇ ਵਿੱਚ ਰਿਫਲੈਕਟ ਹੋਣੀਆਂ। ਉਹ ਕਦਰਾਂ ਕੀਮਤਾਂ ਤੁਸੀਂ ਦੇਖੋ ਕਿ ਅਸੀਂ ਆਮ ਤੌਰ 'ਤੇ ਇਹ ਕਹਿੰਦੇ, ਮੈਂ ਪਹਿਲਾਂ ਵੀ ਕਿਹਾ ਹੈ ਕਿ ਸਾਡੇ ਜਿਹੜੇ ਲੀਡਰ ਆ ਉਹ ਬੇਈਮਾਨ ਹੁੰਦੇ ਆ, ਸਾਡੇ ਜਿਹੜੇ ਲੀਡਰ ਆ ਝੂਠ ਬੋਲਦੇ ਆ, ਸਾਡੇ ਜਿਹੜੇ ਲੀਡਰ ਆ ਬਹੁਤ ਮੈਨੂਪਲੇਟ ਕਰਦੇ ਆ, ਸਾਡੇ ਜਿਹੜੇ ਲੀਡਰ ਆ ਉਹ ਜੋ ਵਾਅਦਾ ਕਰਦੇ ਉਹ 'ਤੇ ਪੂਰਾ ਉਤਰਦੇ ਨਹੀਂ ਹੈ। ਇਹ ਕਿੱਥੋਂ ਆਉਂਦਾ ਆ? ਇਹ ਸਾਡੇ ਬਚਪਨ ਤੋਂ ਹੀ ਆਉਂਦਾ, ਸਾਡੇ ਪਾਲਣ ਪੋਸ਼ਣ ਵਿੱਚੋਂ ਆਉਂਦਾ, ਸਾਡੇ ਸਮਾਜ ਵਿੱਚੋਂ ਆਉਂਦਾ। ਇਹਦੇ ਨਾਲ ਸ਼ਾਇਦ ਤੁਸੀਂ ਸਮਝ ਐਗਰੀ ਹੋਊਗੇ ਜਾਂ ਨਹੀਂ ਹੋਊਗੇ, ਮੈਨੂੰ ਨਹੀਂ ਪਤਾ, ਸਾਡੇ ਸਰੋਤੇ ਐਗਰੀ ਹੋਊਗੇ ਜਾਂ ਨਹੀਂ ਹੋਊਗੇ ਐਗਰੀ ਨਹੀਂ ਪਤਾ। ਇੱਥੇ ਤੁਸੀਂ ਆਪਣੇ ਮੁੰਡੇ ਨੂੰ ਜਾਂ ਆਪਣੇ ਸੰਨ ਨੂੰ ਜਾਂ ਆਪਣੇ ਦੋਹਤੇ ਨੂੰ ਇਹ ਕਹਿ ਦਿਓ ਵੀ ਬਾਹਰ ਕਹਿ ਦੇ ਵੀ ਤੁਹਾਡਾ ਨਾਨੂ ਇੱਥੇ ਘਰ ਹੈ ਨਹੀਂ। ਉਹ ਕਹਿੰਦਾ ਮੈਂ ਨਹੀਂ ਕਹਿਣਾ, ਇਹ ਝੂਠ ਗੱਲ ਆ ਵੀ ਇਹ ਤੂੰ ਹੈਗਾ ਇੱਥੇ ਤਾਂ ਮੈਂ ਕਿੱਦਾਂ ਕਹਿੰਦਾ ਮੈਂ ਹੈ ਨਹੀਂ, ਮੈਂ ਜ਼ਰੂਰ ਬੁਰਾ ਬਣਨਾ। ਲੇਕਿਨ ਹਿੰਦੁਸਤਾਨ ਦੇ ਵਿੱਚ ਜੇ ਤੁਸੀਂ ਕਹੋ, ਪੰਜਾਬ ਇੰਡੀਆ ਦੇ ਵਿੱਚ ਕਹੋ ਕਿ ਤੂੰ ਕਹਿ ਦੇ ਮੇਰਾ ਦਾਦਾ ਘਰ ਹੈ ਨਹੀਂ, ਤੂੰ ਕਹਿ ਦੇ ਮੇਰਾ ਨਾਨੂ ਘਰ ਹੈ ਨਹੀਂ, ਜਿਸ ਵੇਲੇ ਕਹਿ ਕੇ ਆਉਂਦਾ ਦਰਵਾਜ਼ੇ ਤੇ, ਫਿਰ ਕਹਿੰਦੇ ਬੱਲੇ ਬੱਲੇ ਵੀ ਮਜ਼ਾ ਆ ਗਿਆ ਮੁੰਡੇ ਨਾਲ, ਹੁਣੇ ਟੌਰ ਇਹ ਵੱਡਾ ਬੰਦਾ ਬਣੂਗਾ ਅੱਗੇ ਜਾ ਕੇ, ਹੁਣੇ ਕਲਾਕਾਰੀਆਂ ਤੇ ਚੱਲਣ ਲੱਗ ਪਿਆ। ਇਹ ਅਸਲ ਚ ਢਹਿੰਦੀ ਕਲਾ ਆ, ਵਧੀਆ ਚੀਜ਼ ਨਹੀਂ ਹੈ ਇਹ ਝੂਠ ਬੋਲਣਾ। ਇੱਥੇ ਤੁਸੀਂ ਆਪਣੇ ਬੱਚੇ ਨੂੰ ਹਰਮਨ ਨੂੰ ਕਹਿ ਕੇ ਦੇਖ ਲਿਓ ਕੋਈ ਗੱਲ, ਜਾਂ ਬਿਕਰਮ ਨੂੰ ਕੋਈ ਗੱਲ ਗਲਤ ਗੱਲ ਕਹਿ ਕੇ ਦੇਖ ਲਿਓ, ਉਹ ਕਦੇ ਕਰੂਗੇ ਨਹੀਂ ਹੈ, ਕਿਉਂਕਿ ਇੱਥੇ ਸਿਖਾਇਆ ਹੀ ਇਹ ਜਾਂਦਾ, ਮੋਰੈਲਿਟੀ ਥੋੜ੍ਹੀ ਜਿਹੀ ਇੱਥੇ ਸਿਖਾਈ ਜਾਂਦੀ ਆ। ਡਿਵੈਲਪ ਕੰਟਰੀਆਂ ਵੀ ਇੰਨੀ ਵੀ ਨਹੀਂ ਵੀ ਕਾਫੀ ਤੌਰ ਤੇ ਉਹਦਾ ਸਿਖਾਈ ਜਾਂਦੀ ਆ। ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਆ ਜਾਂ ਸਾਡੇ ਸਰੋਤੇ ਕਿੰਨੀ ਕੁ ਸਹਿਮਤ ਆ?
ਦੇਖੋ ਭਾਜੀ, ਉਹ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਹੜਾ ਐਥਿਕਸ ਹੈ ਉਹ ਸਾਡੇ ਘਰ ਤੋਂ ਸ਼ੁਰੂ ਹੁੰਦੇ ਨੇ, ਚਾਹੇ ਅਸੀਂ ਮਾੜੇ ਸਿਖਾਲ ਦੇਈਏ ਬੱਚਿਆਂ ਨੂੰ, ਮਾਹੌਲ ਉੱਦਾਂ ਦਾ ਕਰ ਲਈਏ, ਹੈ ਨਾ। ਮਾਹੌਲ 'ਤੇ ਬਹੁਤ ਡਿਪੈਂਡ ਕਰਦਾ ਆ। ਅਸੀਂ ਧਾਰਮਿਕ ਮਾਹੌਲ ਰੱਖੀਏ ਤਾਂ ਧਰਮ ਦੀ ਗੱਲ ਕਰੀਏ, ਜਿਹੜਾ ਭੈ ਆ ਗੁਰੂ ਸਾਹਿਬ ਦਾ ਬਾਣੀ ਦਾ ਉਹ ਪਾਈਏ, ਤਾਂ ਇਨ ਦਾ ਐਂਡ ਤਾਂ ਮੈਂ ਇਹ ਕਹਿੰਦਾ ਹੁੰਦਾ ਜਿਹੜੇ ਕੋਨਸਟੀਟਿਊਸ਼ਨ ਬਣੇ ਉਹ ਬੰਦਿਆਂ ਨੇ ਬਣਾਏ ਆ, ਜਿਹੜੇ ਆਰਟੀਕਲਸ ਰੂਲਸ ਇਹ ਬੰਦਿਆਂ ਨੇ ਬਣਾਏ ਆ। ਹੁਣ ਇੱਦਾਂ ਤਾਂ ਹੋ ਨਹੀਂ ਸਕਦਾ ਕਿ ਜੇ 1 ਲੱਖ ਬੰਦਾ ਆ ਤਾਂ 1 ਲੱਖ ਉਹਨਾਂ 'ਤੇ ਸਿਪਾਹੀ ਖੜਾ ਹੋਵੇ ਉਹ ਲਾਗੂ ਕਰਨ ਨੂੰ, ਹੈ ਨਾ, ਕਾਨੂੰਨ। ਇਹ ਤਾਂ ਪੋਸੀਬਲ ਨਹੀਂ ਹੈਗਾ। ਮੈਂ ਕਈ ਵਾਰੀ ਐਗਜ਼ਾਮਪਲਸ ਦਿੰਦਾ ਹੁੰਦਾ ਕਿ ਜਿਹੜਾ ਧਰਮ ਹੈ, ਤੁਸੀਂ ਜਦ ਬਚਪਨ ਤੋਂ ਆਪਣੇ ਬੱਚੇ ਨੂੰ ਉਹ ਸਿਖਾਲਦੇ ਆ ਚੀਜ਼ਾਂ, ਐਥਿਕਸ ਸਿਖਾਲਦੇ ਆ, ਗੁਰਬਾਣੀ ਸਿਖਾਲਦੇ ਆ, ਭੈ ਸਿਖਾਲਦੇ ਆ, ਭਾਉ ਸਿਖਾਲਦੇ ਆ, ਸਤਿਕਾਰ ਸਿਖਾਲਦੇ ਆ, ਤਾਂ ਉਹ ਮਨ ਦੇ ਵਿੱਚ ਆ ਜਾਂਦੀ ਚੀਜ਼। ਅਤੇ ਜਦੋਂ ਉਹਨੂੰ ਕਿਤੇ ਇਕੱਲਿਆਂ ਨੂੰ ਮੌਕਾ ਮਿਲਦਾ, ਜਿਹਨੂੰ ਕਿ ਟੈਂਪਟੇਸ਼ਨ ਕਹਿੰਦੇ ਆ, ਕਿ ਮੰਨ ਲਓ ਮੂਹਰੇ ਕਿਸੇ ਦੇ ਪੈਸੇ ਡਿੱਗੇ ਹੋਏ ਨੇ 20,000 ਰੁਪਈਆ, ਦੋ ਗੱਲਾਂ ਹੋ ਸਕਦੀਆਂ। ਜਾਂ ਤਾਂ ਉਹ ਚੱਕ ਕੇ ਜੇਬ 'ਚ ਪਾ ਲਏਗਾ, ਠੀਕ ਹੈ, ਵਰਤ ਲਏਗਾ ਜਿਹੜੇ ਕਿ ਉਹਦੇ ਹੈ ਨਹੀਂ। ਦੂਜੀ ਗੱਲ ਉਹ ਇਹ ਕਰੇਗਾ, ਜੇ ਉਹਦੇ ਅੰਦਰ ਧਰਮ ਜਾਂ ਐਥਿਕਸ ਜਾਂ ਨੈਤਿਕਤਾ ਭਰੀ ਹੋਈ ਆ, ਤਾਂ ਉਹ ਪਹਿਲਾਂ ਚੱਕੇਗਾ ਅਤੇ ਆਲੇ ਦੁਆਲੇ ਦੇਖੇਗਾ, ਪੁੱਛੇਗਾ ਵੀ ਕਿਸੇ ਦੇ ਪੈਸੇ ਤਾਂ ਨਹੀਂ ਡਿੱਗੇ, ਜਿਹਦੇ ਡਿੱਗੇ ਉਹ ਮੇਰੇ ਤੋਂ ਲੈ ਲਵੇ ਆ ਕੇ। ਇੱਥੇ ਨਾ ਤਾਂ ਕੋਈ ਕਾਨੂੰਨ ਲਾਗੂ ਹੋ ਸਕਦਾ ਆ, ਨਾ ਹੁੰਦਾ ਆ, ਨਾ ਕੋਈ ਕਰ ਸਕਦਾ ਆ। ਇੱਥੇ ਉਹ ਬੰਦਾ ਬੱਚਾ ਆਪਣੇ ਆਪ ਹੀ ਆਪਣੇ ਆਪ ਨੂੰ ਰੈਗੂਲੇਟ ਕਰਦਾ ਆ ਕਿ ਮੈਂ ਕਿਸ ਚੀਜ਼ ਨੂੰ ਫੋਲੋ ਕਰਨਾ ਆ। ਇਹਨੂੰ ਧਰਮ ਕਹਿੰਦੇ ਆ ਕਿ ਤੁਹਾਡੇ ਮਨ ਦੇ ਵਿੱਚ ਉਹ ਚੀਜ਼ ਭਰ ਗਈ ਆ, ਦਇਆ ਭਾਵਨਾ ਸੱਚਾਈ ਓਨੈਸਟੀ। ਇਹਦਾ ਕੋਈ ਮੀਟਰ ਨਹੀਂ, ਇਹਦਾ ਕੋਈ ਟੀਕਾ ਨਹੀਂ ਲਾ ਸਕਦੇ, ਇਹ ਮਾਨਸਿਕ ਜਿਹੜੀਆਂ ਚੀਜ਼ਾਂ ਨੇ ਇਹਨੂੰ ਪ੍ਰਪੇਅਰ ਕਰਨਾ ਪੈਂਦਾ ਆ। ਸੋ ਸਾਡੀ ਜਿਹੜੀ ਅੱਜ ਦੀ ਪ੍ਰਿਪਰੇਸ਼ਨ ਹੈ, ਜਿੱਦਾਂ ਤੁਸੀਂ ਦੱਸਿਆ ਵੀ ਨਾਨਾ ਹੈ ਨਹੀਂ ਘਰ, ਤੁਸੀਂ ਐਕਚੁਅਲੀ ਬੱਚੇ ਨੂੰ ਟ੍ਰੇਨ ਕਰ ਰਹੇ ਹੋ ਝੂਠ ਬੋਲਣ ਦੇ ਲਈ, ਠੀਕ ਹੈ।
ਬਿਲਕੁਲ।
ਸੋ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਰਿਫਲੈਕਟ ਹੋ ਰਹੀਆਂ ਸੁਸਾਇਟੀ ਦੇ ਵਿੱਚ, ਚਾਹੇ ਉਹ ਪੰਚ ਪੱਧਰ 'ਤੇ ਆ, ਚਾਹੇ ਸਰਪੰਚ 'ਤੇ ਆ, ਚਾਹੇ ਬਲਾਕ ਲੈਵਲ 'ਤੇ ਆ, ਫਿਰ ਚਾਹੇ MLA ਲੈਵਲ 'ਤੇ ਆਏ, ਚਾਹੇ ਕਿਸੇ ਵੀ ਲੈਵਲ 'ਤੇ ਉੱਪਰ ਪ੍ਰਾਈਮ ਮਿਨਿਸਟਰ ਤੱਕ ਜਿਹੜੇ ਨੇ, ਅਗਰ ਇਸ ਐਥਿਕਸ ਮਾੜੇ ਐਥਿਕਸ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਚੀਜ਼ਾਂ ਤਾਂ ਉਹ ਮਾੜਾ ਹੀ ਚੱਲੇਗਾ। ਹੁਣ ਨਾਲ ਦੀ ਨਾਲ ਆਪਾਂ ਹੁਣ ਅੱਜ ਦਾ ਜਿਹੜਾ ਮੌਜੂਦਾ ਹਾਲਾਤ ਨੇ ਉਹਨਾਂ 'ਤੇ ਵੀ ਆਪਾਂ ਗੱਲ ਕਰ ਲਈਏ ਕਿ ਜਿਨ੍ਹਾਂ ਗੱਲਾਂ ਤੋਂ ਦੁੱਖ ਕੇ ਆਪਾਂ ਸਰਕਾਰ ਬਦਲੀ ਸੀ ਪੰਜਾਬੀਆਂ ਨੇ, ਉਹਦੇ ਨਾਲੋਂ ਵੀ ਘਨਾਉਣੀਆਂ ਹਰਕਤਾਂ ਜਿਹੜੀਆਂ ਹੁਣ ਹੋ ਰਹੀਆਂ ਨੇ। ਮੈਂ ਦੋ ਖਬਰਾਂ ਨਾਲ ਦੀ ਨਾਲ ਸਾਂਝੀਆਂ ਕਰਦਾ ਕਿਉਂਕਿ ਟੌਪਿਕ ਸਾਡਾ ਚੱਲ ਰਿਹਾ ਆ। ਇੱਕ ਗੱਲ
ਮੈਂ ਕਹਿਣੀ ਚਾਹੁੰਦਾ, ਇੱਥੇ ਅੱਜ ਕੱਲ੍ਹ ਤੁਸੀਂ ਪੰਜਾਬ ਦੇ ਵਿੱਚ ਨਾ ਸਰਕਾਰ ਦੇ ਖਿਲਾਫ਼ ਕੁਛ ਮਾੜੀ ਜਿਹੀ ਵੀ ਗੱਲ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਦੀ ਰੋਟੀ ਖਾਣੀ ਬੜੀ ਸਿਖਾਲੀ ਹੋ ਜਾਂਦੀ ਹੈ।
ਪਰਚਾ
ਇੱਕਦਮ ਤੁਹਾਡੇ ਪਰਚਾ ਹੁੰਦਾ, ਚਾਹੇ ਪਰਚਾ ਪਤਾ ਨਹੀਂ ਕਿੰਨੀ ਛੇਤੀ ਕਰ ਦਿੰਦੇ ਆ, ਜਾਂ ਤਾਂ ਪੁਲਿਸ ਨੂੰ ਇੰਸਟਰਕਸ਼ਨਾਂ ਦਿੱਤੀਆਂ, ਬਿਊਰੋਕਰੈਟਿਕ ਸਿਸਟਮ ਨੂੰ ਇੰਸਟਰਕਸ਼ਨਾਂ ਦਿੱਤੀਆਂ, ਜਿਹੜਾ ਵੀ ਸਾਡੇ ਖਿਲਾਫ਼ ਬੋਲਦਾ ਹੈ ਉਹਦੀ CID ਤਾਂ ਹੁੰਦੀ ਹੈ ਹਰ ਇੱਕ ਪਾਸੇ, ਅਤੇ ਉਹ ਉਸ ਵੇਲੇ ਚੱਕ ਹੋ ਜਾਂਦੇ ਆ। ਇਹ ਜਿਹੜੀ ਪਰੰਪਰਾਵਾਂ ਸੀਆਂ ਇਹ ਪਹਿਲਾਂ ਘੱਟ ਸੀਆਂ, ਬਹੁਤ ਘੱਟ ਸੀਆਂ, ਹੁਣ ਤਾਂ ਜਿੱਦਾਂ ਹੱਦੇ ਜਿੱਦਾਂ ਹੋ ਗਈ ਆ,
ਹੱਦ ਤੋਂ ਵੀ ਵੱਧ ਹੋ ਗਈ ਆ। ਅਤੇ ਮੈਂ ਤੁਹਾਡੇ ਨਾਲ
ਵੱਧ ਹੋ ਗਈ
ਆਹ ਖਬਰ ਸ਼ੇਅਰ ਕਰਨਾ ਚਾਹੁੰਦਾ ਹਾਂ। ਅਤੇ ਇਹ ਖਬਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਪ ਵਿਧਾਇਕ ਕੁਲਵੰਤ ਬਾਜੀਗਰ ਅਤੇ ਦੋ ਪੁੱਤਰਾਂ ਖਿਲਾਫ਼ ਅਗਵਾ ਦਾ ਕੇਸ ਦਰਜ ਕੀਤਾ ਗਿਆ ਹੈ, ਔਰ ਆਪ ਦੇ ਵਿਧਾਇਕ ਨੇ ਇਹ, ਔਰ ਹਰਿਆਣਾ ਪੁਲਿਸ ਨੇ ਕੀਤਾ ਆ। ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਅਤੇ ਉਹਨਾਂ ਦੇ ਦੋ ਪੁੱਤਰਾਂ ਖਿਲਾਫ਼ ਹਰਿਆਣਾ ਪੁਲਿਸ ਵੱਲੋਂ ਅਗਵਾ ਦੇ ਕੇਸ ਦਰਜ ਕੀਤੇ ਗਏ ਨੇ। ਇਹ ਕਾਰਵਾਈ ਪਿੰਡ ਚਿੱਚੜਵਾਲ ਦੇ ਵਸਨੀਕ ਡਾਕਟਰ ਗੁਰਸ਼ਾਨ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੂੰ ਅਗਵਾ ਕਰਨ ਤੋਂ ਬਾਅਦ ਉਸ ਨੂੰ ਕੁੱਟਮਾਰ ਵੀ ਕੀਤੀ ਗਈ। ਦੂਜੇ ਪਾਸੇ ਵਿਧਾਇਕ ਬਾਜੀਗਰ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਆਖਿਆ ਹੈ ਕਿ ਉਸ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਹੈ ਅਤੇ ਜੇਕਰ ਦੋਸ਼ਾਂ 'ਚ ਸੱਚਾਈ ਹੋਈ ਤਾਂ ਉਹ ਰਾਜਨੀਤੀ ਛੱਡ ਦੇਣਗੇ।
ਇੱਕ ਇਹ ਨਹੀਂ ਪਤਾ ਲੱਗਦਾ ਜਿਹੜਾ ਕਹਿੰਦਾ ਮੈਂ ਰਾਜਨੀਤੀ ਛੱਡ ਦਊਂਗਾ, ਕਈ ਜੋ ਬੜੇ ਬੜੇ ਮੈਂ ਜੀ ਰਾਜਨੀਤੀ ਛੱਡ ਦਊਂਗਾ, ਰਾਜਨੀਤੀ ਉਹਦਾ ਮਤਲਬ ਕੀ ਹੈ? ਮੈਂ ਰਾਜਨੀਤੀ ਛੱਡ ਦਊਂਗਾ, ਰਾਜਨੀਤੀ ਕਈ ਤਾਂ ਹੁੰਦੇ ਹੀ ਨਹੀਂ ਉਹਦੇ ਯੋਗ ਰਾਜਨੀਤੀ ਕਰਨ ਦੇ।
ਉਹ ਤਾਂ ਘੜਿਆ ਘੜਾਇਆ ਬਿਆਨ ਹੈ, ਮਤਲਬ ਵੀ
ਉਹਦਾ ਬਿਆਨ ਹੈ,
ਉਹਦਾ ਘੜਿਆ ਘੜਾਇਆ ਬਿਆਨ, ਮਤਲਬ ਇੱਕ ਨੌਜਵਾਨ ਦੀਆਂ ਲੱਤਾਂ ਵੀ ਤੋੜੀਆਂ ਗਈਆਂ ਹੈ, ਉਹਦਾ ਵੀ ਵੀਡੀਓ ਅਸੀਂ ਦੇਖਿਆ, ਉਹ ਚੈਲੰਜ ਕਰ ਰਿਹਾ। ਸੋ ਜਿਹੜੇ ਵਿਧਾਇਕ ਹੈ ਉਹ ਖੁਦ ਇਹੋ ਜਿਹੇ ਕਾਰਜਾਂ ਦੇ ਵਿੱਚ ਪਰਚੇ ਪਵਾ ਰਹੇ ਨੇ, ਸਿੱਧੇ ਹੀ ਚੈਲੰਜ ਕਰ ਰਹੇ ਨੇ, ਉਹ ਫਲਾਨੇ ਸਰਪੰਚ ਨੇ ਸਾਨੂੰ ਵੋਟ ਨਹੀਂ ਸੀ ਪਾਈ, ਉਹ ਨਹੀਂ ਸੀ ਪਾਈ, ਉਹ ਨਹੀਂ ਸੀ ਪਾਈ, ਮਤਲਬ ਵਟ ਇਜ਼ ਦਿਸ ਗੋਇੰਗ ਔਨ, ਹੈ ਨਾ? ਨੈਤਿਕਤਾ ਕਿੱਥੇ ਆ? ਮਤਲਬ ਉਹ ਜਿਹੜੀ ਜਿਹੜੀ ਬਿਰਤੀ ਆ, ਜਿਹੜੀ ਮੈਂ ਤੋਹੀ ਉਹੀ ਕਹਿੰਦਾ ਵੀ ਜਿੱਦਾਂ ਦੀ ਬਿਰਤੀ ਨਾ ਆ ਗਏ, ਇਹ ਫਿਰ ਬਾਕੀ ਫਿਲਮਾਂ ਵੀ ਦੇਖਦੇ ਨੇ ਕਿ ਫਿਲਮਾਂ ਦੇ ਵਿੱਚ ਇੱਦਾਂ ਹੁੰਦੀ, ਅਸਲ 'ਚ ਫਿਲਮੀ ਸੀਨ ਹੁੰਦੇ ਨਹੀਂ, ਫਿਲਮੀ ਤਾਂ ਚਲੋ ਉਹਦਾ ਗਲੈਮਰ ਬਣਾਏ ਹੁੰਦੇ ਨੇ, ਇੱਦਾਂ ਹੁੰਦੀ ਨਹੀਂ। ਇੱਕ ਹੋਰ ਖਬਰ ਜਿਹੜੀ ਕਿ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਾਂਗਾ, ਉਹ ਹੈਗੀ ਹੈ ਵੀ ਅਸੀਂ ਸਾਰੇ ਦੋਸ਼ ਲਾਉਂਦੇ ਸੀ ਕੇਜਰੀਵਾਲ ਜਦੋਂ ਦਿੱਲੀ 'ਚ ਆਇਆ, ਉਹ ਕਹਿੰਦਾ ਵੀ ਵਿਧਾਇਕ ਜਿਹੜੇ ਤੁਰ ਕੇ ਜਾਣੇ ਚਾਹੀਦੇ ਆ, ਸਾਈਕਲਾਂ 'ਤੇ ਜਾਣੇ ਚਾਹੀਦੇ ਆ, ਉਹਨਾਂ ਕੋਲ ਲਾਲ ਬੱਤੀ ਨਹੀਂ ਹੋਣੀ ਚਾਹੀਦੀ, ਆਮ ਫਲੈਟ ਸਿੰਗਲ ਬੈਡਰੂਮ 'ਚ ਰਹਿਣੇ ਚਾਹੀਦੇ, ਉਹਨਾਂ ਨੂੰ ਕੋਠੀਆਂ ਦੀ ਕੋਈ ਲੋੜ ਨਹੀਂ, ਠੀਕ ਹੈ? ਅਤੇ ਆਹ ਜਿਹੜੀ ਖਬਰ ਹੈ ਇਹ ਵੀ ਇੱਕ ਦੋਸ਼ ਲੱਗਿਆ ਕਿ ਭਾਜਪਾ ਨੇ ਦੋਸ਼ ਲਾਇਆ ਆ ਕਿ ਭਾਜਪਾ ਦਾ ਦੋਸ਼ ਪੰਜਾਬ ਦੇ ਵਿੱਚ ਕੇਜਰੀਵਾਲ ਲਈ ਸ਼ੀਸ਼ ਮਹਿਲ ਬਣ ਰਿਹਾ। ਇਹ ਟ੍ਰਿਬਿਊਨ ਦੀ ਖਬਰ ਹੈ, ਟ੍ਰਿਬਿਊਨ 'ਚ ਛਪੀ
ਹੈ।
ਹਾਂ, ਅਤੇ ਖਬਰ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜੋ ਕੇਜਰੀਵਾਲ ਅਤੇ ਪੰਜਾਬ ਸਰਕਾਰ ਦਾ ਹਿੱਸਾ ਨਹੀਂ ਹੈ, ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਟੇ ਹੇਠਾਂ ਪੰਜਾਬ ਵਿੱਚ 7-star ਸਹੂਲਤ ਵਾਲਾ ਸ਼ੀਸ਼ ਮਹਿਲ ਦਿੱਤਾ ਜਾ ਰਿਹਾ ਹੈ। ਭਾਜਪਾ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਚੋਣਾਂ ਹਾਰ ਚੁੱਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੰਜਾਬ ਦੇ ਵੱਖ ਵੱਖ ਬੋਰਡਾਂ ਅਤੇ ਕਮਿਸ਼ਨਾਂ ਵਿੱਚ ਸ਼ਾਮਲ ਕੀਤਾ ਗਿਆ, ਜੋ ਕਿ ਪੰਜਾਬ ਦੇ ਟੈਕਸਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਹੈ। ਭਾਜਪਾ ਨੇ ਇਹ ਵੀ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਔਰਤਾਂ ਨੂੰ ਵਾਅਦਾ ਕੀਤਾ ਪੈਸਾ ਨਹੀਂ ਦਿੱਤਾ, ਸਗੋਂ ਕੇਜਰੀਵਾਲ ਦੀ ਸੁਰੱਖਿਆ ਲਈ 100 ਗੱਡੀਆਂ ਦਾ ਕਾਫਲਾ ਦਿੱਤਾ ਗਿਆ। ਸੋ ਨੈਤਿਕਤਾ ਦੀ ਗੱਲ ਕਰਦੇ ਹਾਂ ਕਿ ਇੱਦਾਂ ਤਾਂ ਭਾਜਪਾ ਦੇ ਮੋਦੀ ਸਾਹਿਬ, ਉਹਨਾਂ ਦੀ ਨੈਤਿਕਤਾ 'ਤੇ ਵੀ ਬਹੁਤ ਸਾਰੇ ਕੁਐਸਚਨ ਆਉਂਦੇ ਨੇ ਕਿ ਕਿੰਨੇ ਉਹਨਾਂ ਨੇ ਜੁਮਲੇ ਛੱਡੇ ਸੀਗੇ, ਹੈ ਨਾ, 15 ਲੱਖ ਦਾ ਐਂਡ ਆਲ ਦੈਟ, ਹੈ ਨਾ। ਖੈਰ ਮੈਂ ਤੁਹਾਨੂੰ ਦੱਸਾਂ ਕਿ ਇਸ ਹਮਾਮ ਮੇਂ ਸਭ ਨੰਗੇ ਹੈ, ਹੈ ਨਾ, ਅਕਾਲੀ ਦਲ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਆਮ
ਆਦਮੀ। ਇਹ ਡਾਇਲੋਗ ਬਹੁਤ ਵਾਰੀ ਸੁਣਿਆ, ਹਮਾਮ ਹੁੰਦਾ ਕੀ ਹੈ?
ਹਮਾਮ ਹੁੰਦਾ ਜਿਹੜਾ ਸਪਾ, ਸੋ
ਤਲਾਅ
ਜਾਂ ਨਹੀਂ ਪੂਲ, ਪੂਲ
ਅੱਛਾ, ਪੂਲ, ਸਵਿਮਿੰਗ ਪੂਲ,
ਸਵਿਮਿੰਗ ਪੂਲ, ਇਸ ਸਵਿਮਿੰਗ ਪੂਲ ਮੇਂ ਸਭ ਨੰਗੇ ਹੈ, ਹੈ ਨਾ। ਓਬੀਅਸਲੀ ਕੋਈ ਕੱਪੜੇ ਪਾ ਕੇ ਤਾਂ ਨਹਾਉਂਦਾ ਨਹੀਂ ਹੈ ਨਾ ਪੂਲ ਦੇ ਵਿੱਚ। ਖੈਰ ਸ਼ੁਕਲ ਨਾ ਸ਼ੁਕਲ, ਅਤੇ ਚਲੋ ਆਪਾਂ ਨੈਤਿਕਤਾ ਦੀ ਗੱਲ ਕਰਦੇ ਹਾਂ, ਨਾਲ ਨਾਲ ਆਪਾਂ ਮੈਸੇਜ ਵੀ ਲਈ ਜਾਂਦੇ ਹਾਂ। ਸਾਡੇ ਸਤਿਕਾਰਤ ਹਰਿੰਦਰ ਢੀਂਡਸਾ ਭਾਅ ਜੀ ਕੈਨਬਰਾ ਤੋਂ ਸਾਡੇ ਨਾਲ ਜੁੜ ਗਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਰਜੀਤ ਸੰਧੂ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ। ਅਤੇ ਬਾਕੀ ਸੋਰੀ ਟੂ ਸੇ, ਜੋਗਿੰਦਰ ਕਹਿੰਦੇ ਨੇ ਕਿ ਯੂ ਆਰ ਮੋਸਟ ਕੰਸਰਨ ਐਂਡ ਫੋਕਸਡ ਔਨ ਸਟੇਟ ਗਵਰਮੈਂਟ ਰਾਦਰ ਦੈਨ ਸੈਂਟਰਲ ਗਵਰਮੈਂਟ ਵਿਚ ਇਜ਼ ਮੋਰ ਕਰਪਟ ਐਂਡ ਐਂਥੀਕਲ। ਨਹੀਂ, ਆਪਾਂ ਕਰਤਾ ਜੀ ਕੰਮ,
ਉਹਨੇ ਇਹ ਭਾਜੀ ਆਪਣੇ ਅਮਨਦੀਪ ਨੇ ਇਹ ਗੱਲ ਕਿਹਾ, ਸਰਕਾਰਾਂ ਜਿਹੜੀਆਂ ਪੰਜਾਬ ਦੀ ਹੋਵੇ ਜਾਂ ਸੈਂਟਰ ਦੀ ਹੋਵੇ ਜਾਂ ਭਾਰਤ ਦੀ ਕੋਈ ਵੀ ਸਰਕਾਰ ਹੋਵੇ, ਉਹਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਆ ਉਹ ਕਾਫੀ ਹੱਦ ਤੱਕ ਅਲੋਪ ਹੋ ਗਈਆਂ ਆ।
ਇੱਕ ਪਾਸੇ ਤਾਂ ਭਾਜੀ ਆਪਾਂ ਸੈਂਟਰਲ ਗਵਰਨਮੈਂਟ ਦੀ ਵੀ ਗੱਲ ਕਰੀਏ, ਮਹਾਭਾਰਤ, ਮੇਰਾ ਭਾਰਤ ਮਹਾਨ ਭਾਨ, ਮਤਲਬ ਮਹਾਨ ਕਿੱਦਾਂ ਆ? ਮੈਨੂੰ ਇਹ ਨਹੀਂ ਸਮਝ ਆਉਂਦੀ। ਅਸੀਂ ਤਾਂ ਕਹਿ ਸਕਦੇ ਹਾਂ, ਮੈਂ ਤਾਂ ਕਹਿ ਸਕਦਾ, ਤੁਸੀਂ ਕਹਿ ਸਕਦੇ ਹਾਂ, ਕਿਉਂਕਿ ਅਸੀਂ ਦੇਸ਼ ਦੇ ਵਿੱਚ ਵਾਧਾ ਕਰ ਰਹੇ ਹਾਂ। ਅਸੀਂ ਚਲੋ ਐਜ਼ ਐਨ ਆਰ ਆਈ ਹੋਣ ਦੇ ਨਾਤੇ ਵੀ ਹਰ ਬੰਦਾ ਲੱਖਾਂ ਰੁਪਈਏ ਕਰੋੜਾਂ ਰੁਪਈਏ ਪੰਜਾਬ 'ਚ ਲਾ ਰਿਹਾ, ਆਪਣੇ ਘਰ ਬਣਾ ਰਿਹਾ, ਉੱਥੇ ਵਿਆਹ ਕਰ ਰਿਹਾ ਜਾ ਕੇ, ਉਹਨੂੰ ਡੈਸਟੀਨੇਸ਼ਨ ਵੈਡਿੰਗ ਕਹਿ ਦਿਓ, ਇਕਨੋਮੀ 'ਚ ਵਾਧਾ ਕਰ ਰਿਹਾ, ਫਿਰ ਡੋਨੇਟ ਵੀ ਕਰ ਰਿਹਾ ਹੈ ਨਾ, ਡੋਨੇਸ਼ਨਸ ਵੀ ਦੇ
ਹਾਂਜੀ
ਰਿਹਾ, ਸਾਰਾ ਕੁਝ ਕਰ ਰਿਹਾ ਹੈ ਨਾ। ਜਿਹੜਾ ਆਮ ਨਾਗਰਿਕ ਹੈ ਉਹ ਤਾਂ ਕੰਮ ਨੈਤਿਕਤਾ ਦੇ ਕੰਮ ਕਰ ਰਿਹਾ ਆ, ਅਸੀਂ ਤਾਂ ਕਹਿ ਸਕਦੇ ਹਾਂ ਅਸੀਂ ਭਾਰਤਮਾਨ ਬਣਾਉਣਾ ਆ। ਜਿਹੜੇ ਬੰਦਿਆਂ ਦੀ ਜ਼ਿੰਮੇਵਾਰੀ ਲਾ ਕੇ ਤੋਰਿਆ ਹੋਇਆ, ਠੀਕ ਆ, ਆਪ ਉਹ ਐਡੇ ਐਡੇ ਘਪਲਿਆਂ ਦੇ ਵਿੱਚ ਇਨਵੋਲਵ ਨੇ, ਅਫਸਰਸ਼ਾਹੀ ਉਹਨਾਂ ਦੇ ਕੋਈ ਕੰਟਰੋਲ 'ਚ ਨਹੀਂ ਹੈਗੀ, ਠੀਕ ਹੈ, ਫਿਰ ਉਹ ਕੁੱਟਮਾਰ ਕੇਸ ਉਹਨਾਂ 'ਤੇ ਪੈਂਦੇ ਨੇ, ਧੱਕਾ ਕਰ ਰਹੇ ਨੇ, ਕਿਸੇ ਪਿੰਡ ਦੀ ਡਿਵੈਲਪਮੈਂਟ ਰੋਕੀ ਹੋਈ ਆ ਕਿ ਸਾਨੂੰ ਇਹਨੇ ਵੋਟ ਨਹੀਂ ਸੀ ਪਾਈ, ਠੀਕ ਹੈ,
ਹਾਂਜੀ,
ਅਤੇ ਫਿਰ ਉਹਨਾਂ 'ਤੇ ਪਰਚੇ ਕਰ ਰਹੇ ਨੇ। ਅਤੇ
ਹਾਂਜੀ,
ਮੈਨੂੰ ਨਹੀਂ ਸਮਝ ਆਉਂਦੀ ਕਿ ਜਿੱਥੇ ਪਰਚੇ ਕਰਨੇ ਆ ਉੱਥੇ ਪੁਲਿਸ ਪਹੁੰਚਦੀ ਨਹੀਂ, ਜਿੱਥੇ ਪਰਚੇ ਦੀ ਲੋੜ ਹੀ ਹੈ ਨਹੀਂ ਉਹ ਪੁਲਿਸ ਆਪੇ ਪਰਚੇ ਕਰੀ ਜਾਂਦੀ ਆ, ਠੀਕ ਹੈ। ਸੋ ਇਹ ਇਹ ਜਿਹੜਾ ਮਤਲਬ ਵਰਤਾਰਾ ਆ ਹੈ ਨਾ, ਇਹ ਇਹ ਉਹਨਾਂ ਦੇ ਮੂੰਹ 'ਤੇ ਸ਼ੋਭਾ ਨਹੀਂ ਦਿੰਦਾ। ਚਲ ਆਪਾਂ ਸੈਂਟਰ ਗੌਰਮੈਂਟ ਲਾ ਲਈਏ ਕਿ ਅਸੀਂ ਅਖੰਡ ਭਾਰਤ ਬਣਾਉਣਾ ਹੈ, ਅਖੰਡ ਭਾਰਤ ਬਣਾਉਣਾ ਆ, ਠੀਕ ਹੈ,
ਹਾਂਜੀ,
ਭਾਰਤ ਦੀ ਡੈਫੀਨੇਸ਼ਨ ਕੀ ਆ, ਇਹਨਾਂ ਨੂੰ ਇਹ ਨਹੀਂ ਪਤਾ, ਉਹਨਾਂ ਨੂੰ ਇਹ ਨਹੀਂ ਪਤਾ ਭਾਰਤ ਮਾਤਾ ਆ ਜਾਂ ਭਾਰਤ ਪਿਤਾ ਆ, ਭਾਰਤ ਮਾਤਾ ਕੀ ਜੈ ਕਹਿੰਦੇ ਆ, ਫਿਰ ਭਾਰਤ ਬਣਾਉਣਾ ਆ, ਉਹ ਭਾਰਤ ਬਣਾਉਣੀ ਹੋਊਗਾ, ਜੇ ਮਾਤਾ ਹੈ ਤਾਂ ਬਣਾਉਣੀ ਹੋਊਗੀ ਨਾ ਫਿਰ, ਹੈ ਨਾ, ਭਾਰਤ ਬਣਾਉਣੀ ਆ। ਮਤਲਬ ਇਹਨਾਂ ਨੂੰ ਹਜੇ ਤੱਕ ਭਾਰਤ ਦਾ ਨਹੀਂ ਪਤਾ ਕਿ ਭਾਰਤ ਬੰਦਾ ਹੈ ਜਾਂ ਭਾਰਤ ਜਨਾਨੀ ਹੈ, ਮੇਲ ਹੈ ਜਾਂ ਫੀਮੇਲ ਹੈ, ਠੀਕ ਹੈ।
ਤੁਸੀਂ ਤਾਂ ਗ੍ਰੈਮਰ ਦੀ ਗਹਿਰਾਈ ਵਿੱਚ ਚਲੇ
ਨਹੀਂ,
ਗਏ
ਗ੍ਰੈਮਰ ਦੀ, ਮੈਂ ਤੁਹਾਨੂੰ ਉਹੀ ਦੱਸਦਾ ਨਾ, ਤੋਤੇ ਵਾਂਗ ਰਟਾਇਆ ਰਟਾਇਆ ਕਰੀ ਜਾਂਦੇ। ਭਾਰਤ ਕਿਸੇ ਵੀ ਪਾਸੋਂ ਮਾਤਾ ਨਹੀਂ ਹੈਗੀ, ਭਾਰਤ ਹਰ ਪਾਸਿਓਂ ਪਿਤਾ ਆ। ਭਾਰਤ ਦੋ ਦੋ ਮੇਨ ਨਾਮ ਆਉਂਦੇ ਆ ਜਿੱਥੋਂ ਭਾਰਤ ਨਿਕਲਿਆ, ਇੱਕ ਤਾਂ ਭਰਤ ਰਾਜਾ ਰਾਮ ਦਾ ਭਰਾ ਭਰਤ, ਜਿਹਨੇ ਰਾਜ ਕੀਤਾ, ਠੀਕ ਆ, ਉਹਦਾ ਭਰਤ ਦਾ
ਛੋਟਾ,
ਹਾਂ, ਉਹਦਾ ਮਤਲਬ ਹੀ ਭਾਰਤ ਦਾ ਇਹ ਹੁੰਦਾ ਕਿ ਭਰਿਆ ਹੋਇਆ, ਭਰ ਰਤ, ਰੰਗਿਆ ਹੋਇਆ, ਠੀਕ ਹੈ, ਹਰ ਚੀਜ਼ ਦੇ ਵਿੱਚ ਨਿਪੁੰਨ। ਉਹਨੇ ਰਾਮ ਚੰਦਰ ਦੀ ਗੈਰ ਹਾਜ਼ਰੀ ਦੇ ਵਿੱਚ ਬਹੁਤ ਸੁਚੱਜਾ ਰਾਜ ਚਲਾਇਆ, ਉੱਥੋਂ ਭਾਰਤ ਦਾ ਨਾਮ ਪਿਆ ਹੋ ਸਕਦਾ ਹੈ। ਦੂਜਾ ਨਾਮ ਹੋ ਸਕਦਾ ਹੈ ਰਾਜਾ ਭਰਥਰੀ, ਜਿਹੜਾ ਕਿ ਜੋਗੀ ਵੀ ਹੋਇਆ, ਉਸ ਜੋਗੀ ਦੀ ਰਾਜਾ ਜਿਹੜਾ ਭਰਥਰੀ ਦੀ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਆਉਂਦਾ ਆ, ਉਹਦੇ ਦੋ ਸ਼ਲੋਕ ਸ਼ਾਇਦ ਉਹਦੇ ਵਿੱਚ ਵੀ ਆਉਂਦੇ ਨੇ ਭਰਥਰੀ ਦੇ ਨਾਮ 'ਤੇ, ਠੀਕ ਹੈ, ਔਰ ਉਹਦੀ ਆਈਡੀਓਲੋਜੀ ਬੜੀ ਫੇਮਸ ਹੋਈ ਆ, ਅਤੇ ਉੱਥੋਂ ਵੀ ਭਾਰਤ ਬਣਿਆ ਹੋ ਸਕਦਾ, ਉਹ ਦੋਨੋਂ ਹੀ ਮੇਲ ਹੈ। ਮੈਨੂੰ ਸਮਝ ਨਹੀਂ ਆਉਂਦੀ ਭਾਰਤ ਮਾਤਾ ਕਿੱਧਰੋਂ ਆ ਗਈ, ਮੈਨੂੰ ਇਹਨਾਂ ਨੂੰ ਜਦੋਂ ਅਜੇ ਡੈਫੀਨੇਸ਼ਨ ਨਹੀਂ ਪਤਾ ਹੈ ਕਿ ਭਾਰਤ ਦੀ ਡੈਫੀਨੇਸ਼ਨ ਕੀ, ਇਹ ਮਹਾਨ ਕਿੱਦਾਂ ਉਹਨੂੰ ਬਣਾਓਗੇ, ਮਹਾਨ ਤਾਂ ਬਣ ਰਿਹਾ, ਤੁਸੀਂ ਦੇਖ ਰਹੇ ਹੋ ਕਿੱਡੇ ਤੋਂ ਕਿੱਡੇ ਘਪਲੇ, ਕਿੱਡੇ ਤੋਂ ਕਿੱਡੇ ਮਤਲਬ ਨੌਨਸੈਂਸੀਕਲ ਬੰਦੇ ਮੂਹਰੇ ਆਏ ਹੋਏ ਨੇ, ਗਲਤ ਪਾਲਿਸੀਆਂ ਬਣਾ ਰਹੇ ਨੇ। ਸੋ ਥੋੜ੍ਹਾ ਸੋਰੀ, ਮੈਂ ਥੋੜ੍ਹਾ ਡੀਪ ਚਲੇ ਜਾਂਦਾ
ਹਾਂ। ਅਮਨਦੀਪ, ਮੈਂ ਤੁਹਾਡੀ ਗੱਲ ਦਾ ਬਹੁਤ ਸਤਿਕਾਰ ਕਰਦਾ ਹਾਂ, ਲੇਕਿਨ ਜਿੱਥੋਂ ਤੱਕ ਮੇਰੀ ਐਨਾਲਿਸਿਸ ਆ, ਅਤੇ ਮੈਂ ਤਾਂ ਇਹੀ ਇਹਦੀ ਐਨਾਲਿਸਿਸ ਕਰੂੰਗਾ ਜਾਂ ਇਹਦੇ ਬਾਰੇ ਕਹੂੰਗਾ ਕਿ ਜਿਹੜੀ ਮਾਂ ਆ ਨਾ, ਉਹਨੂੰ ਰੱਬ ਤੋਂ ਵੀ ਵੱਡਾ ਦਰਜਾ ਦਿੱਤਾ ਗਿਆ ਆ ਸਾਡੇ ਸਮਾਜ ਦੇ ਵਿੱਚ। ਰੱਬ ਵੀ ਆਇਆ ਸੀ ਇੱਥੇ ਅਤੇ ਉਹ ਛਾਂ ਟੋਲਦਾ ਫਿਰਦਾ ਸੀ, ਉਹਨੇ ਸਵਰਗ ਬਣਾਉਣਾ ਸੀ, ਤਾਂ ਕਿਸੇ ਨੇ ਪੁੱਛ ਪਾਈ ਵੀ ਤੈਨੂੰ ਇੱਥੇ ਕਿਸੇ ਨੇ ਮਦਦ ਨਹੀਂ ਤੇਰੀ ਕਰਨੀ, ਤੂੰ ਮਾਤਾਵਾਂ ਕੋਲ ਜਾ। ਉਹ ਮਾਤਾਵਾਂ ਪਿੰਡ ਵਿੱਚ ਬੈਠੀਆਂ ਸੀਆਂ, ਅਤੇ ਉਹ ਰੱਬ ਜਾ ਕੇ ਕਹਿੰਦਾ ਉਹ ਮੇਰੀ ਮਦਦ ਕਰੋ, ਮੈਨੂੰ ਛਾਂ ਆਧਾਰੀ ਦੇ ਦਿਓ, ਮੈਂ ਜਾ ਕੇ ਸਵਰਗ ਦਾ ਬਣਾ ਲਵਾਂ, ਸਾਰਾ ਕੁਛ ਬਣਾ ਲਿਆ, ਛਾਂ ਨਹੀਂ ਲੱਭਦੀ। ਤਾਂ ਉਹਨਾਂ ਨੇ ਫਿਰ ਮਾਤਾਵਾਂ ਵੀ ਪੋਲਿਟਿਕਸ ਖੇਲ ਗਈਆਂ, ਉਹਨਾਂ ਨੇ ਕਿਹਾ ਵੀ ਤੇਰੀ ਹਸਤੀ ਤੈਨੂੰ ਆਪਣੀ ਲੂਜ਼ ਕਰਨੀ ਪੈਣੀ ਆ, ਤੈਨੂੰ ਹਸਤੀ ਸਾਨੂੰ ਦੇਣੀ ਪੈਣੀ ਆ, ਵੀ ਜਦੋਂ ਵੀ ਕੋਈ ਗੱਲ ਕਹੂਗਾ ਜਿਹੜੀ ਮਾਤਾ ਆ ਨਾ, ਉਹਨੂੰ ਰੱਬ ਤੋਂ ਵੀ ਉੱਚਾ ਦਰਜਾ ਮਿਲੂਗਾ। ਤਾਂ ਇੱਦਾਂ ਫਿਰ ਰੱਬ ਮੰਨ ਗਿਆ ਸੀ। ਉਸ ਕੰਟੈਕਸਟ ਦੇ ਵਿੱਚ ਅਮਨਦੀਪ, ਮੈਂ ਤੁਹਾਡੇ ਨਾਲ ਥੋੜ੍ਹੇ ਜਿਹੇ ਵਿਚਾਰ ਮੁਖਤਲਫ ਰੱਖਦਾ ਹਾਂ।
ਠੀਕ ਹੈ, ਮੁਖਤਲਫ, ਤੁਸੀਂ ਮੇਰੀ ਤਨਕੀਦ ਕਰ ਰਹੇ ਹੋ, ਮੈਂ ਵੀ ਹੁਣ ਥੋੜਾ ਥੋੜਾ ਤੁਹਾਡੇ ਨਾਲ ਰਹਿ ਕੇ ਉਰਦੂ ਸਿੱਖ ਗਿਆ।
ਤਨਕੀਦ ਨਹੀਂ ਕਰਦਾ, ਤਨਕੀਦ ਨਹੀਂ ਕਰਦਾ, ਮੈਂ ਆਪਣੀ ਗੱਲ ਰੱਖ ਰਿਹਾ, ਤੁਸੀਂ ਆਪਣੀ ਗੱਲ।
ਹਾਂ, ਮਤਲਬ ਮੈਂ ਤਾਂ ਇਹ ਕਹਿੰਦਾ ਕਿ ਚਲੋ, ਮੈਂ ਵੀ ਪੜ੍ਹਿਆ ਆ, ਮੈਂ ਵੀ ਲੋਕਾਂ ਗੁਣੀ ਗਿਆਨੀਆਂ ਕੋਲ ਬੈਠਿਆ ਆ, ਉਹਨਾਂ ਦੀਆਂ ਗੱਲਾਂ ਸੁਣੀਆਂ ਨੇ, ਅਤੇ ਪਰ ਮੈਨੂੰ ਅੱਜ ਤੱਕ ਇਹ ਲੌਜਿਕ ਭਾਰਤ ਮਾਤਾ ਵਾਲਾ ਲੌਜਿਕ ਨਹੀਂ ਸਮਝ ਆਇਆ। ਦੂਜੀ ਗੱਲ, ਬਹੁਤ ਸਾਰੇ ਲੋਕਾਂ ਨੂੰ ਹਿੰਦੂਇਜ਼ਮ ਬਾਰੇ ਵੀ ਨਹੀਂ ਪਤਾ, ਹਿੰਦੂ ਬਾਰੇ ਵੀ ਨਹੀਂ ਪਤਾ, ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਹੈ ਨਾ, ਪਤਾ ਹੀ ਨਹੀਂ ਹਿੰਦੂ ਹੈ ਕੀ ਉਹਨਾਂ ਨੂੰ। ਅਤੇ ਜਦੋਂ ਉਹਨਾਂ ਨੂੰ ਅਸੀਂ ਦੱਸਦੇ ਹਾਂ ਹਿੰਦੂ ਆਹ ਹੁੰਦੇ, ਹਿੰਦੂ ਇੱਦਾਂ ਹੁੰਦੇ ਆ, ਹੈਂ, ਅਸੀਂ ਉਹ ਹਿੰਦੂ ਦੀ ਮਹਾਨਤਾ ਲੱਖ ਗੁਣਾ ਜ਼ਿਆਦਾ ਹੈ ਜਿੰਨੀ ਕਿ ਇਹਨਾਂ ਨੇ ਨੀਚੇ ਗਰਾਈ ਹੋਈ ਹੈ, ਜਿੰਨੀ ਕਿ ਇਹ ਕਹਿ ਰਹੇ ਨੇ ਨਾ, ਹਿੰਦੂ ਦੀ ਉਹਦੇ ਨਾਲੋਂ ਲੱਖ ਗੁਣਾ महानता ज्यादा है। मैं मेरे बहुत सारे दोस्त हिंदू भाईचारे चो ने, बड़ा प्यार सत्कार है उन्हां दियां मातावां साडियां आंटियां है, उन्हां दियां साडे भूआ, उन्हां दियां वाइफ्स मेरे तो 15 15 20 20 इकट्ठे हो के वो मेरे तो कथा सुनते ने। मैं उन्होंने सुनाना
नहीं, कथा तो थोड़ी मैं सुनाना। असि ना पाकिस्तान गए, उत्थे एक हिंदू स्थान ते गए। केड़ा स्थान सी अमनदीप? कटास
कटास राज दे
कटास
मंदर
राज असि, कटास राज असि गए ते उत्थे जेड़े ना वो दिखांदे सी पंडित, जानी जेड़े दस गाइड दसदे सी, ते उन्होंने वो दसना शुरू कर दिता कि इत्थे रामचंद्र जी आए सी, इत्थे फलाने बंदे आए सी, फलाने भगवान आए सी, ते वो दो चार गल्लां नॉर्मल जिहियां दसियां। फिर अमनदीप ने माइक फड़ लिया उन्हां तों, फिर इन्होंने जिद्दां गल्लां सुननी दसनियां शुरू कीतियां, आले दुआले जिहड़े बंदे सीगे वो इकट्ठे होने शुरू हो गए। उत्थे दा मजमा लग गया ते इन्हां जिहड़ियां डीपली गल्लां हिंदूइज्म बारे दसियां, भी आ कटास राज इत्थे काहते बणिया, इहदे की मतलब आ। वो पंडित आला दुआला देखे, पंडित जी आला दुआला देखण, ये कितों मैं पंगा जहा लै लिया, इन्हों माइक पड़ा दता, गल्ला इन्हों नूं सुनाण लग पिया जिन्हों मैनूं भी ज्यादा पता। वो मर जे तुसीं भी दस्सिओ।
ओ मैं तुहानूं दस्सदा नहीं, ओ गल ए उत्थे जिहड़े गाइड सी ना पंडित जी है ना, ओ जिहड़े नाल साडे सिक्योरिटी वाले सी उत्थे दे भी हुंदे ने, ओ उहनां दी असल दे विच प्रॉब्लम है कि ओ कल्ले नहीं छड्ड सकदे टूरिस्ट नूं, क्योंकि ओ सिक्योरिटी इशूज ने है ना,
हाँ जी, हाँ
सो
जी,
उहनां ने नाल रहना ही हुंदा। ओ देखो उहनां कोल AK-47 एंड ऑल दैट, ते जिहड़े पंडित जी सीगे उहनां ने अपना इतिहास दसना हुंदा आ। हुण कटास राज दे मंदर है ते नाल उहनां दे हरी सिंह नलूए दी हवेली है, ते हुण गल
हवेली
तां
भी
इह
है।
होई सीगी कि उहदे ते कब्जा कर लिया सी मुगलां ने कटास राज दे मंदरां ते, जदों
हाँ जी,
मतलब हरी सिंह नलूआ गया ते उहने वे मतलब हुण मैं पंजाबी च कहिंदा उहने छतरौल फेर के उहनां नूं उत्थे कढ़िया भजाया है ना, ते हरी सिंह नलूए ने उत्थे हवेली बना ली। मैं इत्थे हुण साइड ओह महल च नहीं रहा, नाल वक्री हवेली बना के उहदे विच रहा, ते हुण देखदा कहिड़ा आउंदा इत्थे। हुण ओह इलाका बड़ा फेमस है, जिहड़े पांडव भी उत्थे रहे ने है ना, सुनिया कि रामचंद्र जी वेले ते हनुमान जी भी उत्थे रहे ने, तां ओह हुण खुल के तां गल करे ना पे ये मुगलां ने कर लिया सी, फिर चित्र फेरिया, जे असी हुंदे तां असी तिदे करदे सीगे। ओह बेचारा डरदा डरदा गल कवे है ना, डरिया है ना कि कितें मैनूं चक्के ना लैण, जॉब सीगी उहदी तां। ते चलो कटासराज मंदिर दा फिर मैं चलो मैं दसण लग पिया, क्योंकि आपां नूं बहुता डर भाउ है नहीं, ते मैं खुल के गल्लां कीतियां। मैं इस लैंग्वेज नहीं कीतियां पर खुल के कीतियां गल्लां, मंदिर दी वी कीतियां, महानता दी वी कीतियां। ते ओह पंडित जी भी फिर डर गए, सहम गए पे मैनूं ना चक लैण मगरों। ते बाद चो की होया चलो मैं गल्लां नहीं तुहानूं दसदा, लंबी चौड़ी गल चली जाणी आ। ते मैं शर्मा ते भाजी सीगे ते नाल साडे मुंडा मोहसिन सीगा, ते ओह ना सारे बड़े खुश, 30 40 जने इकट्ठे हो गए, बड़ा सारिया ने एंजॉय किया है ना। ते उस तो बाद जान लगे तो मैं पंडित जी, मैं कहा पंडित जी आयो जरा साइड ते, वो डर गए, कहिंदे पे मेरी हुण क्लास लगूगी है ना। ते मैं ते शर्मा बद्द ने सलाह कर ली, असी ना 1,000 रुपया कढ़िया उहदे अदा मुट्ठी च दे दिता ऐदा हथ मिला हथ मिला। मैं कहा माफी चाहना कि तुसी थोड़ी गल खुल के नहीं सी कर सकते, ते तुहाडी मजबूरी सी ते मेरी कोई मजबूरी नहीं सी, पर मैं कहा कोई गल नहीं, तुसी जिन्ना कर रहे हो बहुत वधिया कर रहे हो। ओदे साह च साह आया, ओ इदां समझिया कि सरदार ने हुण मैनूं झिड़के मारने, वे तू गल मेरे वांगर क्यों नहीं दसी। मैं ओ पर ही एप्रीशिएटेड इट ना। खैर
हाँ जी, एप्रीशिएट।
हाँ जी चलो आप गल अगे तोरदे हां।
अमनदीप वाले असी पहला पहला ही टॉपिक छेड़िया है, समाजिक अते राजनीतिक कदरां कीमतां दा समेल जां असमेल। असी कह सकदे हां जिद्दां तुसीं स्टोरीयां सुणाईयां आ कि किद्दां गिरफ्तारियां हो रहीयां, किद्दां परचे पै रहे आ, इह इत्थे तां इही कहना बनदा है कि समेल घट आ तां असमेल ज्यादा आ कदरां कीमतां
नहीं
दा।
नहीं ओही तां गल है ना, कोई कंबीनेशन है नहीं, बहुत घट पॉलिटिशियन है जिहड़े अपने आप नूं कंपोज रखते ने, अपने आप नूं थां से रखते ने। खैर मैसेज काफ़ी आ रहे ने, गौरव शर्मा कह रहे ने कि सत श्री अकाल जी, अज तां अमरीक भाजी ने अटैची विचों कढ के अपने विआह वाली शेरवानी कढ के पाई हुई है, सोहणी लग रही
ਉਹਨੇ ਸ਼ੇਰਬਾਨੀ ਨੀ ਪਾਈ, ਸ਼ੇਰਬਾਨੀ ਦੀ ਕਹਾਣੀ ਸੁਣੋ ਯਾਰ। ਕੱਲ ਸੀਗੀ ਪਾਰਟੀ, ਸ਼ਾਮੀ
ਅੱਛਾ
ਉਹ ਪਾਰਟੀ ਦੇ ਵਿੱਚ, ਫਿਰ ਉਹ ਜਿਹਦਾ ਸੰਗੀਤ ਪਾਰਟੀ ਸੀ ਉਹਦੇ ਵਿੱਚ ਸਾਰਿਆਂ ਨੇ ਸ਼ੇਰਵਾਨੀਆਂ ਪਾ ਕੇ ਜਾਣਾ ਸੀਗਾ, ਤੇ ਮੇਰੇ ਕੋਲ ਵੀ ਇੱਕ ਸ਼ੇਰਵਾਨੀ ਪਈ ਸੀ ਪੁਰਾਣੀ, ਤੇ ਮੈਂ ਵੀ ਉਹ ਸ਼ੇਰਵਾਨੀ ਨਹੀਂ ਹੈ, ਕੁੜਤਾ ਪਜਾਮਾ ਹੀ ਆ, ਤੇ ਕੁੜਤਾ ਪਜਾਮਾ ਇੱਕ ਜੈਕਟ ਵੀ ਉਹਦੇ ਉੱਪਰ ਪਾਈ ਹੋ ਆ, ਉਹ ਪਾ ਲਈ। ਤੇ ਮੈਨੂੰ ਸਵੇਰੇ ਲੱਗਾ ਵੀ ਥੋੜਾ ਜਿਹਾ ਡਿਫਰੈਂਟ ਕਰਨਾ ਚਾਹੀਦਾ, ਰੋਜ਼ ਟਾਈ ਸ਼ਾਈ ਲਾ ਕੇ ਤਾਂ ਸਕੂਲ ਵੀ ਜਾਈਦਾ ਹੈ ਨਾ, ਅਜੀਨਾ ਜੂਨਾ ਪਾ ਕੇ ਹੋਰ ਕੱਪੜੇ ਪਾ ਕੇ, ਤੇ ਜਿਹੜਾ ਖੁੱਲੇ ਜਿਹਾ ਹੋ ਕੇ ਬੈਠ ਕੇ ਗੱਲ ਕਰਦੇ ਆ, ਤੇ ਇਹਦੀ ਤਾਂ ਸਿਰਫ ਇਹੀ ਦਾਸਤਾਨ ਆ, ਇਹ ਤਾਂ ਵੱਡੀ ਦਾਸਤਾਨ ਕੋਈ।
ਚਲੋ ਚਲੋ ਮੰਨ ਲੈਂਦੇ ਆ ਤੁਹਾਡੇ ਤੇ। ਚਲੋ ਗੌਰਵ ਸ਼ਰਮਾ ਨੇ ਵਧਾਈਆਂ ਦਿੱਤੀਆਂ, ਕਹਿੰਦੇ ਸੋਹਣਾ ਲੱਗ ਰਿਹਾ ਚਾਹੇ ਸ਼ੇਰਵਾਨੀ ਨਹੀਂ ਵੀ ਹੈਗੀ। ਤੇ ਭਾਅ ਜੀ ਸਾਡੇ ਨਾਲ
ਗੌਰਵ ਸ਼ਰਮਾ ਦੀ ਹੁਣ ਮਿੰਨੀ ਪੈਗ ਨਹੀਂ ਹੈ, ਇਹ ਕਿਹੜੇ ਪੈ ਗਿਆ ਹੁਣ,
ਤਿੰਨ ਪੈਗ, ਤਿੰਨ ਪੈਗ ਲਾ ਕੇ ਬੱਲੀਏ, ਇਹ ਹੈਗੇ ਆ ਕੈਲਗਰੀ। ਹਾਂ ਕੈਲਗਰੀ,
ਕੈਲਗਰੀ, ਕੈਲਗਰੀ, ਉੱਥੇ ਜਾਣਾ ਹੈ ਅਮਨਦੀਪ।
ਆਹੋ ਲਾ ਦੋ ਲਾ ਰਹੇ, ਅੱਗੇ ਵੀ ਨਹੀਂ ਪੈਗ ਜਾਇਆ ਤਾਂ ਹੁਣ ਕੈਲਗਰੀ,
ਉਦਾਂ ਜਾਣਾ ਤਾਂ ਸੌਖਾ ਹੀ ਆ, ਅਸੀਂ ਜਾਂਦੇ ਹੀ ਨਹੀਂ
ਉਹ ਬੰਦਿਆਂ ਨੇ,
ਇੱਥੋਂ ਟਿਕਟ ਬੁੱਕ ਕਰਾਓ ਸਿੱਧੀ ਸਾਨ ਫ੍ਰਾਂਸਿਸਕੋ ਫਲਾਈਟ ਜਾਂਦੀ ਆ,
ਬੰਦਿਆਂ ਨੇ
ਕੈਲਗਰੀ ਨਾਲੇ ਹੀ ਆ,
ਬੰਦਿਆਂ ਨੇ ਸ਼ਹਿਰ ਬਦਲ ਲਏ, ਤੁਹਾਡਾ ਲਾਰਾ ਜਾਰੀ ਹੈ। ਅੱਛਾ ਮਨਜੀਤ ਸੰਘਾ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਜੀ ਆਇਆਂ ਨੂੰ। ਤੇ ਸਾਡੇ ਸਤਿਕਾਰਤ ਗੁਰਦੇਵ ਸਿੱਧੂ ਅੰਕਲ ਵੱਲੋਂ ਗੁਲਗੇ ਵਾਲੇ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ 5 ਹਫ਼ਤੇ ਬਾਅਦ ਪ੍ਰੋਗਰਾਮ ਦੇਖ ਰਹੇ ਹਾਂ ਜੀ, ਅਮਨਦੀਪ ਤੇਰੇ ਡੈਡੀ ਮੰਮੀ ਦੀ ਦਰਬਾਰ ਸਾਹਿਬ ਵਾਲੀ ਤਸਵੀਰ ਦੇਖੀ ਸੀ, ਅਸੀਂ 2 ਦਿਨ ਪਹਿਲਾਂ ਗਏ ਸੀ, ਹਾਂਜੀ ਇਹ ਉਦੋਂ ਇਕੱਠੇ ਗਏ ਸੀਗੇ ਉਦੋਂ, ਅਤੇ ਬਹੁਤ ਬਹੁਤ ਧੰਨਵਾਦ। ਤਾਂ ਦੀਪ ਜੀ ਸੋਈ ਕਹਿੰਦੇ ਨੇ ਕਿ ਜੀ ਮੰਨ ਗਏ ਭਾਅ ਜੀ ਜਿਵੇਂ ਤੁਸੀਂ ਭਾਰਤ ਦੀ ਵਿਆਖਿਆ ਕੀਤੀ ਹੈ, ਧੰਨਵਾਦ ਜੀ। ਅਤੇ ਫਲੋਰਾ ਭਾਅ ਜੀ ਦੀ ਔਰਤ ਦੀ ਇੱਜ਼ਤ ਨੂੰ ਦੇਣਾ ਵੀ ਬਹੁਤ ਵਧੀਆ ਜੀ। ਅਤੇ ਸਾਡੇ ਸਤਿਕਾਰਤ ਜਮੇਸ਼ ਸਿੰਘ ਜੀ ਕੈਨਬਰਾ ਵਾਲੇ ਕਹਿੰਦੇ ਨੇ ਕਿ ਦਸਤਾਰ ਸਮੇਤ ਚਰਚ ਅਤੇ ਕਲੱਬ ਵਿੱਚ ਜਾਣ ਦੀ ਇਜਾਜ਼ਤ ਦੇਣਾ ਇਸਾਈਆਂ ਦੀ ਦਰਿਆ ਦਿਲੀ ਹੈ ਜਾਂ ਸਿਆਣਪ। ਨੰਗੇਜ਼ ਵੇਖਣਾ ਅਤੇ ਮਿੱਠਾ ਖਾਣਾ ਸਾਡੇ ਲੋਕਾਂ ਦੀਆਂ ਕਮਜ਼ੋਰੀਆਂ ਹਨ, ਯਥਾ ਪਰਜਾ ਯਥਾ ਨੇਤਾ। ਇਹਨਾਂ ਨੇ ਸਮਾਂ ਪਕਾਰਤਾ ਜੀ, ਸਮਰੀ ਕਰਤੀ ਬਹੁਤ ਵਧੀਆ,
ਬਿਲਕੁਲ ਜੋ ਅਸੀਂ ਕਿਹਾ, ਜੋ ਅਸੀਂ ਕਹਿਣਾ ਚਾਹੁੰਦੇ ਸੀ, ਜੋ ਅਸੀਂ ਨਹੀਂ ਵੀ ਕਿਹਾ ਸੀ, ਉਹ ਇਹਨਾਂ ਨੇ 2-4 ਸੈਂਟੈਂਸਿਸ ਦੇ ਵਿੱਚ ਸਮਾਪ ਕਰਕੇ ਸਾਡੇ ਸਾਹਮਣੇ ਪਰੋਸਤਾ। ਬਹੁਤ ਵਧੀਆ, ਧੰਨਵਾਦ ਜੀ ਇਹਨਾਂ ਦਾ।
ਇੱਕ ਹੋਰ ਵੀ ਅਖਾਣ ਵੀ ਚੱਲਦੇ ਹੁੰਦੇ ਆ ਨਾ, ਕਹਿੰਦੇ ਜਿਹੋ ਜਿਹੇ ਲੋਕ ਉਹੋ ਜਿਹੇ ਅਖਾਣ, ਹੈ ਨਾ, ਇੱਦਾਂ ਹੁੰਦੀ ਹੈ ਨਾ, ਜਿਹੋ ਜਿਹੇ ਸੰਦ, ਜਿਹੋ ਜਿਹੇ ਸੰਦ ਉਹੋ ਜਿਹੇ ਤਖਾਣ, ਇਹ ਵੀ ਮਤਲਬ ਗੱਲ ਬਣਦੀ ਹੈ ਨਾ। ਤੇ ਰਾਜਨਦੀਪ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਅਮਰੀਕ ਭਾਅ ਜੀ ਨੂੰ ਪੁੱਛੋ ਕਿ ਉਹਨਾਂ ਨੇ ਰੀਅਲ ਆਸਟ੍ਰੇਲੀਅਨ ਹਿਸਟਰੀ ਦੇਖੀ ਹੈ ਜੀ। ਹਿਸਟਰੀ ਦਾ ਕੋਈ ਡਾਕੂਮੈਂਟਰੀ ਦੇ ਬਾਰੇ ਪੁੱਛਣਾ ਚਾਹੁੰਦੇ ਤਾਂ ਸਾਨੂੰ ਦੱਸੋ, ਪਰ ਅਸੀਂ ਇਕੱਠੇ ਇੱਕ ਕਿਤਾਬ ਟਰਾਂਸਲੇਟ ਕੀਤੀ ਆ ਜਿਹੜੀ ਛੇਤੀ ਆਪਾਂ ਪਬਲਿਸ਼ ਵੀ ਕਰਾਂਗੇ, 100 ਸਾਲ ਦੀ ਆਸਟ੍ਰੇਲੀਆ ਦੀ ਹਿਸਟਰੀ, ਅਤੇ ਮਤਲਬ ਬਹੁਤ ਡੀਪ ਕਿਤਾਬ ਹੈ ਉਹ, ਅਤੇ ਉਸ ਲੈਜੇ ਨਾਲ ਤਾਂ ਦੇਖੀ ਆ। ਅਤੇ ਵਿਜੇ ਵਿਰਦੀ ਜੀ ਵੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਕਹਿੰਦੇ ਕੱਲ੍ਹ ਬੜਾ ਇੰਜੋਏ ਕੀਤਾ ਮੈਗਾ ਜਿਹੜਾ ਸ਼ੋਅ ਹੈ ਦਿਲਜੀਤ ਦਾ, ਮੈਲਬਨ ਦੇ ਵਿੱਚ ਸੀਗਾ ਸਪੈਕੂਲਰ ਸ਼ੋਅ, ਹਾਂਜੀ ਕੱਲ੍ਹ ਸੀਗਾ, ਅਤੇ ਮੈਂ ਉਹਦੇ ਵੀਡੀਓ ਵਗੈਰਾ ਕਈ ਦੇਖੇ, ਲਾਈਵ ਹੋਏ ਸੀ ਸਾਡੇ ਸੱਜਣ ਮਿੱਤਰ ਪਿਆਰੇ। ਅਤੇ ਗੌਰਵ ਸ਼ਰਮਾ ਕਹਿੰਦਾ ਹਿੰਮਤੀ ਅਮਰੀਕ ਭਾਅ ਜੀ, ਅਸੀਂ ਤਾਂ ਇੱਕ ਵਾਰੀ ਸ਼ੇਰਵਾਨੀ ਪਾਈ ਸੀ ਅਤੇ ਹੁਣ ਤਾਂ ਮੁੜ ਕੇ ਸ਼ੇਰਵਾਨੀ ਦੀ ਦੁਕਾਨ ਦੇ ਮੂਹਰੋਂ ਤੋਂ ਵੀ ਲੰਘਣ ਤੋਂ ਡਰ ਲੱਗਦਾ। ਠੀਕ ਹੈ,
ਇਹਨੂੰ ਕਹਿੰਦੇ ਸ਼ਿਕਸ਼ਤ ਜ਼ਿੰਦਗੀ,
ਬਿਲਕੁਲ
ਸ਼ਿਕਸ਼ਤ,
ਸ਼ਿਕਸ਼ਤ ਜ਼ਿੰਦਗੀ, ਕਿਆ ਬਾਤ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਬ੍ਰਿਸਬਨ ਵਾਲੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਅਤੇ ਸਭ ਜੀਆਂ ਨੂੰ, ਅਮਰੀਕ ਭਾਅ ਜੀ, ਅਮਰੀਕ ਭਾਅ ਜੀ ਨੇ ਕੱਲ੍ਹ ਦੀ ਸ਼ੇਰਵਾਨੀ ਉਤਾਰੀ ਨਹੀਂ, ਕਹਿੰਦੇ ਸਵੇਰੇ ਫਿਰ ਵੀ ਪਾਉਣੀ ਹੈ, ਇੱਦਾਂ ਹੀ ਸੌਂ ਗਏ।
ਕਈ ਗੱਲਾਂ ਉਦੇ ਬੁੱਝੀ ਹੋਈ ਜਾਂਦੀਆਂ ਅਮਨਦੀਪ,
ਇਹਨਾਂ ਨੂੰ
ਤਾਂ ਮੌਸਮ ਵਾਲੀ ਗੱਲ ਉਦੇ ਬੁੱਝ ਹੋ ਗਈ, ਆ ਸ਼ੇਰਵਾਨੀ ਵਾਲੀ ਉਦੇ ਬੁੱਝ ਹੋ ਗਈ,
ਮੈਨੂੰ
ਪਤਾ ਨਹੀਂ ਸਾਡੇ
ਸਮਝ ਨਹੀਂ ਆਉਂਦੀ, ਮੈਨੂੰ ਸਮਝ ਨਹੀਂ ਆਉਂਦੀ ਸਾਡੇ ਸਰੋਤੇ ਕਿੱਦਾਂ ਬੁੱਝ ਲੈਂਦੇ ਸਾਰੀਆਂ ਚੀਜ਼ਾਂ,
ਸਮਝ ਕਿੱਦਾਂ ਜਾਂਦੇ ਆ ਸਾਡੀ ਹਰੇਕ ਗੱਲ ਨੂੰ
ਜੀ। ਰਾਜ ਲਾਂਬਾ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਹਾਂਜੀ ਹਾਂਜੀ ਉਹ ਫੋਟੋ ਤੁਹਾਨੂੰ ਕਟਾਸ ਰਾਜ ਦੇ ਮੰਦਰਾਂ ਦੀ ਆਪਾਂ ਦਿਖਾ ਦਈਏ। ਡਾਕਟਰ ਸਰਮਬਤ ਰੰਧਾਵਾ ਸਾਡੇ ਨਾਲ ਜੁੜੇ ਨੇ, ਤੇ ਭਾਅ ਜੀ ਕਟਾਸ ਰਾਜ ਆਪਾਂ ਗਏ ਸੀ
ਪਹਿਲਾਂ ਤਾਂ ਡਾਕਟਰ ਸਾਹਿਬ ਨੂੰ
ਨੀਹਾਓ,
ਤੇ ਉਹਨਾਂ ਦਾ ਬਹੁਤ ਸਵਾਗਤ, ਇਹਦਾ ਮਤਲਬ ਸਵਾਗਤ ਹੁੰਦਾ,
हाँ
नी
जी
हाओ,
नी
गुड
हाओ,
मॉर्निंग,
हाँ जी हाँ जी, नी हाओ दा मतलब हुंदा सत श्री अकाल चाइना च। हाँ
सत श्री अकाल।
जी, ये तस्वीर थोड़े नाल मैं सांझी करदा, बस एक मिनट च आ जानी है। तो आ देखो आ तस्वीर सी, तो एक कटास राज दे मंदिरां दी, तो सरमा बसिंग खड़े ने, अमरीक भाजी, तो मैं, ये बहुत बहुत देखने वाली चीज़ है जी, बहुत ब्यूटीफुल जगह आ। इतने घट्टो घट 3-4 घंटे रहण का जोड़ा आ वो समा चाहिए। तो अमरीक भाजी ये नाल ही पाकिस्तान का जोड़ा मशहूर लूण दियाँ खाना ने, पहाड़ी
हाँ जी
लूण, वो 10 किलोमीटर तक खाना ने, भी मतलब जान का बनता है। तो ये चकवाल एरिया है, डॉक्टर मनमोहन सिंह का एरिया है, जेलम के कंडे, बड़े मशहूर है। सुनील दत्त हुणी भी इस पिंड दे सन, इन्हां पिंडां दे सन, ते साहीवाल एरिया, ते बहुत बहुत वेरी नाइस। ते डॉक्टर साहब, अज तुहाडे नाल चाइना दी गल करनी सी इन्हां नाल, ते इन्हां ने फोन ही नहीं चक्किया कल।
चाइना की गल तो यह करनी सी भी सानू ये चाइना लैके नहीं गए, असी जाना सीगा। तो इन्हों का जवाब जेड़ा इन्हें देना है वह मैं ही दे देना। इन्होंने जवाब ये देना सर मब्बर जी ने भी तुम जाना जूना है नहीं सी, उदे अलामा ही दिने ये आम प्रथा है, पर तुसी नाल लैके नहीं गए सानू, असी तो जाना सी। वो जाना जूना किसी ने नहीं सी, ये उदे अलामा सुखा अलम देने वाली कोशिश सी। जदों असी जावांगे फिर तिने जने इकट्ठे हो गए, चारे जने इकट्ठे हो गए, जी एस चाह साहब नू भी नाल लैके जाना, जेड़े साडे होर स्रोते भी जाना चाहते उन्हां नू भी असी नाल लैके जा
ए
सकते
सी जी
जी।
पंडित
इन्हां दी
जी,
भी गल करनी सी।
ए पंडित जी सी, मंदिर दी फोटो है उत्ते, कटास राज दे मंदिर
हाँ
दी।
जी हाँ जी
हाँ,
हाँ जी हाँ
ए
जी
पंडित, उन्होंने ने फोटो खिच के मतलब स्टोर कीतियां हुई मेमोरी दे विच, ओह साडे नाल शेयर कर रहे ने। बहुत बहुत धन्यवाद शर्मा अब्बर जी। ते हाँ जी हाँ जी कहिंदे ए पंडित है जिहड़े तुहानूं लभ रहे ने ठीक है। तो साढ़े सत्कारित जसवंत सिंह जी बुलगुलगा वाले प्रोग्राम च जुड़े ने, ये भी सत श्री अकाल बुला रहे हैं। बुलगुलगे वाले मैं दसदा, जिन्हें भी प्रोग्राम सुन रहे हैं इस एरिए दे, ग्राफ्टन वाले, पोर्ट मकवारे वाले, मैक्सवेल वाले, कि पंजाबी दे मशहूर लिखारी, चिंतक, गाने लिखण वाले, गीत लिखण वाले जसवीर गुणाचौरिया जी आ रहे ने फ्राइडे 21 नवंबर वाले दिन। तो बुलगुलगे दे विच उन्हां दी एक छोटी जी असी मीट एंड ग्रीट रूबरू रख रहे हैं, तो शाम नूं तो जरूर पहुँचो। तो अमरजीत सिंह सोहता भी प्रोग्राम च आ गए ने बुलगुलगे तो। सो अमरजीत जी, जसवीर गुणाचौरिया आ रहे ने साडे इलाके दे विच, आपां इकट्ठे होके सारे ना उन्हां नूं वेलकम करना। तो रविंदर धनी जी जुड़े ने, वह भी सत श्री अकाल बुला रहे ने, तो सत श्री अकाल भाजी, तो रिस्पैक्टेड मास्टर जी पैरी पैने हैं जी। तो
नहीं, इन रविंदर सिंह धनी साहब नू फोन करना है, मेरे तो होया नहीं है। मैं इन्हां नू ना अगले हफ्ते जरूर वीकेंड ते फोन करूंगा, ते इन्हां दे नाल दो चार गल्लां भी करनी है, ते इन्हां बारे जानना भी है, क्योंकि साडे श्रोमणी लिसनर्स आ, ये काफी देर तो सुन रहे हैं और
श्रोमणी
साडी बड़ी इज्जत करते आ, ते सानू चंगा लगदा इन्हां नाल गल करके। ते इन्हां नाल फोन ते इन्हां दा धन्नवाद भी करांगे। सिडनी असेंबली विच जदों असीं सिडनी विच असेंबल होए सीगे 1 महीना पहला, तो इन्होंने साड़ी बड़ी मदद की थी, बड़े साढ़े जिहड़े होर दर्शक सी जां स्रोते सी उन्हां नाल मिलाया सी जी। धनी साहब
जी
थोड़ा
जी
बहुत बहुत धन्यवाद।
हाँ जी हाँ जी। इन्हां ने पुछया भी अज ब्लैकडाउन कबड्डी मेला देखने वाला, देखो जी अज माफ़ी चाहुंदे नहीं आ होना, पर एक तुहानूं ड्यूटी जरूर ला देनी है कि तुसीं फोटोआं खिच खिच के सानूं भेजियो, असीं फिर शेयर करनी
जी
है रेडियो ते, असीं क्योंकि असीं उन्हां नूं स्पॉन्सर भी कर रहे हैं, मतलब हेल्प भी कर रहे हैं, प्रमोट कर रहे हैं। सो फोटोआं जरूर भेजियो। ते गुरमुख पंडोल साडे ब्रिस्बेन वाले, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਾਈ ਜੀ। ਕਿਤਾਬ ਵਿੱਚ ਦੱਸੇ ਸਿਲੇਬਸ ਵਾਲੇ ਪੰਨਿਆਂ ਅਤੇ ਅਸਲ ਇਤਿਹਾਸ ਦੇ ਵਿੱਚੋਂ ਸਮਝੇ ਪੰਨਿਆਂ 'ਚ ਵੱਡਾ ਫਰਕ ਹੁੰਦਾ ਹੈ। ਜਿਹੜੇ ਸਿੰਧ ਅਤੇ ਹਿੰਦ ਦੇ ਫਰਕ ਨੂੰ ਨਹੀਂ ਸਮਝ ਪਾਏ, ਉਹਨਾਂ ਨੂੰ ਕੀ ਦੱਸੀਏ, ਰੱਬ ਹੀ ਰਾਖਾ ਗਿਆਨੀਆਂ ਦਾ। ਬਿਲਕੁਲ ਜੀ, ਅਤੇ ਸਿੰਧ ਹਿੰਦ ਇਹ ਬੜੀ ਵੱਡੇ ਕੌਨਸੈਪਟ ਨੇ, ਅਤੇ ਕਿਤੇ ਲਿਖਣ ਦਾ ਮੌਕਾ ਮਿਲਿਆ ਤਾਂ ਲਿਖ ਵੀ ਦੇਵਾਂਗੇ। ਪਰ ਚਲੋ, ਸਾਡੇ ਨਾਲ ਕਰਨਵੀਰ ਹੁਣੀ ਵੀ ਸਾਂਝ ਪਾ ਰਹੇ ਨੇ ਵਿਚਾਰ ਦੀ, ਕਹਿੰਦੇ ਡਾਕਟਰ ਸਾਹਿਬ ਨੂੰ ਮੈਂ ਹੇਠ ਲਿਖਿਆ ਸਵਾਲ ਪੁੱਛਿਆ ਸੀ, ਉਹਨਾਂ ਨੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਸਵਾਲ ਸੀ ਜੀ, ਸਵਾਲ ਕੀ ਸੀ, ਕੀ ਇਹ ਸੱਚ ਕਿ ਚੀਨ ਵਾਲੀ ਕੰਧ ਤੋਂ ਚੰਦਰਮਾ ਦਿਸਦਾ ਜੀ? ਚਨਾਮਤ ਬਾਈ ਨੇ ਤੁਹਾਡੇ ਤਾਜ਼ੇ ਤਾਜ਼ੇ ਚੀਨੀ ਸਫ਼ਰਨਾਮੇ ਦੇ ਬਿਰਤਾਂਤ ਨੂੰ ਬਿਆਨ ਦੇ ਦੱਸ ਰਹੇ ਜੀ ਦਾਸ ਨੂੰ ਆ ਦੱਸਿਓ ਜੀ ਡਾਕਟਰ ਸਾਹਿਬ, ਡਾਕਟਰ ਸਰਮਾ ਪਦ ਰੰਧਾਵਾ, ਕਿ ਚੀਨ ਦੀ ਕੰਧ ਤੋਂ ਚੰਦਰਮਾ ਦਿਸਦਾ, ਉਹ ਚੰਦਰਮਾ ਤਾਂ ਇੱਥੋਂ ਵੀ ਦਿਸਦਾ ਆ। ਮੈਨੂੰ ਨੀ ਸਮਝ ਆਉਂਦੀ ਭਾਜੀ ਵੀ
ਚੰਦਰਮਾ ਤਾਂ ਸਾਡੀ ਪਾਰਕ ਤੋਂ ਵੀ ਦੀਦਾ, ਸਾਡੇ ਘਰ ਤੋਂ ਵੀ ਦੀਦਾ ਆ, ਚੰਦਰਮਾ ਤਾਂ ਹਰੇਕ ਪਾਸੇ ਆ।
ਮੈਂ ਇਹ ਗੱਲ ਸੁਣੀ ਸੀ ਪਲਾੜ ਚੋਂ ਚੀਨ ਦੀ ਕੰਧ ਦਿਸਦੀ ਆ ਉੱਪਰੋਂ, ਹਨਾ। ਪਰ ਜਿਹੜੇ ਕਹਿੰਦੇ ਕਿ ਮਤਲਬ ਉੱਥੋਂ ਚੰਦਰਮਾ ਦਿਸਦਾ ਕੰਧ ਤੋਂ, ਉਹ ਤਾਂ ਸਾਡੇ ਸਾਡੇ ਇੱਥੇ ਵਿਹੜੇ ਚੋਂ ਵੀ ਦਿਸਦਾ, ਐਡੀ ਕੋਈ ਖਾਸ ਗੱਲ ਨਹੀਂ। ਚਲੋ ਚਲੋ, ਹਾਂਜੀ ਸਾਬੀ ਸਿੰਘ ਜੁੜੇ ਨੇ ਜੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਪਿਆਰਿਓ, ਸਾਨੂੰ ਦੱਸਿਓ ਤੁਸੀਂ ਕਿੱਥੋਂ। ਕੁਲਦੀਪ ਸਿੰਘ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦੇ ਵਿੱਚ, ਸਵਾਗਤ ਆਪ ਸਭ ਦਾ ਜੀ ਆਇਆਂ ਨੂੰ। ਅਤੇ ਸੁਖਵਿੰਦਰ ਰਾਜਸਥਾਨੀ ਸਾਡੇ ਬਲਗੁਲਗੇ ਵਾਲੇ, ਉਹ ਮੈਨੂੰ ਦਵਾਈ ਦੀ ਇਨਫੋਰਮੇਸ਼ਨ ਭੇਜੀ ਜਾਂਦੇ, ਕਹਿੰਦੇ ਭਾਜੀ ਦੱਸਿਓ ਆ ਦਵਾਈ ਕਿੰਨੀ ਪੈਣੀ ਆ। ਮੈਂ ਪ੍ਰੋਗਰਾਮ ਤੋਂ ਬਾਅਦ ਦੱਸੂੰਗਾ ਜੀ, ਚੱਲਦੇ ਪ੍ਰੋਗਰਾਮ 'ਚ।
ਰਾਜਸਥਾਨ ਦੇ ਵਿੱਚ ਤਾਂ ਦਵਾਈ ਲੈਣ ਦੀ ਜ਼ਰੂਰਤ ਹੀ ਨਹੀਂ,
ਉਹ
ਹੈ
ਨਹੀਂ
ਖੁੱਲੀ ਆ।
ਉਹ ਦਵਾਈ ਨਹੀਂ ਭਾਜੀ, ਇਹ ਕੀੜੇ ਮਕੌੜਿਆਂ ਵਾਲੀ ਦਵਾਈ ਜਿਹੜੀ ਫਾਰਮ 'ਤੇ ਪਾਉਣੀ ਆ। ਅੱਛਾ, ਮਲਹੋਤਰਾ ਸਾਹਿਬ ਵੀ ਆਉਂਦੇ ਹੋਣਗੇ, ਅਤੇ ਆਪਾਂ ਉਹਨਾਂ ਦਾ ਵੀ ਸਵਾਗਤ ਕਰਨਾ ਹੈ, ਅਤੇ ਉਹਨਾਂ ਨੂੰ ਵੀ ਜੀ ਆਏ ਕਹਿੰਦੇ ਹਾਂ ਪਹਿਲਾਂ ਹੀ। ਅਤੇ ਅੱਜ ਉਹਨਾਂ ਦੀ ਸੈਟਿੰਗ ਆਪਾਂ ਕਰ ਦਿੱਤੀ ਸੀਗੀ, ਅਤੇ ਪ੍ਰੋਗਰਾਮ 'ਚ ਆਉਂਦੇ ਹੋਣਗੇ ਭਾਜੀ। ਸੋ ਗੱਲ ਇੱਥੇ ਮੁੱਕਦੀ ਆ ਕੇ, ਕਿ ਜਿਹੜੇ ਵੀ ਇੱਥੇ ਵੀ ਲੀਡਰ ਨੇ ਆਪਣੇ, ਜਾਂ ਇੰਡੀਆ ਵੀ ਕਿਤੇ ਵੀ ਆ, ਉਹ ਸਮਾਜ ਦੇ ਵਿੱਚੋਂ ਨਿਕਲਦੇ ਨੇ। ਹੁਣ ਆਪਾਂ ਇੱਥੇ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ, ਜਾਂ ਅਮੈਰੀਕਾ ਦੀ ਗੱਲ ਕਰੀਏ। ਅਮੈਰੀਕਾ ਦਾ ਸਾਈਕੀ ਕੀ ਆ? ਪੈਸਾ। ਉਹ ਕਹਿੰਦੇ ਸਾਡਾ ਦੇਸ਼ ਨਹੀਂ ਹੈਗਾ, ਸਾਡਾ ਕੋਈ ਦੇਸ਼ ਨਹੀਂ, ਸਾਡੀ ਤਾਂ ਇਕੋਨਮੀ ਆ, ਅਸੀਂ ਤਾਂ ਪੈਸੇ ਦੇ ਹਿਸਾਬ ਨਾਲ ਨਾਪਤੇ ਤੋਲਦੇ ਸਾਰਿਆਂ ਚੀਜ਼ਾਂ ਨੂੰ। ਅਤੇ ਜੇ ਡੀ ਵੈਂਸ ਜਿਹੜੇ ਕਿ ਉੱਥੋਂ ਦੇ ਉਪ ਪ੍ਰੈਜ਼ੀਡੈਂਟ ਨੇ ਅਤੇ ਪ੍ਰਧਾਨ ਨੇ, ਅਤੇ ਉਹਨਾਂ ਨੇ ਇੱਕ ਕਾਨਫਰੰਸ ਕਰ ਰਹੇ ਸੀ, ਅਤੇ ਉਸ ਕਾਨਫਰੰਸ ਦੇ ਵਿੱਚ ਇੱਕ ਭਾਰਤੀ ਮੂਲ ਦੀ ਲੜਕੀ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਪਹਿਲਾਂ ਤਾਂ ਤੁਸੀਂ ਸਾਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾਲਦੇ ਹੋ, ਹੈ ਨਾ, ਫਿਰ ਬਾਅਦ ਦੇ ਵਿੱਚੋਂ ਤੁਸੀਂ ਸਾਨੂੰ ਮਤਲਬ ਕੱਢ ਦਿੰਦੇ ਹੋ, ਵੀ ਜਿੰਨੀ ਦੇਰ ਤਾਂ ਪੈਸਾ ਤੁਸੀਂ ਸਾਡਾ $1.5-2 ਲੱਖ ਖਰਚਾ ਦਿੰਦੇ ਹਾਂ, ਇੱਥੇ ਸਾਰਾ ਸਟੂਡੈਂਟ ਬਣ ਜਾਓ ਜੀ, ਆਹ ਬਣ ਜਾਓ, ਤੁਹਾਨੂੰ ਅਪਰਚੁਨਿਟੀ, ਲੈਂਡ ਆਫ ਅਪਰਚੁਨਿਟੀ, ਉਹ ਤੋਂ ਬਾਅਦ ਤੁਸੀਂ ਸਾਨੂੰ ਮਾਈਗਰੈਂਟ ਮਾਈਗਰੈਂਟ ਕਹਿ ਕੇ ਕਰ ਦਿੰਦੇ। ਉਹਨੂੰ ਜਵਾਬ ਨਹੀਂ ਆਇਆ, ਠੀਕ ਹੈ, ਕਿਉਂਕਿ ਉਹਨਾਂ ਦੀ ਜਿਹੜੀ ਸਾਈਕੀ ਹੈ, ਜਾਂ ਕਿਸੇ ਵੀ ਇੱਥੇ ਆਸਟ੍ਰੇਲੀਆ ਦੀ ਵੀ ਲਾ ਲਓ, ਉਹ ਤਕਰੀਬਨ ਇਕੋਨਮੀ ਬਣ ਚੁੱਕੀ ਆ ਕਿ ਸ਼ੁਰੂ ਤੋਂ ਹੀ ਪੈਸਾ, ਸ਼ੁਰੂ ਤੋਂ ਹੀ ਪੈਸਾ, ਬਚਪਨ ਤੋਂ ਹੀ ਪੈਸਾ, ਬਸ ਤੇਰੇ ਕੋਲ ਕਿੰਨੇ ਪੈਸੇ, ਮੇਰੇ ਕੋਲ ਕਿੰਨੇ ਪੈਸੇ, ਤੂੰ ਆਹ ਕਮਾਉਣਾ, ਤੂੰ ਉਹ ਕਮਾਉਣਾ। ਜਿਹੜੀ ਸੇਵਾ ਭਾਵਨਾ ਦਾ ਕੰਮ ਹੈ, ਕਿ ਸਾਂਝੀ ਵਾਲਤਾ ਦਾ ਕੰਮ ਹੈ, ਇੱਕ ਦੂਜੇ ਦੀ ਕੇਅਰਿੰਗ ਦਾ ਕੰਮ ਹੈ, ਹੈ ਨਾ, ਉਹ ਬਹੁਤ ਘੱਟ ਹੈ। ਜੇ ਇਹ ਕੇਅਰ ਕਰਦੇ ਵੀ ਨੇ, ਲੱਗਦਾ ਹੈ ਕੇਅਰ ਕਰਦੇ ਨੇ, ਤਾਂ ਉਹਦੇ ਵਿੱਚ ਵੀ ਕੋਈ ਅਟੀਰੀਅਰ ਮੋਟਿਵ ਜ਼ਰੂਰ ਹੁੰਦਾ ਆ। ਐਡੀ ਗੱਲ ਨਹੀਂ ਹੈਗੀ ਕਿ ਮਤਲਬ ਤੁਸੀਂ ਮਤਲਬ ਹੁਣ ਗੱਲ ਕੀਤੀ ਅਜਮੇਰ ਸਿੰਘ ਜੀ ਉਹਨਾਂ ਨੇ ਕਿ ਚਰਚ ਦੇ ਵਿੱਚ ਤੁਸੀਂ ਪੱਗ ਬੰਨ੍ਹ ਕੇ ਜਾ ਸਕਦੇ ਹੋ, ਠੀਕ ਹੈ। ਮੈਂ ਇੱਥੇ ਥੋੜ੍ਹਾ ਜਿਹਾ ਵਾਧਾ ਇਹ ਕਰਨਾ ਚਾਹਾਂਗਾ ਕਿ ਪੱਗ ਨਾ ਬੰਨਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਇਹ ਧਰਮ ਜਿਹੜਾ ਆ, ਇਹ ਹੋਇਆ ਹੀ ਪੱਗਾਂ ਵਾਲੇ ਦੇਸ਼ 'ਚੋਂ ਆ। ਉਹ ਵੀ ਪੱਗ ਬੰਨਦੇ ਨੇ, ਫਲਸਤੀਨੀ ਵੀ ਪੱਗ ਬੰਨਦੇ ਨੇ, ਜੂਡੇ ਵੀ, ਉਹ ਸਾਰਾ ਮਿਡਲ ਈਸਟ ਹੀ ਪੱਗ ਬੰਨਦਾ ਆ। ਇਹਨਾਂ ਨੇ ਤਾਂ, ਜਿਹੜਾ ਵੈਸਟਰਨ ਯੂਰਪ ਨੇ ਤਾਂ ਇਹ ਧਰਮ ਅਡੋਪਟ ਕੀਤਾ ਆ, ਠੀਕ ਹੈ, ਇਹ ਪੱਗ ਬੰਨਦੇ ਨਹੀਂ ਹੈਗੇ। ਸੋ ਜਿਹੜਾ, ਜੇ ਪੱਗ ਨਾ ਬੰਨਣ ਦੇਣ ਤਾਂ ਉਹ ਤਾਂ ਜਿੱਥੋਂ ਹੀ ਨਹੀਂ ਅਡੋਪਟ ਕੀਤਾ। ਜਿੱਦਾਂ ਹੁਣ ਮੰਨ ਲਓ ਅੱਜ ਅਸੀਂ ਸਿੱਖ ਹਾਂ, ਅਸੀਂ ਪੱਗ ਬੰਨਦੇ ਹਾਂ, ਕੱਲ੍ਹ ਨੂੰ ਅਸੀਂ ਕਹੀਏ ਵੀ ਤੁਸੀਂ ਇੱਥੇ, ਆਪਾਂ 100 ਸਾਲ ਬਾਅਦ ਵੀ ਪੱਗ ਬੰਨ ਕੇ ਗੁਰਦੁਆਰੇ ਨਹੀਂ ਆ ਸਕਦੇ, ਇੱਥੇ ਸਿਰਫ ਜਿੱਦਾਂ ਭਾਜੀ ਨੇ ਰੁਮਾਲ ਬੰਨਿਆ ਇੱਦਾਂ ਹੀ ਆ ਸਕਦੇ ਹਾਂ, ਇਹ ਤਾਂ ਫਿਰ ਪੁੱਠਾ ਹੋ ਗਿਆ ਨਾ ਕੰਮ, ਠੀਕ ਹੈ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨਾ, ਇਹਨਾਂ ਨੂੰ ਥੋੜ੍ਹਾ ਵਾਚਣਾ ਪੈਂਦਾ, ਇਹਨਾਂ ਦੇ ਬੈਕਗਰਾਊਂਡ, ਧਰਮ ਦੀ ਬੈਕਗਰਾਊਂਡ ਸਾਰੀ ਸਾਨੂੰ ਪਤਾ ਹੋਣੀ ਚਾਹੀਦੀ, ਸਾਨੂੰ ਗਿਆਨ ਹੋਣਾ ਚਾਹੀਦਾ ਆ, ਅਤੇ ਤਾਂ ਕਿ ਜਿਹੜਾ ਲੌਜਿਕ ਹੈਗਾ ਕਿ ਪੱਗ ਦੀ ਵੈਲਿਊ ਕੀ ਆ, ਪੱਗ ਕਿਉਂ ਬੰਨਣੀ ਆ, ਭਾਜੀ ਨੇ ਸਿਰ ਢੱਕਿਆ ਕਿਉਂ ਢੱਕਿਆ, ਇੱਕ ਮਾਰਕ ਆਫ ਰਿਸਪੈਕਟ ਹੈ, ਇਹ ਰਿਸਪੈਕਟ ਲੈਣੀ ਵੀ ਆ, ਰਿਸਪੈਕਟ ਦੇਣੀ ਵੀ ਆ। ਅਤੇ ਗੁਰੂ ਸਾਹਿਬ ਨੇ ਸਾਨੂੰ ਪੱਗ ਕੰਪਲਸਰੀ ਕਿਉਂ ਕੀਤੀ ਆ ਸਿੰਘਾਂ ਨੂੰ, ਸਿੱਖਾਂ ਨੂੰ, ਕਿਉਂਕਿ ਮੁਸਲਮਾਨ ਬੰਨਣ ਨਹੀਂ ਸੀ ਦਿੰਦੇ ਪੱਗ, ਕਿ ਤੁਸੀਂ ਪੱਗ ਨਹੀਂ ਬੰਨ ਸਕਦੇ, ਤੁਸੀਂ ਕਲਗੀ ਨਹੀਂ ਲਾ ਸਕਦੇ, ਤੁਸੀਂ ਘੋੜੇ 'ਤੇ ਨਹੀਂ ਚੜ੍ਹ ਸਕਦੇ, ਤੁਸੀਂ ਹਥਿਆਰ ਨਹੀਂ ਰੱਖ ਸਕਦੇ, ਤੁਸੀਂ ਡੋਲੀ ਲੈ ਕੇ ਨਹੀਂ ਜਾ ਸਕਦੇ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਦਿੱਤੀਆਂ ਹੋਈਆਂ ਸੀ, ਸਾਨੂੰ ਗੁਲਾਮ ਬਣਾਇਆ ਹੋਇਆ ਸੀ। ਪੱਗ ਕਿਉਂ ਬੰਨਣੀ ਆ? ਦਾੜੀ ਪ੍ਰਕਾਸ਼ ਨਹੀਂ ਕਰ ਸਕਦੇ, ਮੁੱਛਾਂ ਨਹੀਂ ਰੱਖ ਸਕਦੇ, ਕੱਟ ਕੇ ਰੱਖਣੀ ਆ, ਤਾਂ ਕਿ ਕਲੀਅਰਲੀ ਡਿਫਰੈਂਸ਼ੀਏਟ ਹੋਵੇ ਵੀ ਤੁਸੀਂ ਮੁਸਲਮਾਨ ਹੋ ਜਾਂ ਹਿੰਦੂ ਹੋ ਜਾਂ ਹਿੰਦੁਸਤਾਨੀ ਹੋ। ਸੋ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਰਿਸਪੈਕਟ ਦਿੱਤੀ ਆ, ਸਾਨੂੰ ਅਣਖ ਦਿੱਤੀ ਆ ਅਤੇ ਅਣਖ ਦੀਆਂ ਨਿਸ਼ਾਨੀਆਂ ਨੇ ਇਹ ਸਾਰੀਆਂ, ਇੱਕ ਨੈਚੁਰਲ ਹਿਊਮਨ ਬੀਇੰਗ ਹੈ। ਅਤੇ ਹੁਣ ਚਲੋ ਆਪਾਂ ਇੱਥੇ ਬੜੀ ਲੰਬੀ ਚੌੜੀ ਗੱਲ ਕਰ ਸਕਦੇ ਹਾਂ, ਅਤੇ ਸਾਬੀ ਸਿੰਘ ਸਾਡੇ ਨਾਲ ਜੁੜੇ ਨੇ, ਅਤੇ ਹੁਣ ਪਤਾ ਲੱਗ ਗਿਆ ਜੀ ਤੁਸੀਂ ਇਨਿਸਫਿਲ ਕੁਇਨਜ਼ਲੈਂਡ ਤੋਂ, ਕੇਲੇ ਦੇ ਦੇਸ਼ 'ਚੋਂ। ਕੇਲੇ ਦੀ ਵੀ ਕਾਫੀ ਕੰਟਰੋਵਰਸੀ ਚੱਲ ਰਹੀ ਹੈ ਭਾਅ ਜੀ। ਦੇਖੋ ਹੁਣ ਕੇਲੇ ਦੇ ਵਿੱਚ, ਕੁਇਨਜ਼ਲੈਂਡ ਦੇ ਵਿੱਚ ਕਾਫੀ ਪ੍ਰੋਬਲਮ ਚੱਲਦੀ ਬਿਮਾਰੀਆਂ ਦੀ ਜਾਂ ਹੋਰ। ਹੁਣ ਆਪਣੇ ਪੰਜਾਬੀਆਂ ਨੇ ਕੇਲੇ ਦਾ ਕਾਫੀ ਕੰਮ ਸੰਭਾਲਿਆ, ਨਵੇਂ ਮੁੰਡਿਆਂ ਨੇ, ਉੱਧਰ ਪੁਰਾਣੇ ਵੀ ਕਰਦੇ ਨੇ, ਇੱਧਰ ਵੀ ਕਰਦੇ ਨੇ। ਹੁਣ ਜਦੋਂ ਫਿਰ ਮਤਲਬ ਮੁੜ ਕੇ ਪੰਜਾਬੀਆਂ ਨੇ ਸੰਭਾਲਿਆ, ਤਾਂ ਹੁਣ ਇਹੀ ਜਿਹੜੇ ਕੰਪਨੀਆਂ ਨੇ ਇਹ ਕਹਿੰਦੇ ਨੇ ਜੀ ਅਸੀਂ ਫਿਲੀਪੀਨ ਤੋਂ ਬਣਾਉਣਾ ਮੰਗਾ ਲੈਣਾ, ਵੀਅਤਨਾਮ ਤੋਂ ਮੰਗਾ ਲੈਣਾ, ਉੱਥੋਂ ਮੰਗਾ ਲੈਣਾ, ਜਾਣੀ ਕਿ ਇਹਨਾਂ ਨੇ ਟਿਕਣ ਨਹੀਂ ਦੇਣਾ ਕਿਸੇ ਨੂੰ। ਪਹਿਲਾਂ 10-15 ਸਾਲ ਕੋਈ ਗੱਲ ਨਹੀਂ ਚੱਲੀ, ਜਿੰਨੀ ਦੇਰ ਮੇਨ ਸਟ੍ਰੀਮ ਕਮਿਊਨਿਟੀ ਇਹ ਬਿਜ਼ਨਸ ਚਲਾਈ ਗਈ, ਜਦੋਂ ਉਹਨਾਂ ਦਾ ਕੰਮ ਡਾਊਨ ਹੋਇਆ, ਹੁਣ ਅਸੀਂ ਬਾਹਰੋਂ ਲੈ ਆਉਣਾ। ਠੀਕ ਹੈ, ਹੁਣ ਸਾਡੇ ਬੰਦੇ ਜਿਹੜੇ ਆ ਉਹਨਾਂ ਦੀਆਂ ਇਨਵੈਸਟਮੈਂਟਾਂ ਜਿਹੜੀਆਂ ਉਹ ਸਾਰੀਆਂ ਮਤਲਬ ਖੂਹ ਖਾਤੇ 'ਚ ਪਾਣੀਆਂ ਇਹਨਾਂ ਨੇ, ਇੱਦਾਂ ਹੀ ਸਾਡੀ ਇੰਡਸਟਰੀ ਨਾਲ ਬਨਾਨੀ ਦੀ ਨਾਲ ਇੱਥੇ ਕੀਤਾ ਸੀਗਾ। ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਭਾਅ ਜੀ?
ਮੈਂ ਤਾਂ ਅਮਨਦੀਪ, ਚਾਹ ਦੀਆਂ ਕਿਸਮਾਂ ਦੇ ਬਾਰੇ ਗੱਲ ਕਰਨੀ ਉਹ ਅਗਲੇ ਹਫ਼ਤੇ ਕਰਾਂਗੇ, ਕਾਫ਼ੀ ਲੰਬੀ ਚੌੜੀ ਗੱਲ ਆ ਉਹ, ਚਾਹ ਦੀਆਂ ਕਿੱਦਾਂ ਦੀਆਂ ਕਿਸਮਾਂ ਹੁੰਦੀਆਂ
ਚਾਹ ਦੀ।
ਤੇ ਹੁਣ ਤੁਸੀਂ ਟਾਈਮ ਹੋ ਗਿਆ, ਚਾਹ ਦੀਆਂ, ਚਾਹ ਪੀਣ ਵਾਲੀ ਜਿਹੜੀ ਹੁੰਦੀ ਆ ਉਹਦੀਆਂ ਕਈ ਕਿਸਮਾਂ ਹੁੰਦੀਆਂ, ਤੇ ਉਹਦੇ ਤੇ ਮੈਨੂੰ ਯਾਦ ਆ ਗਿਆ, ਮੈਂ ਉਹਦੇ ਤੇ ਮੈਨੂੰ ਥੋੜੀ ਜਿਹੀ ਖੁਸ਼ੀ ਪ੍ਰਾਪਤ ਹੁੰਦੀ ਹੈ ਉਹ ਜਿਹੜੀ, ਜਿਸ ਵੇਲੇ ਅਸੀਂ ਗੱਲਾਂ ਕਰਾਂਗੇ ਨਾ ਤੇ ਸਾਡੇ ਜਿਹੜੇ ਦਰਸ਼ਕ ਉਹ ਕਾਫੀ ਆਨੰਦਿਤ ਹੋਣਗੇ। ਤੇ ਹੁਣ ਤੁਸੀਂ ਮਲਹੋਤਰਾ ਸਾਹਿਬ ਨੂੰ ਲੈ ਲਓ,
ਮਲਹੋਤਰਾ ਸਾਹਿਬ ਨੂੰ ਆਪਾਂ ਹੁਣ ਪ੍ਰੋਗਰਾਮ 'ਚ 9:30 ਹੋ ਗਏ, ਅਤੇ ਉਹ ਦੇਖੋ ਤੜਕੇ ਪਹਿਲਾਂ ਤਾਂ ਉੱਠੇ 1:30 ਵਜੇ, ਠੀਕ ਹੈ, ਅਤੇ ਉਹ ਫਿਰ ਆਪਾਂ ਮੋਟਰ ਦਾ ਪਾਣੀ ਚੁਕਾਇਆ ਹੈ ਨਾ, ਸਾਰਾ ਕੁਛ ਕਰਕੇ, ਪਿਛਲੀ ਵਾਰੀ ਸਮੱਸਿਆ ਆ ਗਈ ਸੀ, ਚਲੋ ਆਪਾਂ ਉਹ ਮੋਟਰ ਦਾ ਇੱਦਾਂ ਚੁਕਾਉਂਦੇ ਹੁੰਦੇ ਸੀ, ਪਾਣੀ ਨਾ ਚੱਕਦੀ ਹੁੰਦੀ ਹੈ ਨਾ, ਫਿਰ ਉਹ ਪਾਣਾ ਉਹ 'ਚ ਨਾਲ 'ਚ ਪਾਈ ਜਾਣਾ ਪਾਣੀ, ਚਲੇ ਜਾਓ ਅੰਦਰ, ਇੱਕ ਦਿਨ ਸਟਾਰਟਰ 'ਤੇ ਖੜਾ ਹੋਣਾ, ਉਹਨੇ ਕਹਿਣਾ ਉਹ ਦੱਬਦੇ, ਹੁਣ ਦੱਬ ਦਿੱਤਾ ਉਹਨੂੰ ਦੱਬਣਾ, ਅਤੇ ਬਾਹਰੋਂ ਅੰਦਰ ਆਵਾਜ਼ ਮਾਰੀ, ਉਹ ਚੱਕ ਲਿਆ ਪਾਣੀ, ਚੱਕ ਲਿਆ ਪਾਣੀ, ਜਦ ਪਾਣੀ ਚੱਕ ਲਿਆ ਫਿਰ ਰੌਲਾ ਪਾਉਣਾ, ਉਹ ਚੱਕ ਲਿਆ, ਉਹ ਚੱਕ ਲਿਆ,
ਚੱਕ ਲਿਆ, ਚੱਕ ਲਿਆ, ਮਿੱਠੇ ਚੌਲ ਬਣਦੇ ਨੇ, ਇੱਦਾਂ ਵੀ ਹੋਈ ਸੀ ਇੱਕ ਵਾਰੀ, ਉਹਨੇ ਜੇ ਪਾਣੀ ਪਾਈ ਗਿਆ, ਪਾਣੀ ਪਾਈ ਗਿਆ, ਕਾਫੀ ਪਾਣੀ ਪਾ ਦਿੱਤਾ, ਕਹਿੰਦੇ ਮੋਟਰ ਨੇ ਪਾਣੀ ਚੱਕ ਲਿਆ, ਚੱਕ ਲਿਆ, ਚੱਕ ਲਿਆ, ਉਹਨੂੰ ਚੌਲ ਬਣ ਦਿੱਤੇ, ਉਹ ਪਾਣੀ ਛੱਡ ਗਈ ਮੋਟਰ,
ਉਹ ਪਾਣੀ ਛੱਡ ਗਈ
ਵਿੱਚ, ਮੈਂ ਸੀ ਉਹੀ ਨਿਕਲ,
ਕਹਿੰਦੇ ਜਿੰਨਾ ਮੋਟਰ ਨੇ ਮਹੀਨੇ 'ਚ ਕੱਢਣਾ ਇੰਨਾ ਤਾਂ ਅਸੀਂ ਮੁੜ ਕੇ ਵਿੱਚ ਪਾ ਦਿੱਤਾ, ਇਹੀ ਕੱਢੀ ਜਾਂਦੇ। ਖੈਰ ਨਹੀਂ ਵੇ, ਅਤੇ ਚਲੋ ਮਲਹੋਤਰਾ ਸਾਹਿਬ ਆ ਗਏ ਆ, ਮਲਹੋਤਰਾ ਸਾਹਿਬ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ,
ਸਤਿ ਸ੍ਰੀ ਅਕਾਲ ਅਮਨਦੀਪ ਭਾਜੀ, ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਤੇ ਸਾਡੇ ਸਾਰੇ ਸਰੋਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ।
ਨਮਸਕਾਰ,
ਠੀਕ ਹੈ। ਹਾਂਜੀ ਭਾਜੀ, ਤੁਹਾਡੇ ਬਾਰੇ ਜ਼ਿਕਰ ਤਾਂ ਬਹੁਤ ਹੁੰਦਾ ਰਹਿੰਦਾ, ਤੁਹਾਡੇ ਗੀਤ ਵੀ ਚੱਲਦੇ ਰਹਿੰਦੇ ਆ, ਭੁੱਲਰ ਸਾਹਿਬ ਹੁਣੀ ਜਿਹੜੇ ਗੀਤ ਲਾਉਂਦੇ ਹੁੰਦੇ ਸੀਗੇ, ਭੇਜਦੇ ਹੁੰਦੇ ਸੀ, ਉਹ ਭੇਜਦੇ ਹੁਣ ਵੀ ਆ, ਪਰ ਅਸੀਂ ਲਾ ਨਹੀਂ ਸਕਦੇ ਕਿਉਂਕਿ ਸਟ੍ਰਾਈਕ ਆ ਜਾਂਦੀ ਆ, ਅਤੇ ਦੱਸਦੇ ਹੁੰਦੇ ਆ ਵੀ ਤੁਸੀਂ ਮਿਕਸ ਕਰਦੇ ਹੋ, ਬੜੀ ਮਿਹਨਤ ਕਰਦੇ ਹੋ, ਤਾਂ ਵੈਰੀ ਨਾਈਸ, ਅਤੇ ਕਈ ਸਮੇਂ ਤੋਂ, ਕਈ ਦੇਰ ਤੋਂ ਸਾਡੀ ਮਨ ਦੀ ਇੱਛਾ ਸੀਗੀ ਕਿ ਤੁਹਾਤੋਂ ਤੁਹਾਡੇ ਜੀਵਨ ਦੇ ਸਫ਼ਰ ਬਾਰੇ ਆਪਾਂ ਥੋੜ੍ਹੀ ਗੱਲਬਾਤ ਕਰੀਏ, ਅਤੇ ਮੇਰੀ ਮੇਰੀ ਬੜੀ ਇੱਛਾ ਹੁੰਦੀ ਆ ਬਾਲੀਵੁੱਡ ਦੇ ਬਾਰੇ, ਸਾਰਿਆਂ ਦੀ ਇੱਛਾ ਆ ਕਿ ਚਲੋ ਫਿਲਮਾਂ ਦੇਖਦੇ ਹਾਂ ਉਹ ਤਾਂ ਵੱਖਰੀ ਗੱਲ ਹੈ, ਪਰ ਉਹਦੀ ਜਿਹੜੀ ਪਿੱਛੇ ਬੈਕਗਰਾਊਂਡ ਹੈ, ਇਨਰ ਵਰਕਿੰਗ ਹੈ, ਉਹ ਬੜੀ ਰੌਚਕ ਹੈ। ਸਾਡੇ ਇੱਕ ਬੜੇ ਸਤਿਕਾਰਤ ਅੰਕਲ ਨੇ ਪਰਥ ਦੇ ਵਿੱਚ ਸਾਡੇ ਨਾਲ, ਪਾਕਿਸਤਾਨ ਟੂਰ 'ਤੇ ਚਲੇ ਗਏ ਪਹਿਲੀ ਵਾਰੀ 550 ਸਾਲਾਂ 'ਤੇ, ਤਾਂ ਉਹਨਾਂ ਨੇ ਜੋ ਅੰਦਰਲੀਆਂ ਗੱਲਾਂ ਦੱਸੀਆਂ, ਅਤੇ ਉਹ ਕਿਆ ਬਾਤ ਸੀ, ਅਤੇ ਉਹ ਅਸਲ ਦੇ ਵਿੱਚ ਪਤਾ ਕੌਣ ਨਿਕਲੇ, ਉਹ ਜਿਹੜੀ ਐਕਟਰੈਸ ਸਾਧਨਾ ਹੈ ਨਾ, ਸਾਧਨਾ,
ਹਾਂਜੀ ਸਾਧਨਾ, ਸਾਧਨਾ,
ਸਾਧਨਾ, ਉਹਨਾਂ ਦੇ ਜੀਜਾ ਜੀ
ਨਿਕਲੇ,
ਉਹਨਾਂ ਦੇ ਜੀਜਾ ਜੀ ਨਿਕਲੇ, ਅਤੇ ਉਹਨਾਂ ਨੂੰ, ਉਹਨਾਂ ਨੇ ਇੰਡਸਟਰੀ 'ਚ ਕੰਮ ਕੀਤਾ ਬਹੁਤ, ਅਤੇ ਫਿਲਮਾਂ ਵੀ ਲਿਖੀਆਂ, ਕਈ ਕੁਛ ਕੀਤਾ, ਅਤੇ ਪਹਿਲਾਂ ਹੁਣ ਤੁਹਾਡਾ ਸਫ਼ਰ ਆਪਾਂ ਸ਼ੁਰੂ ਕਰ ਲੈਂਦੇ ਹਾਂ, ਅਤੇ ਤੁਸੀਂ ਜੰਮਪਲ ਕਰਨਾਲ ਦੇ ਹੋ ਜਾਂ ਪੰਜਾਬ 'ਚੋਂ?
ਜਿਹੜਾ ਪਿਛੋਕੜ ਹੈ ਸਾਡਾ ਉਹ ਆਪਣਾ ਲਾਹੌਰ ਤੇ ਸਿਆਲਕੋਟ ਹੈ।
ਅੱਛਾ,
ਪਿਛੋਕੜ ਜਿਹੜਾ,
ਠੀਕ ਠੀਕ,
ਹਾਂਜੀ। ਤੇ ਫਿਰ ਜਦੋਂ ਵੰਡ ਪਈ ਤੇ ਕੁਛ ਜੀ ਆ ਕੇ ਦੁਆਬੇ ਜਲੰਧਰ ਨੂੰ ਆ ਗਏ, ਜਲੰਧਰ ਬਹਿ ਗਏ, ਤੇ ਕੁਛ ਪਰਿਵਾਰ ਜਿਹੜੇ ਫਿਰ ਇੱਧਰ, ਜਿਹੜਾ ਕਿਉਂਕਿ ਉਸ ਟਾਈਮ ਕੋਈ ਇੰਨਾ ਸਰਮਾਇਆ ਨਹੀਂ ਹੁੰਦਾ ਸੀ
ਜੀ,
ਹਾਂਜੀ,
ਤੇ ਇੱਥੇ ਹਰਿਆਣੇ ਦੇ ਵਿੱਚ ਉਦੋਂ ਜ਼ਮੀਨ ਕੱਲਰ ਸੀ
ਜੀ
ਕਲਰ।
ਹਾਂ ਕਲਰ ਸੀ ਉਦੋਂ, ਇਹ ਕੋਈ ਜ਼ਿਆਦਾ ਵਧੀਆ ਥਾਂ ਨਹੀਂ ਸੀ। ਇਹ ਸਾਡੇ ਬਜ਼ੁਰਗ ਜਿਹੜੇ ਨੇ ਸਾਡੇ ਬਾਬੇ ਹਰੀ, ਉਹ ਢੱਗਿਆਂ ਨਾਲ ਵਾਹੀ ਕਰਦੇ ਸਨ।
ਜੀ
ਅੱਛਾ ਜੀ।
ਹਾਂ, ਕਿਉਂਕਿ ਉਹ ਵਕਤ ਐਸਾ ਸੀ ਕਿ ਸ਼ਾਇਦ ਉਦੋਂ ਇੰਨੇ ਸਾਧਨ ਨਹੀਂ ਸਨ, ਤੇ ਜਿੱਥੇ ਸਾਡਾ ਡੇਰਾ ਹੁੰਦਾ ਸੀ ਪਿੰਡ, ਤੇ ਉੱਥੋਂ ਨਾ ਦੂਰੋਂ ਜੀਟੀ ਰੋਡ ਸੜਕ ਲੰਘਦੀ ਨਜ਼ਰ ਆਉਂਦੀ ਸੀ,
ਅੱਛਾ ਜੀ।
ਹਾਂਜੀ
ਤੇ ਤੇ ਅਮਨਦੀਪ ਭਾਜੀ ਮੈਨੂੰ ਥੋੜਾ ਥੋੜਾ ਯਾਦ ਹੈ ਕਿ ਨਿਆਣਾ ਸਾਂ, ਤੇ ਸ਼ਾਇਦ ਹੀ ਕੋਈ ਦੋ ਚਾਰ ਬੱਸਾਂ ਚੱਲਦੀਆਂ ਸਨ, ਕੋਈ ਇੱਕ ਦੋ ਬੱਸ ਸਵੇਰੇ ਚੱਲਦੀ ਹੁੰਦੀ ਸੀ ਜਿਹੜੀ ਇੱਧਰ ਨੂੰ ਪੰਜਾਬ ਨੂੰ ਤੁਰ ਜਾਂਦੀ ਸੀ, ਤੇ ਸ਼ਾਮ ਵਾਲੇ ਵੀ ਦੋ ਚਾਰ ਬੱਸਾਂ ਆਉਂਦੀਆਂ ਸਨ, ਮਤਲਬ
ਮਤਲਬ
ਬੱਸਾਂ ਵੀ ਘੱਟ ਹੁੰਦੀਆਂ ਸਨ, ਰੋਡ ਬੜੀ ਛੋਟੀ ਹੁੰਦੀ ਸੀ
ਹਾਂ,
ਜੀਟੀ ਰੋਡ।
ਮਲਹੋਤਰਾ ਸਾਹਿਬ ਉਦੋਂ ਬੱਸਾਂ ਦੇ ਟਾਈਮ ਦੇ ਆਪਾਂ ਰੋਟੀ ਪਾਣੀ ਦਾ ਵੀ ਸੈੱਟ
ਹਾਂਜੀ
ਕੀਤਾ ਹੁੰਦਾ ਸੀ, ਉਹ ਫਲਾਨੀ ਬੱਸ ਲੰਘ ਗਈ ਹੁਣ ਚਾਹ ਲਿਓ, ਉਹ ਫਲਾਨੀ ਬੱਸ ਲੰਘ ਗਈ ਹੁਣ ਰੋਟੀ ਖਾ
ਹਾਂਜੀ
ਜਾਣਾ।
ਹਾਂਜੀ ਤੇ ਉਹ ਸੜਕ ਵੀ ਇੰਨੀ ਛੋਟੀ ਸੀ ਕਿ ਉਹ ਪਾਸਿੰਗ ਵੀ ਨਹੀਂ ਪ੍ਰੋਪਰ ਹੋ ਪਾਉਂਦੀ ਸੀ,
ਅੱਛਾ
ਇਹ ਇੱਕ ਨੂੰ ਟਾਇਰ ਕੱਚੇ ਤੇ ਲਾਉਣਾ ਪੈਂਦਾ ਸੀ ਤੇ ਦੂਜਾ
ਹਾਂ
ਬੱਸ ਵਾਲਾ ਕ੍ਰਾਸ ਕਰਦਾ ਸੀ ਬਾਈ ਚਾਂਸ, ਅਦਰਵਾਈਜ਼ ਤਾਂ ਟਾਵਾਂ ਟਾਵਾਂ ਕੋਈ ਵਹੀਕਲ ਹੁੰਦਾ ਸੀ, ਟਾਵਾਂ ਟਾਵਾਂ ਜਿਹੜਾ ਸੀ ਉਹ ਸਾਧਨ ਸੀ ਜੀ। ਤੇ ਕਹਿਣ ਦਾ ਮਤਲਬ ਇਹ ਕਿ ਉਹ ਸਾਡਾ ਪਿਛੋਕੜ ਜਿਹੜਾ ਹੈ ਉਹ ਜਟਕਾ ਹੈ, ਵੈਸੇ ਬਹੁਤ ਮਤਲਬ ਅਸੀਂ ਉਹ ਨਹੀਂ ਮਤਲਬ ਛੋਟੇ ਜਿਹੇ ਜ਼ਿਮੀਦਾਰ, ਮਤਲਬ ਜਿਹਨੂੰ ਅਸੀਂ ਕਹਿ ਸਕਦੇ ਹਾਂ ਕੋਈ 5-6 ਕਿੱਲਿਆਂ ਦਾ ਮਾਲਕ ਹੈ, ਉਹ ਤੇ ਟੱਬਰ ਹੀ ਪੱਲੀ ਜਾ ਰਿਹਾ ਹੈ, ਤੇ ਦੋ ਵੱਡੇ ਮਤਲਬ ਭਰਾ ਹੋ ਗਏ ਤੇ ਅੱਗੋਂ ਉਹਨਾਂ ਦੇ ਨਿਆਣੇ ਹੋ ਗਏ, ਨਿਆਣੇ ਨੂੰ ਹੁਣ ਚਲੋ ਉਦੋਂ ਇੰਨਾ ਕੋਈ ਹੈ ਨਹੀਂ ਸੀ, ਸਾਡੇ ਤਾਇਆ ਜੀ ਫੌਜੀ ਸਨ ਤੇ ਚਾਚਾ ਵੀ ਮੇਰਾ ਫੌਜੀ ਸੀ, ਸਿਰਫ ਮੇਰੇ ਡੈਡੀ ਜਿਹੜੇ ਨੇ ਨਾ ਉਹਨਾਂ ਨੇ ਕੀਤੀ ਤੇ IAS ਦੀ ਤਿਆਰੀ ਸੀ,
ਅੱਛਾ
ਲੇਕਿਨ ਉਹ ਇੰਟਰਵਿਊ ਪੱਖੋਂ ਰਹਿ ਗਏ,
ਅੱਛਾ
ਤੇ ਫਿਰ ਉਹ ਵੀ ਅੱਛੇ ਆਫਿਸਰ ਬਾਅਦ ਬਣੇ ਨੇ ਹੈਲਥ ਮਿਨਿਸਟਰੀ ਦੇ ਵਿੱਚ, ਤੇ ਜਿਨ੍ਹਾਂ ਕੋ ਉਹਨਾਂ ਦਾ ਸਾਥ ਸੀ ਉਹ ਫਿਰ ਚਲੇ ਗਏ, ਮਾਤਾ ਸਾਡੀ ਬੜੀ ਦਲੇਰ ਸੀ, ਉਹਨਾਂ ਨੇ ਸਾਨੂੰ ਦੋਨੋਂ ਭਰਾਵਾਂ ਨੂੰ ਪੂਰੀ ਤਰ੍ਹਾਂ ਹਿੰਮਤ ਦਿੱਤੀ, ਬੜੀ ਮੈਂ ਬੜੀ ਡੇਅਰਿੰਗ ਲੇਡੀ ਵੇਖੀ ਹੈ, ਇਹੋ ਜੀ ਘਾਟੀ ਬਾਵਾਂ ਖੈਰ ਸਾਰਿਆਂ ਨੂੰ ਪਿਆਰੀਆਂ ਹੁੰਦੀਆਂ ਨੇ,
ਜੀ ਜੀ ਜੀ
ਪਰ ਮੇਰੀ ਮਾਂ ਮੇਰੇ ਵਾਸਤੇ ਰੱਬ ਦਾ ਰੂਪ ਹੈ
ਸੋ
ਤੇ
ਮਲਹੋਤਰਾ ਸਾਹਿਬ
ਮੇਰਾ ਜਨਮ
ਫਿਰ
ਕਰਨਾਲ ਦਾ ਹੈ,
ਕਰਨਾਲ ਦਾ ਠੀਕ ਹੈ।
ਲੇਕਿਨ ਸਾਡੀ ਬੋਲੀ ਜਿਹੜੀ ਹੈ ਉਹ ਅੱਜ ਤੱਕ ਬਦਲੀ ਨਹੀਂ,
ਅੱਛਾ
ਕਿਉਂਕਿ ਘਰ ਦੇ ਵਿੱਚ ਹੁਣ ਜਿਹੜੇ ਨਵੇਂ ਜੀ ਆ ਰਹੇ ਨੇ ਅੱਗੋਂ ਬੱਚੇ ਨੇ ਉਹ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਨੇ, ਉਧਰ ਹਿੰਦੀ ਬੋਲਦੇ ਨੇ, ਮੈਂ ਹਿੰਦੀ ਬੋਲਣਾ ਬੁਰਾ ਨਹੀਂ ਸਮਝਦਾ, ਲੇਕਿਨ ਮੈਂ ਇਹ ਗੱਲ ਬੜੀ ਬੁਰੀ ਸਮਝਣਾ ਕਿ ਜੇ ਅਸੀਂ ਪੰਜਾਬੀ ਹਾਂ, ਅਸੀਂ ਪੰਜਾਬੀ ਮਾਂ ਬੋਲੀ ਪੰਜਾਬੀ ਹੈ ਤੇ ਪੰਜਾਬੀ ਜ਼ਰੂਰ ਬੋਲਣੀ ਚਾਹੀਦੀ, ਮੈਂ
ਬਿਲਕੁਲ
ਥੋੜਾ
ਬਿਲਕੁਲ
ਜਿਹਾ
ਸੱਚੀ
ਇਸ
ਸੱਚੀ
ਮਾਮਲੇ
ਗੱਲ,
ਚ ਕੱਟਰ ਹਾਂ, ਮੈਂ ਕੱਟਰ ਹਾਂ ਇਸ ਮਾਮਲੇ ਚ,
ਹਾਂਜੀ ਬਿਲਕੁਲ
ਤੇ
ਸਾਡੀ ਗੱਲ ਠੀਕ ਆ।
ਜਨਮ ਮੇਰਾ ਇਹੀ ਕਰਨਾਲ ਹੋਇਆ ਤੇ ਨਾਨਕੇ ਮੇਰੇ ਜਲੰਧਰ,
ਠੀਕ
ਤੇ
ਮਲਹੋਤਰਾ ਸਾਹਿਬ
ਦਾਦਕੇ ਵੀ
ਫਿਰ
ਦਾਦਕੇ।
ਬੰਬੇ ਦਾ
ਹਾਂਜੀ
ਕਿੱਦਾਂ ਬਣਿਆ? ਉਦੋਂ ਮੁੰਬਈ ਨਹੀਂ ਸੀ ਹੁੰਦਾ, ਉਦੋਂ ਬੰਬੇ ਹੁੰਦਾ ਸੀ
ਬੋਮਬੇ ਭਾਜੀ, ਮੈਂ ਨਾ ਸਨ 1980 ਦੇ ਵਿੱਚ ਇੱਕ ਸੀਰੀਅਲ ਕੀਤਾ ਸੀ ਗਰਦਿਸ਼ ਹੈ,
ਗਰਦਿਸ਼
ਅੱਛਾ
ਹਰਜੀਤ ਸਿੰਘ ਜੀ ਸਨ ਉਹਨਾਂ ਦੇ ਡਾਇਰੈਕਟਰ, ਤੇ ਮੈਂ ਪਹਿਲੇ ਨਾ ਐਜ਼ ਐਨ ਐਕਟਰ ਕੰਮ ਕਰਦਾ ਸਾਂ,
ਅੱਛਾ ਜੀ
ਅੱਛਾ ਜੀ
ਥੀਏਟਰ ਕੀਤਾ ਹੈ, ਐਜ਼ ਐਨ ਐਕਟਰ ਕੰਮ ਕੀਤਾ ਹੈ, ਵਾਇਸ ਓਵਰ ਆਰਟਿਸਟ ਕੰਮ ਕੀਤਾ ਹੈ, ਵਿਗਿਆਪਨ ਬੋਲੇ ਨੇ, ਵਿਗਿਆਪਨ ਬਣਾਏ ਨੇ, ਸਲੋਗਨਸ ਬਣਾਉਂਦੇ ਰਹੇ ਹਾਂ, ਮਿਊਜ਼ਿਕ ਬਣਾਉਂਦੇ ਰਹੇ, ਆਡੀਓ ਵਿਜ਼ੁਅਲ ਦੇ ਵਿੱਚ ਐਡਵਰਟਾਈਜ਼ਮੈਂਟ ਨੂੰ ਲੈ ਕੇ ਜਾਂ ਤੁਹਾਡੇ ਜਿਹੜੇ ਪੌਪ ਸੌਂਗ ਜਿਹੜੇ ਕਿਸੇ ਟਾਈਮ ETC ਪੰਜਾਬੀ ਹੁੰਦਾ ਸੀ ਤੇ ਉਹ ਸਾਰਾ ਇੱਕ ਨਵੇਂ ਨਵੇਂ ਮੁੰਡੇ ਜਿਹੜੇ ਘਰੋਂ ਆਪਣੀ ਘਰਦਿਆਂ ਦੀ ਸੰਗੀ ਨੂੰ ਦੇ ਕੇ ਤੇ ਗਾਣੇ ਗਾਣੇ ਬਣਵਾਉਂਦੇ ਸਨ, ਬਈ ਗਾਣੇ ਦਾ ਚਾਅ ਸੀ ਉਹਨਾਂ ਨੂੰ, ਤੇ ਕਈ ਤਾਂ ਵਿਚਾਰੇ ਆਪਣੀ ਜ਼ਮੀਨ ਵੀ ਵੇਚ ਕੇ ਗਾਣੇ ਗੁਣੇ ਬਣਾਉਂਦੇ ਸਨ, ਤੇ ਉਹ ਕਹਿਣ ਦਾ ਮਤਲਬ ਹੈ ਕਿ
ਰੀਲਾਂ ਕਢਾ ਦੇ
ਹਾਂਜੀ
ਰੀਲ ਕਢਾ
ਹਾਂ
ਦੇ
ਰੀਲਾਂ, ਉਦੋਂ ਕੈਸੇਟ ਹੁੰਦੀ ਸੀ, ਕੈਸੇਟ ਦੇ ਬਾਅਦ ਫਿਰ
ਗਾਣਿਆਂ
ਡਿਸਕਾਈ, ਠੀਕ ਹੈ ਨਾ ਜੀ,
ਡਿਸਕਾਈ ਤੇ ਵੀ
ਡਿਸਕਾਈ,
ਆਪਣੇ
ਹਾਂ
ਮਲਹੋਤਰਾ
ਤੇ
ਸਾਹਿਬ, ਮਲਹੋਤਰਾ ਸਾਹਿਬ ਹੁਣ ਅਮਰੀਕ ਭਾਜੀ ਦੇ ਵੀ ਦੋ ਤਿੰਨ ਗੀਤ ਤੁਸੀਂ ਕਰ ਰਹੇ ਹੋ, ਤੇ ਇਹਨਾਂ ਨੇ ਵੀ ਘਰ ਸੇਲ ਤੇ ਲਾਤਾ ਆ, ਹੁਣ ਇਹਨੇ ਵੀ ਮਤਲਬ ਘਰ ਵੇਚ ਕੇ ਵੀਡੀਓ ਬਣਾਉਣੇ ਨੇ ਤੁਹਾਡੇ ਤੋਂ।
ਜੇ ਅਸੀਂ ਜੇ ਰੱਬ ਸਾਨੂੰ ਮੌਕਾ ਦੇਵੇ, ਰੱਬ ਸਾਨੂੰ ਇਹ ਵਕਤ ਦੇਵੇ, ਇਹ ਤਾਂ ਅਮਰੀਕ ਭਾਜੀ ਨੇ ਨਾ, ਇਹ ਤਾਂ ਅਮਰੀਕ ਭਾਜੀ ਨੇ, ਮੇਰੇ ਕੋਲ ਵੱਡੇ ਵੱਡੇ ਪ੍ਰੋਜੈਕਟ ਆਉਂਦੇ ਵੀ ਨੇ। ਪਿਛਲੇ ਦਿਨਾਂ ਚ ਸਿੱਖ ਹੈਰੀਟੇਜ ਦੇ ਉੱਤੇ ਇਹਨਾਂ ਨੇ ਕੋਈ ਬਹੁਤ ਵੱਡਾ ਬਜਟ ਦਾ ਪ੍ਰੋਗਰਾਮ ਕੀਤਾ ਸਰਕਾਰ ਨੇ,
ਅੱਛਾ,
ਤੇ ਉਹਦੀ ਡਬਿੰਗ ਔਰ ਉਹਦਾ ਟੋਟਲ ਜਿਹੜਾ ਮਿਊਜ਼ਿਕ ਦਾ ਸਾਰਾ ਉਹ ਮੈਂ ਹੀ ਕੀਤਾ ਜੀ। ਉਹ ਮੈਨੂੰ ਮੈਨੂੰ ਯਾਦ ਹੀ ਨਹੀਂ ਮੈਂ ਕਿੰਨੇ ਕੁ ਪ੍ਰੋਜੈਕਟ ਤੇ ਕੰਮ ਕਰ ਚੁੱਕਿਆ,
ਅੱਛਾ,
ਹਜ਼ਾਰੋਂ ਐਲਬਮ ਤੇ ਕੰਮ ਕਰ ਚੁੱਕਿਆ।
ਤੁਸੀਂ ਜਿਹੜਾ ਗੀਤਾਂ ਤੇ ਕੰਮ ਕਰਦੇ ਹੋ ਉਹਦਾ ਬਾ ਕਮਾਲ ਕਰਦੇ ਹੋ, ਨਾਲ ਤੁਸੀਂ ਜਿਹੜਾ ਵਿਜੂਅਲ ਆਡੀਓ ਵਿਜੂਅਲ ਉਹ ਵੀ ਤੁਸੀਂ ਕਮਾਲ ਕਰਦੇ ਹੋ।
ਹਾਂਜੀ ਹਾਂਜੀ, ਉਹ ਬੇਸਿਕਲੀ ਲਾਈਨ ਉਹ ਹੋਵੇ।
ਤੁਸੀਂ ਤਾਂ
ਮੇਰੀ, ਮੈਂ ਮਿਊਜ਼ਿਕ ਚ ਪੜ੍ਹਾਈ ਕੀਤੀ ਹੈ,
ਭਾਜੀ
ਮਿਊਜ਼ਿਕ ਚ ਪੜ੍ਹਾਈ ਕੀਤੀ ਹੈ, ਮੈਂ ਮਿਊਜ਼ਿਕ ਪੜ੍ਹਿਆ ਵਾਂ
ਭਾਜੀ। ਤੁਸੀਂ ਤਾਂ ਬੰਦੇ ਨੂੰ ਪਛਾਣਨ ਜੋਗਾ ਨਹੀਂ ਛੱਡਦੇ, ਮਤਲਬ ਏਦਾਂ ਹਾਲੀਵੁੱਡ ਸਟਾਈਲ ਕੀ ਬਾਲੀਵੁੱਡ ਸਟਾਈਲ ਬਣਾ ਦਿੰਦੇ ਆ। ਮੈਂ ਇੱਕ ਥੋੜ੍ਹਾ ਜਿਹਾ ਨਾ ਸੈਂਪਲ ਪੇਸ਼ ਕਰਨਾ ਚਾਹਾਂਗਾ, ਆਹ ਦੇਖੋ
ਜੀ ਜੀ ਜੀ,
ਆਹ ਬੰਦਾ ਕੌਣ ਹੈ, ਇਹ ਕਿਹਨੂੰ ਤੁਸੀਂ ਇੱਦਾਂ ਦਾ ਬਣਾ ਦਿੱਤਾ ਜਿਹੜੀ
ਅੱਛਾ ਨੀ, ਫਿਰ ਸੱਚੀ ਗੱਲ ਦੱਸ ਦੇਣਾ, ਸੋਹਣੇ ਲੱਗਦੇ ਕਿ ਨਹੀਂ ਲੱਗਦੇ, ਇਹ ਦੱਸੋ ਤੁਸੀਂ
ਸੋਹਣੇ ਤਾਂ ਦੇਖੋ। ਹੁਣ ਆਪਣੇ
ਅਮਰੀਕ ਭਾਜੀ ਜਿਹੜੀ ਤੁਹਾਡੀ ਕੱਲੇ ਦੀ, ਅਮਰੀਕ ਭਾਜੀ ਜਿਹੜੀ ਤੁਹਾਡੀ ਕੱਲੇ ਦੀ ਫੋਟੋ ਹੈ ਨਾ, ਉਹ ਦੇਖੋ ਜਰਾ, ਉਹ ਜਿਹੜੀ ਮੈਂ ਤੁਹਾਨੂੰ ਲਾਸਟ ਫੋਟੋ ਭੇਜੀ ਸੀ, ਇਹ ਤੇ ਗਾਣੇ ਦੇ ਨਾਲ ਪਾਈ ਸੀ, ਇਹ ਤੇ ਗਾਣੇ ਨਾਲ ਪਾਈ ਹੈ ਨਾ, ਇੱਕ ਦੂਜੀ ਫੋਟੋ ਉਹ ਵੀ ਨਸ਼ਰ ਕਰੋ ਜਰਾ।
ਉਹ ਅਗਲੀ ਵਾਰੀ ਕਰਾਂਗੇ, ਮੈਂ ਕਿਉਂਕਿ ਹੁਣ ਮੇਰੇ ਕੋਲ ਆਈ ਨਹੀਂ, ਪਰ ਮੇਰੇ ਕੋਲ ਤਾਂ ਆਹ ਹੈ ਫੋਟੋ ਜਿਹੜੀ ਤੁਸੀਂ ਆਹ ਅਮਰੀਕ ਭਾਜੀ ਦੀ ਬਣਾਈ ਹੈ।
ਨਹੀਂ 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 ਉਹ ਫੋਟੋ ਭੇਜੀਏ ਆਪਣੇ ਇਹਨਾਂ ਦੇ ਸੈਲ ਫੋਨ ਚ ਨੇ,
ਨਹੀਂ ਹੁਣ ਸੈਲ ਫੋਨ ਜੁੜਦਾ ਨਹੀਂ, ਪਰ ਮੈਨੂੰ ਇਹ ਦੱਸੋ ਇਹ ਬਾਲ ਜਿਹੜੇ ਨੇ, ਬਾਲ ਕਿਹਦੇ ਬਾਲ ਨੇ, ਇਹ ਇਹਨਾਂ ਦੇ ਤਾਂ ਬਾਲ ਹੈ ਨਹੀਂ ਇੰਨੇ।
ਇਹ ਭਾਜੀ ਧਰਮਿੰਦਰ ਦੇ ਵਾਲ ਕੱਢੇ ਜੇ, ਦੇਖੋ ਇਹ ਤੇ ਕੋਈ ਕੋਈ ਸ਼ੱਕ ਨਹੀਂ, ਚਲੋ ਇਹਨਾਂ ਦੀ ਜਿਹੜੀ ਫੀਲਡ ਹੈ ਪੜ੍ਹਨ ਪੜ੍ਹਾਉਣ ਵਾਲੀ ਹੈ, ਤੇ ਉਹ ਜਿਹੜਾ ਪੜ੍ਹਾਉਣ ਵਾਲਾ ਕੰਮ ਹੈ ਨਾ, ਉਹ ਜਿਹੜਾ ਬੰਦਾ ਪੜ੍ਹਾਉਂਦਾ ਉਹਨੂੰ ਆਪ ਬਹੁਤ ਜ਼ਿਆਦਾ ਪੜ੍ਹਨਾ ਪੈਂਦਾ, ਤੇ ਉਮਰ ਦੇ ਨਾਲ ਵੀ ਚਲੋ ਮੈਂ ਇਹ ਨੀ ਕਹਿ ਸਕਦਾ ਕਿ ਭਾਜੀ ਬੁੱਢੇ ਨੇ, ਸਟਿਲ ਯੰਗ ਹੈ, ਚਿਹਰੇ ਦਾ ਨੂਰ ਦੱਸਦਾ, ਤੇ ਕਹਿਣ ਦਾ ਭਾਵ ਹੈ ਕਿ ਥੋੜਾ ਜਿਹਾ ਜਿਹੜੇ ਬੰਦੇ ਜ਼ਿਆਦਾ ਦਿਮਾਗੀ ਕੰਮ ਕਰਦੇ ਨੇ ਉਹਨਾਂ ਦੇ ਵਾਲ ਵੂਲ ਥੋੜੇ ਬਹੁਤੇ ਉੱਡ ਜਾਂਦੇ ਨੇ, ਕੋਈ ਗੱਲ ਨੀ ਉਮਰ ਦੇ ਹਿਸਾਬ ਨਾਲ, ਲੇਕਿਨ ਉਹ ਮੈਂ ਥੋੜਾ ਜਿਹਾ ਇਹਨਾਂ ਨੂੰ ਐਜ ਏ ਸਿੰਗਲ ਇੰਟਰੋਡਿਊਸ ਕਰ ਰਿਹਾ ਸੀ, ਮੈਂ ਕਿਹਾ ਭਾਜੀ ਭਾਜੀ ਨੂੰ ਦੇਖੋ ਕਮਾਲ ਦੀ ਗੱਲ, ਇਹਨਾਂ ਕੋਲ ਫੋਟੋ ਮੰਗੀ ਹੈ, ਇਹਨਾਂ ਨੇ ਚੁੱਕ ਕੇ ਉਹੀ ਓ ਫੋਟੋ ਉੱਥੇ ਕਲਿੱਕ ਕਰਕੇ ਫੜਾ ਛੜੀ ਹੈ ਵੀ ਇਹੀ ਓ ਪਾ ਦੋ।
ਅੱਛਾ,
ਅਸੀਂ ਜਦੋਂ ਕੋਈ ਚੀਜ਼ ਦਾ ਪੋਸਟਰ ਬਣਾਉਂਦੇ ਹਾਂ ਕੁਛ ਕਰਨੇ ਆ, ਉਹਦੇ ਚ ਅਸੀਂ ਸਾਰੀਆਂ ਚੀਜ਼ਾਂ ਨੂੰ ਅਨਾਲਿਸਿਸ ਕਰੀਦਾ ਕਿ ਕਿਹੜੀ ਜਗ੍ਹਾ ਤੇ ਫੋਟੋ ਆਉਣੀ ਚਾਹੀਦੀ ਹੈ, ਔਰ ਫੋਟੋ ਕਿਸ ਟਾਈਪ ਦੀ ਹੋਣੀ ਚਾਹੀਦੀ ਹੈ, ਬੈਕਗਰਾਉਂਡ ਕੈਸਾ ਹੋਣਾ ਚਾਹੀਦਾ ਅਕੋਰਡਿੰਗ ਟੂ ਸੌਂਗ
ਭਾਜੀ,
ਇਸ ਤਰ੍ਹਾਂ ਦੀ।
ਤੁਸੀਂ ਫਿਰ ਮਾਇਆ ਨਗਰੀ ਤੋਂ ਆਏ ਹੋ ਨਾ, ਮਾਇਆ ਨਗਰੀ ਚ ਕੰਮ ਕੀਤਾ, ਇਹ ਸਾਰਾ ਕੁਛ ਮਾਇਆਵੀ ਬਣਾਉਣਾ ਪੈਂਦਾ ਆ। ਹੁਣ ਆਪਾਂ ਮਾਇਆ ਨਗਰੀ ਦੀ ਥੋੜੀ ਜਿਹੀ ਗੱਲ ਕਰੀਏ, ਇੱਕ ਇੱਕ ਮਿੰਟ, ਤੁਸੀਂ ਕਿਹਾ ਤੁਸੀਂ ਐਕਟਰ ਸੀਗੇ, ਤੇ ਮੈਂ ਆਹ ਤਸਵੀਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ, ਧਰਮਿੰਦਰ ਦੀ ਤਸਵੀਰ ਮੈਨੂੰ ਤੁਸੀਂ ਕਿਉਂ ਭੇਜੀ ਹੋਈ ਆ?
ਇਹ ਨਾ ਮੇਰੀ ਬੋਂਬੇ ਚ ਪਛਾਣ ਹੀ ਇਹ ਸੀ, ਬੋਂਬੇ ਚ ਜਾਂ ਪੁਰਾਣੇ ਬੰਦੇ ਮੇਰੀ ਮੇਰੀ ਪਛਾਣ ਹੀ ਇਸ ਚੀਜ਼ ਤੇ ਸੀ, ਜਿਹੜੇ ਮੈਨੂੰ ਪੁਰਾਣੇ ਬੰਦੇ ਵਾਕਫ ਨੇ, ਹੰਸ ਰਾਜ ਜੀ ਹੰਸ ਹੋ ਗਏ, ਹੋਰ ਉਧਰ ਜਿਹੜੇ ਐਕਟਰ ਗੋਬਿੰਦਾ ਹੋ ਗਿਆ, ਜੈਕੀ ਸ਼ਰਾਫ ਹੋ ਗਿਆ, ਅਨਿਲ ਕਪੂਰ, ਉਹਨਾਂ ਉਸ ਟਾਈਮ ਦਾ ਮੈਂ ਇੰਜ ਦਾ ਹੀ ਆ, ਉਹ ਇੱਕ ਵਕਤ ਸੀ,
ਮੈਂ ਕਿਹਾ
ਫਿਰ ਮੈਨੂੰ ਜਦੋਂ ਮੈਂ ਵਾਪਸ ਆਇਆ। ਹਾਂਜੀ,
ਮੈਂ ਤਾਂ ਕਿਹਾ ਤੁਸੀਂ ਧਰਮਿੰਦਰ ਦੀ ਫੋਟੋ ਭੇਜੀ, ਤੁਸੀਂ ਹੈ?
ਨਹੀਂ ਜੀ, ਇਹ ਮੈਂ ਹੀ ਹਾਂ ਜੀ, ਇਹ ਮੈਂ ਹੀ ਹਾਂ ਜੀ, ਇਹ ਉਸ ਟਾਈਮ ਦੀ ਹੈ ਜਦ ਮੈਂ ਬੋਂਬੇ ਹੁੰਦਾ ਸਾਂ ਜੀ।
ਕੀ ਬਾਤ ਹੈ, ਅੱਛਾ, ਤੇ
ਇਹ ਤਾਂ ਚਲੋ ਇਹ ਮਹਾਰਾਜ ਦੀ ਬੋਝ ਹੈ, ਕੁਛ ਸਮਾਂ ਮਤਲਬ ਮੈਂ ਜ਼ਿਆਦਾ ਤੇ ਉਡਾਰੂ ਹੀ ਰਿਹਾ ਵਾਂ, ਦੂਜੇ ਸ਼ਹਿਰਾਂ ਚ ਹੀ ਰਿਹਾ, ਜਲੰਧਰ ਰਿਹਾ, ਚੰਡੀਗੜ੍ਹ ਰਿਹਾ, ਗੁਜਰਾਤ ਰਿਹਾ ਵਾਂ, ਬੋਂਬੇ ਰਿਹਾ ਵਾਂ, ਦਿੱਲੀ ਰਿਹਾ ਵਾਂ, ਤੇ ਮਾਤਾ ਜੀ ਢਿੱਲੇ ਹੁੰਦੇ ਸਨ, ਬੀਜੀ ਸਾਡੇ ਢਿੱਲੇ ਸਨ, ਤੇ ਉਹ ਅਖੀਰਲੇ ਉਹਨਾਂ ਸਾਨੂੰ ਡਾਕਟਰ ਪਤਾ ਨੀ ਕੀ ਉਹਨਾਂ ਨੇ ਡਰਾ ਛੜਿਆ, ਤੇ ਫਿਰ ਜਿਹੜਾ ਆਪਣਾ पिक्चर चली गई।
हाँ जी हाँ जी आ गए। हाँ जी हाँ जी
आ गया आ गया।
ते ओ जेड़े डॉक्टर सन उन्होंने सानू थोड़ा झटका दिता कि माता जी जेड़े ना ज्यादा देर नहीं सरवाइव कर पाएंगे। ते साढ़े माता जी ने उधर थोड़ा जा माहौल भी थोड़ा मुंबई च ही जाई सी, ते माता साड़ी जेड़ा लाइन सी ना वो मैनू अज भी मेरे जहन दे विच पूरी तरह गूंजदी। मेरा ना घर दा ना लाडी है,
अच्छा जी
ते मैनू कहंदा लाडिया इन्नी नहीं है कि रोटी पानी तुहाडा सारा रब ने लिखया है, तू वो कंजर खाना छड्ड ते आ जा घर वापस। ते वो बीमार सन
तुसी तो बॉम्बे दी समरी करती एक
नहीं,
अखर च
वो साडे माता दे बोल सन, वो बड़े धड़ल्लेदार बंदे सन, मतलब उन्हां दी बड़ी बड़ा खुश मिजाज भी सन और लेकिन स्ट्रेट फॉरवर्ड बहुत ज्यादा सन।
एक मिनट, मैं थोड़ा इतने मल्होत्रा साहब रोकदा हाँ।
जी
अमनदीप
अच्छा
जी साढ़े ना इस वेले साढ़े नाल बैठे आ, एंकर आ साढ़े, ये हरमन रेडियो दे मालक भी आ।
जी 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 जी
ये
जी जी जी
जदों
जी
जदों इन्हां ने 2005 दे विच शुरू कीता ना, तो मैं जदों स्टेट इन्हां दे स्टूडियो विच पहली बार गया, मेरे दिल दे विच इन्हां दा अक्स भी सरदार जी होणगे, दाढ़ी रखी होगी। जिस वेले गया तां इह तां मैनूं लग्गिया जिदां जिदा थोड़ी फोटो धर्मेंद्र तो भी, जिदा एक होर एक्टर आ मुंडा जिमी शेरगिल, मैं कहा जिमी शेरगिल दी फोटो लाई हो वा। ते वो फोटो फिर मैं दिखाली अपने दूजे नु, अपना दोस्त मेरा एक अफगानिस्तान दा आया, वो कहंदा अमनदीप तो जिदा बहुत बड़ा कंजी लगती है। मैं कहा ये अफगानिस्तान में एक्टर को कंजरी बोलता है, कंजरी बोलता है, वो तो बहुत बड़ा कंजर लगता है। मैं क्या ये कहता नहीं है, मैं क्या वो तो बहुत शरीफ आदमी, शरीफ ही बोलता है कंजर एक्टर लगता है, हम अफगानिस्तान में कंजर बोलता है एक्टर को।
नहीं हो तो ही बार बार क्यों कही जाते पे हो,
ये असल च
बार
समझ
बार
आ
क्यों कही
गई।
जाते।
यही तो गल है
अच्छा
ना।
माता कहती भी है कंजर खाने च ना जा, उसे
अच्छा
थोड़े मर्डर मुर्डर भी होने लग पे।
जरूर कितना कंजर खाने की गल है, ता मैं गल की।
नहीं
तो
देखो
माता माता साड़ी कहती भी कंजर खाने च जाने की लोड़ नहीं, तो जरा 6-7 साल मैं जदों तक वो हयात च रहे ने ते मैं उन्हां दे नाल रहा वा, ते साडे माता नूं शामी मंजे मैं पुआंदियां ते बह जाणा, ते उस उन्हां ने मैनूं कहणा पुत्तर वाजा चक के लिया ते मैनूं शब्द सुना।
एक बार फिर रोकदा, ये जिहड़ी गल है ना अफगानिस्तान दी, ये अपने अमनदीप केने दसी सी, जिहड़ा एक्टर आ
सुंदर सुंदर
सुंदर ने भी दसी सी, जे तुसी गल दसी अज है ना, सुंदर ने
हाँ
भी
जी
उत्थों ही गल चक्की है ये, फिर तुसी
जी
इहनूं रिपीट करता, फिर
अच्छा
ऐसी गल
नहीं ये
तोड़ी।
मेरे ना मेरे नाल तो वापरिया है ना, तो मैं ता कह दिया
नहीं तुसी तो उहदे
नहीं,
विच्चों
इहनूं
आए,
साडे नाल भी
नहीं
वापरिया ही आ।
तुसी तो उस माहौल दे विच्चों आए हो।
मैं
ये जिहड़ी सुंदर दी गल जां भाजी दी गल किन्नी क सच्ची है कि वाकई ओह जिदां माता जी दी गल
नहीं,
तुहाडी।
मैं तो अपने आधे पर्सनल गल दस रहे, साडे माता जिहड़ी सी साढ़े बीजी कहते बह जाना वाजा लैके, उन्होंने कहना भी शब्द सुना, तो मैं शब्द एक दो जड़े मैं आते सन मैं शब्द सुना सर। साडा रोज का मां पुत का ही काम सी कि शाम वेले जड़ा ना वो एक मंजे ते बह के जड़ा ना असि बरांडे च बह के, ते मैं गाना तो उन्होंने सुनना, ते वो बड़े खुश होंगे सन। ते मैनू थोड़ा जा इस करके एहसास होया कि मां ठीक कहती है, ते जे मैं जदों फौत हो गए ते मैनू ये होया कि रब ने बड़ा मेरे ते शुक्राना कीता, मेरे दिल ते बोझ ना रह गया। जे मैं उत्थे बॉम्बे ही रह जांदा या उधर ही बाहर रह जांदा ते मैं अपनी मां दे नाल ये अखीरला वक्त ना कट पाता,
बिरेंद्र
है
जी,
जेड़ा
मैं
वक्त ना
थोड़ी
कटे है
गल
ना।
चुकनी चाहना थोड़ी, इस वेले जिहड़ा थोड़ा स्वरूप है ना, वो बड़ा
जी
आकर्षक
जी
है, सिखी स्वरूप है, बहुत सोहना
वो सब
लगता
उन्हां दी देन है, वो सब उन्हां दी
है।
देन है माता
अमनदीप का भी
रानी।
सिखी स्वरूप है, भी थोड़े मंगर काफी हैंडसम होंगे
देखो
सी, अपनी दूजी
जी
शेप
पूर्णता
तुसी भी
इंजी लगती है,
काफी
पूर्णता इदा ही
हैंडसम
लगती है, भावे
ਨਹੀਂ
ਭਾਵੇਂ
ਸੂਰਤ
ਬੰਦਾ ਚਾਹੇ ਜੋ
ਐਸੀ
ਮਰਜ਼ੀ
ਲੱਗਦੀ
ਕਰੇ।
ਜਿੱਦਾਂ ਤੁਹਾਡੀ ਸੂਰਤ ਆ, ਜਿੱਦਾਂ ਅਮਨਦੀਪ ਦੀ ਆ, ਤੁਹਾਡੀ ਆ, ਦਾੜਾ ਪ੍ਰਕਾਸ਼ ਆ, ਆਪਣੇ ਦਸਤਾਰ ਸਜਾਈ ਹੋਈ ਆ, ਅਸਲ ਸੂਰਤ ਤਾਂ ਇਹੀ ਪਰਮਾਤਮਾ ਨੂੰ ਵੀ ਚੰਗੀ ਲੱਗਦੀ ਹੈ, ਲੋਕਾਂ ਨੂੰ ਵੀ ਚੰਗੀ ਲੱਗਦੀ ਆ, ਇਹਦੇ ਵਿੱਚ ਕੋਈ
ਗੁੱਠ
ਸ਼ੱਕ
ਵਾਲੀ
ਨਹੀਂ
ਪੱਗ।
ਹੈ।
ਜੀ 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 ਜੀ
ਇਹਦੇ
ਗੁੱਠ
ਵਿੱਚ
ਵਾਲੀ
ਕੋਈ
ਪੱਗ
ਸ਼ੱਕ
ਤੇ
ਨਹੀਂ
ਮੈਂ
ਹੈ।
ਕਿਸੇ ਫੰਕਸ਼ਨ ਫੁੰਕਸ਼ਨ ਤੇ ਕਦੇ ਵਿਆਹ ਵਿਊ ਤੇ ਪਾਲਾਂ ਨਹੀਂ ਤੇ ਮੈਂ ਸਦਾ ਇੰਜ ਹੀ ਰਹਿਣਾ। ਮੈਂ
ਹਾਂਜੀ
ਰੰਗਦਾਰ ਕੱਪੜਾ
ਅੱਛਾ
ਨਹੀਂ ਕਦੀ
ਉਹ
ਪਾਇਆ,
ਭਾਜੀ ਹੁਣ
ਇਹ ਖੱਦਰ
ਤੁਸੀਂ
ਪਾ ਲੈਣਾ।
ਤੁਸੀਂ ਬਾਲੀਵੁੱਡ ਦੇ ਹੁਣ ਬੰਬੇ ਦੇ ਗਰਭ ਦੇ ਵਿੱਚ ਜਾ ਕੇ ਸਾਨੂੰ ਉੱਥੇ ਦੀਆਂ ਕੁਝ ਗੱਲਾਂ ਸੁਣਾਓ ਜਿਹੜੀਆਂ ਆਮ
ਹਾਂਜੀ ਤੁਸੀਂ
ਬੋਕਲ ਦੀਆਂ
ਪੁੱਛੋ, ਖੁੱਲੇ ਖੁੱਲੇ ਦਿਲ ਨਾਲ ਪੁੱਛੋ,
ਅੱਛਾ ਅੱਛਾ ਮੇਰੀ
ਖੁੱਲੇ ਦਿਲ ਨਾਲ
ਮੇਰੀ ਗੱਲ
ਪੁੱਛੋ,
ਸੁਣੋ,
ਖੁੱਲੇ ਦਿਲ ਨਾਲ ਦੱਸਾਂ।
ਇਹ ਦੱਸੋ ਵੀ ਜਿਹੜੇ ਐਕਟਰ ਹੁੰਦੇ ਆ ਉਹ ਜਿੱਦਾਂ ਫਿਲਮਾਂ ਦੇ ਵਿੱਚ ਦਿਸਦੇ ਆ, ਜਿੱਦਾਂ ਬਹੁਤ ਉਹ ਵਧੀਆ ਲੱਗਦੇ ਆ, ਫਿਰ ਏਦਾਂ ਹੀ ਹੁੰਦੇ ਆ ਜਾ ਕੇ ਉਹਨਾਂ ਵਿੱਚ ਜਿੱਦਾਂ ਕੁਛ ਹੋਰ ਹੋਰ ਚੀਜ਼ ਹੁੰਦੀ ਆ।
ਹਾਂ ਇਹ ਇਟਸ ਵੈਰੀ ਬਿਗ ਟੀਮ ਵਰਕ। ਇੱਕ ਸ਼ੂਟਿੰਗ ਦੇ ਉੱਤੇ ਘੱਟੋ ਘੱਟ ਨਹੀਂ 150-125 ਬੰਦੇ ਦਾ ਸਟਾਫ ਹੁੰਦਾ ਹੈ।
ਅੱਛਾ ਜੀ
ਹਾਂਜੀ ਤੇ ਉਹ ਨਾ ਤੇ ਇਹੋ ਜਿਹੇ ਵਿਕਦੇ ਨੇ, ਉਹ ਮੇਕਅਪ ਵਾਲਿਆਂ ਨੇ ਮੇਕਅਪ ਕਰਨੇ ਹੁੰਦੇ ਨੇ, ਤੇ ਜਿਹੜੀ ਫਿਲਮ ਦੀ ਪਟਕਥਾ ਹੈ ਜਿਹੜੀ ਉਹਦੀ ਸਟੋਰੀ ਹੈ ਉਹਦੇ ਤੇ ਸਾਰਾ ਕੰਮ ਹੁੰਦਾ ਹੈ ਬੇਸਿਕਲੀ, ਤੇ ਹੈ ਤੇ ਬਿਜ਼ਨਸ ਹੀ ਹੈ।
ਹਾਂਜੀ
ਤੇ ਫਿਲਮ ਦਾ ਸਰੂਪ ਵੀ ਬੜਾ ਵਿਗੜ ਗਿਆ ਕਿਸੇ ਟਾਈਮ। ਪੁਰਾਣੇ ਟਾਈਮ ਦੀਆਂ 70 ਦੇ ਦਸ਼ਕ ਦੀਆਂ ਫਿਲਮਾਂ ਵੇਖੋ ਚ ਸਟੋਰੀ ਬੜੀ ਜਬਰਦਸਤ ਹੁੰਦੀ ਸੀ, ਡਰਾਮਾ ਜਿਹੜਾ ਸੀ ਉਹ ਬੜਾ ਰਿਲੈਸਟਿਕ ਔਰ ਲਾਈਫ ਦੇ ਨਾਲ, ਅਸਲ ਲਾਈਫ ਦੇ ਨਾਲ ਜਾਂ ਉਸ ਵਕਤ ਦੇ ਹਿਸਾਬ ਦੇ ਨਾਲ ਉਹ ਠੀਕ ਵਿਖਾਇਆ ਜਾਂਦਾ ਸੀ। ਔਰ ਉਹਨਾਂ ਫਿਲਮਾਂ ਦੇ ਗੀਤ ਵੀ ਬੜੇ ਸੋਹਣੇ ਹੁੰਦੇ ਸਨ। ਤੇ ਉਦੋਂ ਪ੍ਰੋਡਿਊਸਰ ਕੀ ਕਰਦੇ ਸਨ ਕਿ ਪਹਿਲੇ ਫਿਲਮ ਦੇ ਗੀਤ ਰਿਕਾਰਡ ਕਰ ਲੈਂਦੇ ਸਨ।
ਅੱਛਾ ਜੀ
ਮਿਊਜ਼ਿਕ ਪਹਿਲੇ ਰਿਲੀਜ਼ ਹੁੰਦਾ ਸੀ ਤੇ ਫਿਲਮ ਬਾਅਦ ਚ ਆਉਂਦੀ ਸੀ
ਬਣਦੀ ਸੀ।
ਹਾਂਜੀ ਪਹਿਲੇ ਗੀਤ ਬਿਜ਼ਨਸ ਕਰਦੇ ਸਨ, ਉੱਥੋਂ ਰੈਵਨਿਊ ਆਉਂਦਾ ਸੀ ਤੇ ਫਿਰ ਅੱਗੇ ਫਿਲਮਾਂ ਸ਼ੂਟ ਹੁੰਦੀਆਂ ਸਨ। ਕੌਨਸੈਪਟ ਪਹਿਲੇ ਹੀ ਬਣਿਆ ਹੁੰਦਾ ਸਾਰਾ ਕੁਛ, ਲੇਕਿਨ ਫਿਲਮ ਮੇਕਿੰਗ ਜਿਹੜੀ ਹੈ ਬਾਅਦ ਚ। ਔਰ ਇਹ ਜਿਹੜੇ ਜੋ ਐਕਟਰ ਜਾਂ ਜੋ ਕੁਛ ਅਸੀਂ ਉਹਨਾਂ ਦੀ ਇਮੇਜ ਉੱਥੇ ਬਣਾਉਂਦੇ ਹਾਂ ਜੋ ਪਰਦੇ ਤੇ ਵੇਖਦੇ ਹਾਂ, ਉਹ ਉਹ ਬਿਲਕੁਲ ਵੈਸੇ ਨਹੀਂ ਹੁੰਦੇ। ਕੋਈ ਇੱਕਾ ਦੁੱਕਾ ਹੋਏਗਾ ਜੇ ਹੋਏਗਾ, ਕੋਈ ਥੋੜਾ ਜਿਹਾ ਉਂਝ ਵੀ ਉਂਝ ਹੋਏਗਾ ਤਾਂ ਉਂਝ ਵੀ ਉਂਝ ਹੋਏਗਾ,
ਕੋਈ
ਲੇਕਿਨ
ਕੋਈ
ਜਿਹੜੇ ਅਸੀਂ ਚਿਹਰੇ ਦੇਖਣੇ ਆ, ਜਿਹੜੇ ਲੋਕਾਂ ਦੀ ਸੋਚ ਵੇਖਣੇ, ਜਿਹੜੇ ਉਹਨਾਂ ਦੇ ਕੰਮਾਂ ਨੂੰ ਵੇਖਣੇ ਆ, ਉਹ ਆਪਣੀ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਕੁਛ ਹੋਰ ਹੁੰਦੇ।
ਨਹੀਂ ਕੋਈ ਐਗਜ਼ਾਮਪਲ ਦਉਂਗੇ, ਕੋਈ ਐਗਜ਼ਾਮਪਲ ਦਉਂਗੇ ਜਿਹੜਾ ਵੀ ਜਿੱਦਾਂ ਦਾ ਐਕਟਰ ਦਿਖਾਈ ਦਿੰਦਾ ਉਦਾਂ ਦਾ ਹੀ ਹੋਵੇ?
ਦੋ ਚਾਰ ਲੋਕ ਨੇ ਜਿਹੜੇ ਬਹੁਤ, ਉਹਨਾਂ ਚ ਕਦੀ ਪੰਕਜ ਕਪੂਰ ਨੂੰ ਮਿਲਣਾ ਹੋਵੇ ਤੇ ਤੁਹਾਨੂੰ ਪਤਾ ਚੱਲੇਗਾ ਕਿ ਉਹ ਸਾਦਾ ਬੰਦਾ ਹੈ।
ਅੱਛਾ ਠੀਕ ਠੀਕ
ਉਹ ਸਾਦਾ ਬੰਦਾ ਵੀ ਹੈ, ਬਹੁਤ ਪੈਸੇ ਦੇ ਪਿੱਛੇ ਭੱਜਣ ਵਾਲਾ ਵੀ ਨਹੀਂ ਹੈਗਾ, ਲੇਕਿਨ ਉਹ ਕਲਾ ਦੇ ਖੇਤਰ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਇੱਕ ਬੜਾ ਚੈਲੇਂਜਿੰਗ ਐਕਟਰ ਹੈ। ਤੇ ਪੰਕਜ ਕਪੂਰ ਬਹੁਤ ਵਧੀਆ ਹੈ। ਤੇ ਬਾਕੀ ਰਹੀ ਗੱਲ ਜਿਹੜੇ ਹੀਰੋਜ਼ ਵਗੈਰਾ ਨੇ, ਇਹਨਾਂ ਤੋਂ ਸਟੈਬਲਿਸ਼ ਕੀਤਾ ਜਾਂਦਾ।
ਅੱਛਾ ਜੀ
ਅੱਛਾ
ਇਹਨਾਂ ਦੇ ਉੱਤੇ ਗੇਮ ਖੇਡੀ ਜਾਂਦੀ ਹੈ, ਇਹਨਾਂ ਨੂੰ ਪਹਿਲੇ ਹੀਰੋ ਬਣਾਇਆ ਜਾਂਦਾ ਹੈ, ਹੀਰੋ ਬਣਾ ਕੇ ਇਹਨਾਂ ਦੀ ਪਬਲਿਸਿਟੀ ਇੰਨੀ ਕੁ ਕਰ ਦਿੱਤੀ ਜਾਂਦੀ ਹਾਇਰ ਲੈਵਲ ਤੇ, ਉਹਨਾਂ ਦੇ ਰੇਟ ਇਹਨਾਂ ਦੇ ਆਰਗੇਨਾਈਜ਼ਰ ਵਧਾਉਂਦੇ ਨੇ, ਜਿਹੜੇ ਪ੍ਰੋਡਿਊਸਰ ਵਧਾਉਂਦੇ ਨੇ, ਵੱਡੇ ਵੱਡੇ ਬੋਰਡ ਲਾਏ ਜਾਂਦੇ ਨੇ, ਬੜੀ ਵੱਡੀਆਂ ਵੱਡੀਆਂ ਇਹਨਾਂ ਨੂੰ ਸਹੂਲਤਾਂ ਕੁਛ ਸਮੇਂ ਵਾਸਤੇ ਮਿਲਦੀਆਂ ਨੇ, ਅੱਛੇ ਅੱਛੇ ਬੈਂਗਲੋ ਮਿਲ ਜਾਂਦੇ ਨੇ, ਗੱਡੀਆਂ ਮਿਲ ਜਾਂਦੀਆਂ ਨੇ, ਫੋਰਨ ਦੀਆਂ ਟ੍ਰਿਪਸ ਮਿਲ ਜਾਂਦੀਆਂ ਨੇ, ਇਹ ਕੁਛ ਚੀਜ਼ਾਂ ਕ੍ਰੀਏਟਿਡ ਹੁੰਦੀਆਂ ਨੇ ਭਾਜੀ।
ਅੱਛਾ
ਮਤਲਬ ਹੁਣ ਤੁਸੀਂ ਕਈ ਵਾਰੀ ਵੇਖੋਗੇ, ਕੁਛ ਐਸੇ ਨਾਂ ਨਹੀਂ ਲਵਾਂਗਾ, ਕੁਛ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਪਛਾਣਦਾ ਵੀ ਨਹੀਂ,
ਹਾਂਜੀ
ਉਹ ਵੀ 4-5 ਬਾਕਸਰ ਲੈ ਕੇ ਇਹ ਧੱਕਾ ਮੁੱਕੀ ਕਰਦੇ ਹੋਏ ਨਿਕਲ ਜਾਂਦੇ ਨੇ। ਜਿਹੜੇ ਧੱਕੇ ਮਾਰਨ ਵਾਲੇ ਲੋਕ ਹੁੰਦੇ ਨੇ ਉਹ ਵੀ ਉਹਨਾਂ ਦੇ ਆਪਣੇ ਹੀ ਹੁੰਦੇ ਨੇ।
ਅੱਛਾ ਜੀ
ਮੰਨ ਲਓ ਹੁਣ ਜਿੱਥੇ ਕੌਂਸਰਟ ਹੋਣ ਵਾਲਾ ਜਾਂ ਕੋਈ ਅੱਛਾ ਹੈ ਤੇ ਉਹ ਹੁਣ ਉਹ ਗੈਲਰੀ ਤੇ ਵੀ ਚੜੇ ਹੋਏ ਨੇ ਕੁਛ ਲੋਕ ਰੌਲਾ ਪਾਉਣ ਵਾਲੇ, ਤੇ ਕੁਛ ਜਿਹੜੇ ਉਹਨਾਂ ਦੇ ਬਾਕਸਰ ਨੇ ਜਿਹੜੇ ਜਿਹੜੇ ਉਹ ਉਹਨਾਂ ਨੂੰ ਜਿਹੜੇ ਗਾਰਡ ਬਣ ਕੇ ਆਉਂਦੇ ਨੇ ਉਹ ਕਿਰਾਏ ਤੇ ਹੁੰਦੇ ਨੇ, ਉਹਨਾਂ ਨੇ ਇੱਕ ਪ੍ਰੋਗਰਾਮ ਦੇ ਗੱਲ ਮੁਕਾਈ ਹੁੰਦੀ ਵੀ ਸਾਨੂੰ ਇੰਨੇ ਪੈਸੇ, ਸਿਕਿਉਰਿਟੀ ਵਾਲਿਆਂ ਦੇ ਕੋਲ ਹੁੰਦੇ ਨੇ ਉਹ ਲੋਕ, ਉਹ ਡੀਲ ਡੋਲ ਦੇ ਠੀਕ ਹੁੰਦੇ ਨੇ ਮੁੰਡੇ, ਤੇ ਉਹ ਉਹ ਨਾਲ ਨਾਲ ਉਹ ਉਹ ਜਿਹੜੇ ਬੰਦੇ ਹੁੱਜਾਂ ਖਾਂਦੇ ਨੇ ਨਾ ਵੀ ਜਿਹੜੇ ਦੌੜ ਕੇ ਉਹਨਾਂ ਵੱਲ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹਨੂੰ ਹੁੱਜ ਮਾਰ ਕੇ ਪਰਾਂ ਕਰਤਾ, ਉਹ ਸਭ ਕ੍ਰੀਏਟਿਡ ਹੁੰਦਾ, ਹੁਜ ਖਾਣ ਵਾਲਾ ਵੀ ਜਿਹੜਾ ਬੰਦਾ ਉਹਨਾਂ ਦਾ ਆਪਣਾ ਹੁੰਦਾ।
ਅੱਛਾ
ਅੱਛਾ ਜੀ, ਸਾਰੀਆਂ ਚੀਜ਼ਾਂ
ਹਾਂਜੀ
ਕ੍ਰੀਏਟਿਵ ਹੁੰਦੀਆਂ ਯਾਨੀ ਜਿਹਨੂੰ,
ਹਾਂਜੀ ਕ੍ਰੀਏਟਿਡ ਹੁੰਦੀਆਂ, ਕ੍ਰੀਏਟਿਡ ਹੁੰਦੀਆਂ ਤਾਂ ਕਿ ਉਹ ਕ੍ਰੇਜ਼ ਬਣ ਸਕੇ ਉਸ ਗੱਲ ਦਾ,
ਕ੍ਰੇਜ਼ ਬਣ ਸਕੇ
ਉਸ ਗੱਲ ਦਾ ਕ੍ਰੇਜ਼ ਬਣ ਸਕੇ। ਹਾਲੀਵੁੱਡ ਇੰਡਸਟਰੀ ਬੜੀ ਪੁਰਾਣੀ ਔਰ ਬੜੀ ਐਡਵਾਂਸ ਹੈ, ਇੰਡੀਆ ਵਾਲੇ ਉੱਥੋਂ ਤੱਕ ਪਹੁੰਚਦੇ ਪਹੁੰਚਦੇ 10 ਸਾਲ ਲਾ ਦਿੰਦੇ ਨੇ, ਜੋ ਉੱਥੇ 10 ਸਾਲ ਪਹਿਲੇ ਹੋਇਆ ਹੁੰਦਾ ਉਹ ਇੰਡੀਆ ਵਾਲੇ ਬਾਅਦ ਚ ਕੱਢਦੇ 10 ਸਾਲ ਬਾਅਦ।
ਅੱਛਾ ਜੀ,
ਉੱਥੋਂ ਦੇ ਜਿਹੜੇ ਐਕਟਰ ਡਾਇਰੈਕਟਰ ਜਾਂ ਕੋਈ ਚੀਜ਼, ਕੋਈ ਸਬਜ਼ੀ ਮੰਡੀ ਚ ਘੁੰਮਣ ਡਿਆ ਉਹਨਾਂ ਨੂੰ ਕੋਈ ਪੁੱਛਦਾ ਨੀ ਪਿਆ, ਕੋਈ ਮਾਰਕੀਟ ਚ ਘੁੰਮਣ ਡਿਆ ਉਹਨਾਂ ਨੂੰ ਦੁਕਾਨਦਾਰ ਨੂੰ ਕੋਈ ਮਤਲਬ ਨੀ, ਉਹ ਕਿਹੜਾ ਐਕਟਰ ਹੈ ਤੇ ਕੀ ਹੈਗਾ, ਉਹਨੇ ਆਪਣਾ ਸਮਾਨ ਲਿਆ ਤੇ ਪੈਸੇ ਦਿੱਤੇ ਤੇ ਘਰ। ਅਸਲ ਚ ਕੀ ਹੈਗਾ, ਇਹ ਲਾਈਨ ਗਲੈਮਰ ਦੇ ਨਾਲ ਜੁੜ ਗਈ ਹੈ।
ਅੱਛਾ ਜੀ,
ਹਰ ਬੰਦਾ ਇਹ ਸੋਚਦਾ ਹੈ ਜਿਹਦੀ ਥੋੜੀ ਜਿਹੀ ਸ਼ਕਲ ਹੈ ਉਹ ਕਹੇਗਾ ਵੀ ਮੈਂ ਹੀਰੋ ਬਣ ਜਾਵਾਂ, ਜਾਂ ਉਹ ਫਿਲਮ ਮੇਕਿੰਗ ਨੂੰ ਬੜਾ ਆਸਾਨ ਸਮਝ ਲੈਂਦੇ ਨੇ।
ਹਾਂਜੀ,
ਬੜਾ ਟੈਕਨੀਕਲ ਕੰਮ ਹੈਗਾ ਤੇ ਉਹ ਆਸਾਨ ਸਮਝ ਲੈਂਦੇ ਨੇ, ਇਸ ਕਰਕੇ ਉਹ ਚਲੇ ਜਾਂਦੇ ਨੇ, ਧੱਕੇ ਖਾਂਦੇ ਨੇ, ਵਾਪਸ ਆ ਜਾਂਦੇ ਨੇ। ਕੰਮ ਸਿਰਫ ਫਿਲਮਾਂ ਵੇਖ ਵੇਖ ਕੇ ਤੇ ਸ਼ੌਂਕ ਉਹਨਾਂ ਨੂੰ ਹੁੰਦਾ ਤੇ ਉਹ ਸੋਚਦੇ ਨੇ ਵੀ ਇਹ ਬੜੀ ਵੱਡੀ ਗੱਲ ਹੈ, ਅਸਲ ਦੇ ਵਿੱਚ ਉਹ ਏਡੀ ਵੱਡੀ ਗੱਲਬਾਤ ਨਹੀਂ ਹੈਗੀ। ਉਹ ਵੀ ਇੱਕ ਕੰਮ ਕਰਨ ਦਾ ਤਰੀਕਾ ਹੈ, ਇੱਕ ਚਿੱਤਾ ਹੈ, ਉਹਦੇ ਵਿੱਚ ਉਹ ਆਪਣਾ ਆਪਣਾ ਕਰ ਰਹੇ ਨੇ। ਔਰ ਇਹ ਸਾਰੀ ਜਿਹੜੀਆਂ ਪੇਮੈਂਟਾਂ ਨੇ ਸਭ ਕੁਛ ਇਹ UAE ਚ ਹੀ ਹੁੰਦੀਆਂ ਨੇ।
ਅੱਛਾ,
ਇਹ ਸਾਰਾ ਨੰਬਰ 2 ਦਾ ਖੇਡ ਹੈ, ਬਲੈਕ ਐਂਡ ਵਾਈਟ ਦਾ ਚੱਕਰ ਹੈ, ਮੋਟੇ ਮੋਟੇ ਪੈਸੇ ਦਾ।
ਅੱਛਾ ਜੀ,
ਸੋ ਇੰਡੀਆ ਚ ਨਹੀਂ ਇਹਨਾਂ ਦੀ ਪੇਮੈਂਟਾਂ ਹੁੰਦੀਆਂ, ਦੁਬਈ ਹੁੰਦੀਆਂ ਇਹਨਾਂ ਦੀ ਪੇਮੈਂਟਾਂ।
ਨਹੀਂ ਬਲਵਤਾ ਸਾਹਿਬ, ਪਹਿਲਾਂ ਜਦੋਂ ਦੁਬਈ ਦੀ ਕਨਸੈਪਟ ਨਹੀਂ ਸੀਗੀ 60 ਦੇ ਵਿੱਚ 70 ਦੇ ਵਿੱਚ ਬਹੁਤ ਘੱਟ ਸੀ, ਉਦੋਂ ਫਿਲਮਾਂ ਬਹੁਤ ਜ਼ਿਆਦਾ ਕਾਮਯਾਬ ਹੁੰਦੀਆਂ ਸੀ, ਬਾਕਸ ਸੈਟ ਤੇ ਬਹੁਤ ਚੱਲਦੀਆਂ ਹੁੰਦੀਆਂ ਸੀ, ਗੋਲਡਨ ਜੁਬਲੀ ਹੁੰਦੀ, ਸਿਲਵਰ ਜੁਬਲੀ ਹੁੰਦੀਆਂ ਸੀ, ਤੇ ਉਦੋਂ ਕਨਸੈਪਟ ਵੱਖਰੀ ਸੀ, ਹੁਣ ਵੱਖਰੀ ਆ।
ਨਹੀਂ, ਅਸਲ ਦੇ ਵਿੱਚ ਹੁਣ ਫਿਲਮ ਬਣਾਉਣ ਦੀ ਟੈਕਨੀਕੈਲਿਟੀ ਜਿਹੜੀ ਹੈ ਉਹ ਤੇ ਵੱਧ ਗਈ ਹੈ, ਉਹ ਚ ਕੋਈ ਸ਼ੱਕ ਨਹੀਂ, ਕੈਮਰਾ ਵੱਧ ਗਿਆ, ਇਕਵਿਪਮੈਂਟ ਵੱਧ ਗਿਆ, ਸੋਹਣੇ ਢੰਗ ਨਾਲ ਸ਼ਾਰਟ ਲੈ ਲੈ ਗਏ, ਜਿਹੜੇ ਕੁਛ ਹੋਰ ਜਿਹੜੇ ਪੋਸੀਬਲ ਨਹੀਂ ਹੈਗੇ ਜਿਹਨਾਂ ਦਾ ਬਹੁਤ ਖਰਚਾ ਹੋਣਾ ਉਹ AI ਨਾਲ ਜਨਰੇਟ ਕੀਤੇ ਜਾਂਦੇ ਨੇ।
ਹਾਂਜੀ ਹਾਂਜੀ,
ਗੱਲ ਇਹ ਵੇ ਕਿ ਪਹਿਲੇ ਸਟੋਰੀ ਚ ਦਮ ਹੁੰਦਾ ਸੀ, ਪਹਿਲੇ ਜਿਹੜੀ ਸਟੋਰੀ ਹੁੰਦੀ ਸੀ ਉਹ ਤੇ ਮਹੀਨੋ ਕੰਮ ਹੁੰਦਾ ਸੀ, ਡਾਇਰੈਕਟਰ ਨਾਲ ਸੀਟਿੰਗ ਦਿੰਦੇ ਸੀ, ਹੁਣ ਤਾਂ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ। ਹੁਣ ਤੇ ਇਹ ਹਿਸਾਬ ਹੈ ਕਿ ਮੰਨ ਲਓ ਇੱਕ ਫਿਲਮ ਬਣ ਰਹੀ ਹੈ, ਉਹ ਡਾਇਰੈਕਟਰ ਡਿਸਾਈਡ ਹੀ ਨਹੀਂ ਕਰ ਪਾ ਰਿਹਾ ਕਿ ਅਸੀਂ ਇਹਦੇ ਚ ਸੋਮ ਸੁਖਵਿੰਦਰ ਸਿੰਘ ਨੇ ਗਾਉਣਾ, ਉਦਿਤ ਨਾਰਾਇਣ ਨੇ ਗਾਣਾ, ਕੁਮਾਰ ਸ਼ਾਨੂ ਨੇ ਗਾਣਾ, ਜਾਂ ਫਲਾਣੇ ਨੇ ਗਾਣਾ। ਅਗਲੇ ਨੇ ਸਾਈਆਂ ਨੂੰ ਸਾਰਿਆਂ ਨੂੰ ਪੇਮੈਂਟ ਦੇ ਕੇ ਸਾਰਿਆਂ ਕੋਲ ਗਵਾ ਲੈਣਾ।
ਅੱਛਾ
ਅੱਛਾ ਜੀ,
ਸੇਮ ਗਾਣਾ ਉਦਿਤ ਕੋਲ ਵੀ ਗਵਾ ਲੈਣਾ, ਸੇਮ ਕੁਮਾਰ ਸ਼ਾਨੂ ਕੋਲ ਵੀ ਗਵਾ ਲੈਣਾ, ਸੇਮ ਹੀ ਹੋਰ ਗਵਾ ਲੈਣਾ। ਉਹ ਤੇ ਰਿਲੀਜ਼ ਦੇ ਟਾਈਮ ਪਤਾ ਚੱਲਣਾ ਫਿਲਮ ਦੇ ਵਿੱਚ ਗਾਣਾ ਕਿਹਦਾ
ਗਾਣਾ ਆ। ਅੱਛਾ ਜੀ, ਇੱਦਾਂ ਹੁੰਦੀ ਆ,
ਪੈਸੇ ਸਾਰਿਆਂ ਨੂੰ ਦੇ ਦੇਣੇ ਨੇ, ਪੈਸੇ ਸਾਰਿਆਂ ਨੂੰ ਦੇ ਦੇਣੇ,
ਸਾਰਿਆਂ ਨੂੰ ਦੇਣੇ ਆ
ਪੈਸੇ, ਸਾਰਿਆਂ ਨੂੰ ਦੇ ਦੇਣੇ।
ਨਵੀਂ ਗੱਲ ਦੱਸੀ ਹੈ ਤੁਸੀਂ ਅੱਜ ਸਾਨੂੰ?
ਨਹੀਂ ਜੀ, ਬੜੀਆਂ ਨਵੀਆਂ ਗੱਲਾਂ ਨੇ, ਕੁਛ ਐਸੀਆਂ ਗੱਲਾਂ ਨੇ ਜਿਹੜੀ ਅਸੀਂ ਚੈਨਲ ਤੇ ਕਰ ਵੀ ਨਹੀਂ ਸਕਦੇ।
ਉਹ ਚੈਨਲ ਤੇ ਨਹੀਂ ਕਰਾਂਗੇ ਅਸੀਂ, ਜਦੋਂ ਨਾ ਦਿੱਲੀ ਤੋਂ ਜਲੰਧਰ ਜਾਵਾਂਗੇ, ਮੈਂ ਜਿਸ ਵੇਲੇ ਬ੍ਰੇਕ ਲਵਾਂਗੇ ਨਾ ਤੁਹਾਡੇ ਘਰ ਆਵਾਂਗੇ, ਫਿਰ ਉੱਥੇ ਸਾਰੀਆਂ ਗੱਲਾਂ ਬੈਠ ਕੇ ਬੈਕਗਰਾਉਂਡ
ਸਾਡੇ
ਨਾਲ ਵਰਜਨ 2 ਕਰਨਾ ਪੈਣਾ, ਅੱਜ ਗੱਲਾਂ ਮੁੱਕਣੀਆਂ ਨੇ, 3 ਮਿੰਟ ਰਹਿੰਦੇ ਆ, ਹਾਲੇ ਤਾਂ ਗੱਲ ਸ਼ੁਰੂ ਨੀ ਕੀਤੀ ਅਸੀਂ ਬਾਲੀਵੁੱਡ ਦੀ।
ਕੋਈ ਗੱਲ ਨਹੀਂ, ਤੁਸੀਂ ਕੰਫਰਟ ਹੋ,
ਟਾਈਮ ਲੈਣਾ ਆ ਫੇਰ ਸਾਡੇ ਨਾਲ।
ਫਿਲਮ ਇੰਡਸਟਰੀ ਦੇ ਕੋਈ ਐਸਪੈਕਟ ਨਹੀਂ ਹੋਏਗਾ ਜਿਹਨੂੰ ਮੈਂ ਗਹਿਰਾਈ ਦੇ ਨਾਲ ਨਹੀਂ, ਜਾਂ ਮੈਂ ਮੁਕੇਸ਼ ਦੁੱਗਲ ਨਾਲ ਕੰਮ ਕਰਦਾ ਰਿਹਾ, ਉਹ ਦਾਊਦ ਦਾ ਰਾਈਟ ਹੈਂਡ ਸੀ ਬੰਦਾ।
ਅੱਛਾ ਜੀ,
ਮਲਹੋਤਰਾ ਸਾਹਿਬ,
ਹਾਂਜੀ,
ਗੱਲ ਇਹ ਆ ਵੀ ਗੱਲ ਸਾਡੀ ਚਾਹੇ ਮੁੱਕੀ ਜਾਂ ਨਹੀਂ ਮੁੱਕੀ, ਅਮਰੀਕ ਭਾਜੀ ਨੇ ਤੁਹਾਨੂੰ ਲਾਰਾ ਲਾ ਦਿੱਤਾ ਆ ਕਰਨਾਲ ਰੁਕਣ ਦਾ।
ਨਹੀਂ ਨਹੀਂ, ਇਹ ਆਪਣਾ ਘਰ ਹੈ, ਕੋਈ ਗੱਲ ਨਹੀਂ ਭਾਜੀ, ਇਹ ਤੇ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਜੇ ਤੁਸੀਂ ਆਪਣੇ ਚਰਨ ਧਰੋਗੇ। ਮੈਂ ਤੇ ਮਾੜਾ ਜਿਹਾ ਮਾਤੜ ਬੰਦਾ ਵਾ, ਮੈਂ ਅਸੀਂ ਬੜੇ ਸਾਦੇ ਬੰਦੇ ਆ, ਸਾਨੂੰ ਉਹ ਨੀ ਹੈਗਾ।
ਇੱਕ ਗੱਲ ਤੁਹਾਡੇ ਨਾਲ ਦੁਬਾਰਾ ਤਾਂ ਕਰਨੀ, ਗੱਲ ਇੰਟਰਵਿਊ ਕਰਾਂਗੇ ਜਿਹੜਾ ਐਕਸਟੈਂਡਡ ਇੰਟਰਵਿਊ ਕਰਾਂਗੇ, ਜਿਹਦੀ ਤੁਸੀਂ ਫੋਟੋ ਬਣਾਈ ਆ ਦਿਖਾਲੀ ਆ ਥੋੜਾ ਚਿਰ ਪਹਿਲਾਂ, ਉਹਦੀ ਆਵਾਜ਼ ਚ ਦਮ ਹੋਊਗਾ, ਗਾ ਸਕਦਾ ਬੰਦਾ ਗਾਣੇ?
ਗਾਣਾ ਜਿਹੜਾ ਹੈ ਇੱਕ ਮਤਲਬ
ਸਮਝੇ
ਸਿੱਖਣ ਦੇ ਨਾਲ ਸਾਨੂੰ ਮਿਊਜ਼ੀਕਲ ਸਕਿੱਲਸ ਪੱਕੀਆਂ ਹੁੰਦੀਆਂ ਨੇ,
ਨਾ ਹੀ ਸਮਝੀ
ਸਿੱਖਣ ਨਾਲ ਮਿਊਜ਼ੀਕਲ ਸਕਿੱਲਸ
ਨਾ ਹੀ
ਪੱਕੀਆਂ,
ਤੁਹਾਡੇ ਵੱਲੋਂ ਨਾ ਹੀ
ਲੇਕਿਨ
ਸਮਝੇ
ਨਹੀਂ ਨਹੀਂ ਗਾਣਾ ਤੇ ਮੈਂ ਬਹੁਤ ਗਾਣਾ ਤੁਹਾਡੇ ਮੈਂ ਬਹੁਤ ਰਿਕਾਰਡ ਕਰਾਂਗਾ ਕਰਦਾਂਗਾ ਕੋਈ ਨੀ। ਗੱਲ ਸਿੰਪਲੀ ਇਹ ਵੇ ਕਿ ਮਿਊਜ਼ਿਕ ਨਾ ਬਹੁਤ ਡੈਪਥ ਤੇ, ਇੱਕ ਬੜੇ ਵੱਡੇ ਮਿਊਜ਼ਿਕ ਦੇ ਦਿੱਗਜ ਆਰਟਿਸਟ ਨੇ, ਉਹਨਾਂ ਦਾ ਨਾਂ ਰਾਜਨ ਸਾਜਨ, ਉਹ ਇੱਕ ਰਾਜਨ ਸਾਜਨ ਮਿਸ਼ਰਾ ਜੀ ਪੰਡਿਤ ਜੀ ਨੇ, ਕਲਾਸੀਕਲ ਗਾਉਂਦੇ ਨੇ, ਕਲਾਸੀਕਲ ਗਾਉਂਦੇ ਨੇ ਭਾਈ ਬੜੇ ਛੋਟੇ ਜਿਹੇ, ਮੈਨੂੰ ਸਮੇਟ ਦੇਣਾ ਗੱਲ ਨੂੰ, ਮੈਨੂੰ ਪਤਾ ਤੁਹਾਨੂੰ ਟਾਈਮ ਦੀ ਘਾਟ ਹੈ ਥੋੜੀ ਜੀ,
ਨਹੀਂ ਨਹੀਂ 2-4 ਮਿੰਟ ਨਹੀਂ ਨਹੀਂ ਨਹੀਂ
ਉਹ ਉਹਨਾਂ ਦੀ ਕੌਂਸਰਟ ਦੇ ਵਿੱਚ ਅਕਸਰ ਇੱਕ ਜਰਨਲਿਸਟ ਆਉਂਦਾ ਸੀ, ਉਹ ਜਰਨਲਿਸਟ ਕਾਫੀ ਉਹਨਾਂ ਦੀ ਕੌਂਸਰਟਸ ਨੂੰ ਅਟੈਂਡ ਕੀਤਾ ਉਹਨੇ, ਤੇ ਉਹ ਇੱਕ ਦਿਨ ਕਹਿੰਦਾ ਪੰਡਿਤ ਜੀ ਮਾਫ ਕਰਨਾ, ਆਪ ਜੋ ਵੀ ਹਰ ਜਗ੍ਹਾ ਪਰਫੋਰਮੈਂਸ ਦੇਤੇ ਹੈ ਉਹ ਲਗਭਗ ਵਹੀ 2-3-4 ਰਾਗ ਹੋਤੇ, ਦੋ ਤਿੰਨ ਰਾਗ ਹੀ ਹੋਤੇ, ਉਹ ਆਪ ਹਰ ਜਗ੍ਹਾ ਪਰ ਵਹੀ ਪਰਫੋਰਮ ਕਰਤੇ ਹੋ। ਤੇ ਪੰਡਿਤ ਜੀ ਨੇ ਹੱਥ ਜੋੜਿਆ, ਕਹਿੰਦੇ ਮੇਰੇ ਜਿਹੜੇ ਉਸਤਾਦ ਸਨ, ਉਸਤਾਦ ਔਰ ਗੁਰੂ ਲਾ ਲਓ ਜੋ ਮਰਜ਼ੀ ਲਾ ਲਓ, ਉਹ ਮੇਰੇ ਸਨ ਜਿਹੜੇ ਉਸਤਾਦ, ਮੇਰੇ ਟੀਚਰ, ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਾਕਾ ਸਾਰੀ ਉਮਰ ਚ ਸਾਹ ਲਾਣਾ ਆ ਜਾਏ ਨਾ,
ਹਾਂਜੀ ਹਾਂਜੀ,
ਜਾਂ ਇੱਕ ਇੱਕ ਰਾਗ ਚ ਵੀ ਮਹਾਰਤ ਹਾਸਲ ਕਰ ਲਓ,
ਹਾਂਜੀ,
ਤੇ ਤੁਸੀਂ ਸਮਝੋ ਕਿ ਬੜੀ ਬੜਾ ਤੁਸੀਂ ਕੰਮ ਕੀਤਾ।
ਹਾਂਜੀ,
ਗੁਲਾਮ ਅਲੀ ਖਾਨ ਸਾਹਿਬ ਜਿਹੜੇ ਕਿ ਬਹੁਤ ਬੜੇ ਪਾਪੂਲਰ ਸਿੰਗਰ ਨੇ ਜਾਂ ਕੁਛ ਸਟੇਜ ਤੇ, ਉਹਨਾਂ ਕੋਲ ਵੀ ਗਲਤੀ ਹੋ ਗਈ, ਉਹਨਾਂ ਨੇ ਕੰਨ ਫੜ ਲਏ ਸਨ ਬਈ ਸੋਰੀ, ਇੱਥੇ ਬਹੁਤ ਵੱਡੇ ਸਰੋਤੇ ਨੇ, ਬਹੁਤ ਸੁਣਨ ਵਾਲੇ ਲੋਕ ਨੇ, ਤੇ ਮੇਰੇ ਕੋਲ ਗਲਤੀ ਹੋ ਗਈ। ਉਹਨਾਂ ਨੇ ਸਰੇਆਮ ਚੱਲਦੀ ਕੌਂਸਰਟ ਦੇ ਵਿੱਚ ਉਹਨਾਂ ਨੇ ਮਾਫ਼ੀ ਮੰਗੀ ਹੈ।
ਹਾਂਜੀ,
ਇਹ ਕਲਾ ਜਿਹੜੀ ਹੈ ਗਾਉਣ ਵਾਲੀ ਹੈ ਜਾਂ ਕੋਈ ਵੀ ਕਲਾ ਹੈ, ਇਹਦੇ ਵਿੱਚ ਹਉਮੈ ਨਹੀਂ ਲੈ ਕੇ ਚੱਲਣੀ ਚਾਹੀਦੀ ਵੀ ਮੈਨੂੰ ਚਾਰ ਬੰਦੇ ਨੇ ਸੁਣ ਲਿਆ ਤੇ
ਪ੍ਰੋਗਰਾਮ ਆਪਾਂ ਨੂੰ ਸਮੇਟਣਾ ਪੈਣਾ, ਸਮਾਂ ਉੱਪਰ ਹੋ ਗਿਆ। ਮਲਹੋਤਰਾ ਸਾਹਿਬ ਆਪਾਂ ਕੰਟੀਨਿਊ ਰੱਖਾਂਗੇ ਆਪਣੀ ਗੱਲਬਾਤ, ਤੇ ਬਹੁਤ ਬਹੁਤ ਧੰਨਵਾਦ ਤੜਕੇ ਉੱਠ ਕੇ ਸਾਡੇ ਨਾਲ ਜੁੜਤਾ। ਥੈਂਕ ਯੂ ਜੀ,
ਵਾਹਿਗੁਰੂ ਵਾਹਿਗੁਰੂ, ਬਹੁਤ ਮਿਹਰਬਾਨੀ, ਔਰ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਨਿਮਾਣੇ ਦਾ ਜਿਹੜਾ ਨਾ ਨਿਮਾਣੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਹੁਤ ਸੋਹਣਾ ਬਣਾਉਂਦੇ ਨੇ ਅਮਨਦੀਪ ਭਾਜੀ ਨੇ, ਹਰਮਨ ਰੇਡੀਓ ਜਿਹੜਾ ਡਿਜ਼ਾਈਨ ਕੀਤਾ ਹੈ, ਇਹ ਬਹੁਤ ਨੈਚੁਰਲ ਔਰ ਖੁੱਲੇ ਦਿਲ ਨਾਲ ਗੱਲ ਕਰਨੀ, ਇਹ ਆਪਣੇ ਅੰਦਰ ਦੇ ਇਮੋਸ਼ਨਸ ਨੂੰ ਬੰਦਾ ਕਹਿ ਸਕਦਾ ਹੈ। ਇਹ ਉਹ ਪਲੇਟਫਾਰਮ ਹੈ ਜਿੱਥੇ ਮੈਂ ਇਹਦੇ ਵਾਸਤੇ ਕਿੰਨੇ ਕੁ ਸ਼ਬਦ ਲੱਭਾਂ, ਹੈ ਉਹ ਸਾਰੇ ਛੋਟੇ ਪੈ ਜਾਂਦੇ ਨੇ।
ਠੀਕ ਹੈ ਮਲਹੋਤਰਾ ਸਾਹਿਬ, ਆਪਾਂ ਨੂੰ
ਇਹ ਰੂਹਾਨੀਅਤ ਵਾਲਾ ਪ੍ਰੋਗਰਾਮ ਹੈ, ਔਰ ਮੈਂ ਜਿਹੜੀ ਸਭ ਨਾਲ ਜ਼ਿਆਦਾ ਜ਼ਰੂਰੀ ਹੈ ਕੰਪਲੀਮੈਂਟ ਦੇਣਾ ਜ਼ਰੂਰੀ ਹੈ ਕਿ ਭਾਜੀ ਹੋਣਾ ਦੇ ਜਦੋਂ ਕਦੀ ਕੋਈ ਗੁਰਬਾਣੀ ਦੇ ਉੱਤੇ ਗੱਲ ਕਰਦੇ ਨੇ ਨਾ, ਹੈ ਨਾ ਅਮਨਦੀਪ ਭਾਜੀ, ਗੁਰਬਾਣੀ ਤੇ ਜਿਹੜੀ ਗੱਲ ਕਰਦੇ ਨੇ ਨਾ ਉਹ ਸਟੀਕ ਹੁੰਦੀ ਹੈ, ਉਹਦੇ ਚ ਇੰਨਾ ਵੀ ਫਰਕ ਨਹੀਂ ਹੁੰਦਾ ਵੀ ਇਹਦੇ ਚ ਕੋਈ ਮਿਲਾਵਟੀ ਵੀ ਗੱਲ ਹੋਵੇ। ਮੈਂ ਸੁਣਨਾ ਬੜੇ ਗੌਰ ਨਾਲ ਉਹਨਾਂ ਚੀਜ਼ਾਂ ਨੂੰ, ਮੈਂ ਦੁਨੀਆਂ ਵੇਖੀ ਹੈ, ਮੈਂ ਬੜੇ ਹਾਇਰ ਲੈਵਲ ਦਾ ਗਲੈਮਰ ਵੇਖਿਆ, ਮੈਂ ਕੋਈ ਕਰੇਜ਼ੀ ਨਹੀਂ ਹਾਂ।
ਮਲਹੋਤਰਾ ਸਾਹਿਬ ਆਪਾਂ ਨੂੰ ਪ੍ਰੋਗਰਾਮ ਛੱਡਣਾ ਪੈਣਾ, ਪ੍ਰੋਗਰਾਮ ਆਟੋ ਹੀ ਬੰਦ ਹੋ ਜਾਣਾ ਨਹੀਂ ਤਾਂ। ਥੈਂਕ ਯੂ ਜੀ, ਓਕੇ, ਹਾਂਜੀ ਭਾਜੀ। ਸੁਰਿੰਦਰ ਗਿੱਲ ਹੁਣੇ ਵੀ ਬਹੁਤ ਵਧੀਆ ਪ੍ਰੋਗਰਾਮ ਕਹਿੰਦੇ, ਤੇ ਬਲਤੇਜ ਸਿੰਘ ਬਾਜਾ ਖਾਨਾ ਵੀ ਜੁੜੇ ਸੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਰਪ੍ਰੀਤ ਸਿੰਘ ਵੀ। ਸੋ ਆਪਾਂ ਵੀ ਲਈਏ ਇਜਾਜ਼ਤ ਭਾਜੀ, 3-4 ਮਿੰਟ ਉੱਤੇ ਹੋ ਗਏ ਨੇ ਤੇ ਪ੍ਰੋਗਰਾਮ ਆਟੋ ਹੀ ਬੰਦ ਹੋ ਗਿਆ। ਹਾਂਜੀ,
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ। ਸੋ ਪਿਆਰੇ ਮਿੱਤਰੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਅਗਲੇ ਹਫ਼ਤੇ ਅਰਮੋਨ ਬਾਲੀਆ ਜੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ, ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬਸ ਹੁਣੇ ਪੈ ਜਾਏਗਾ। ਕੱਲ੍ਹ ਦੀ ਮਾਫ਼ੀ ਚਾਹੁੰਦੇ ਹਾਂ, ਥੋੜ੍ਹਾ ਲੇਟ ਹੋ ਗਿਆ, ਪਰ ਆਪਣਾ ਰੱਖਿਓ ਖਿਆਲ, ਵੀਕਐਂਡ ਧਿਆਨ ਨਾਲ ਮਨਾਇਓ, ਅਤੇ ਅਗਲੇ ਸਨਿਚਰਵਾਰ ਫਿਰ ਮਿਲਾਂਗੇ। ਪਰ ਸੋਮਵਾਰ ਦਾ ਪ੍ਰੋਗਰਾਮ ਕੱਲ੍ਹ ਦਾ ਅਮਰਦੀਪ ਕੌਰ ਦਾ, ਅਤੇ ਬੁੱਧਵਾਰ ਨੂੰ ਪਰਨੀਤ ਕੌਰ ਗਿਪਸਲੈਂਡ ਤੋਂ। ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰਾਖਾ ਜੀ।